ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਚੋ? ਦਿਨ ਐਤਵਾਰ ਚੜ੍ਹ ਗਿਆ ਜੀ, ਉੱਠੋ ਪਿਆਰਿਓ, ਅੱਜ ਛੁੱਟੀ ਹੈ। ਵੈਸੇ ਤਾਂ ਛੁੱਟੀਆਂ 4-5 ਮਹੀਨੇ ਤੋਂ ਆ, ਪਰ ਫਿਰ ਵੀ ਐਤਵਾਰ ਐਤਵਾਰ ਹੀ ਹੁੰਦਾ ਹੈ। ਆਦਿਤਵਾਰ, ਗੁਰਬਾਣੀ ਦੇ ਵਿੱਚ ਆਦਿਤਵਾਰ ਦਾ ਜ਼ਿਕਰ ਆਉਂਦਾ ਹੈ। ਸੋ ਇਸ ਆਦਿਤਵਾਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। 8:01 ਹੋ ਗਏ ਨੇ ਸਿਡਨੀ ਦੇ ਵਿੱਚ। ਈਸਟ ਕੋਸਟ ਦੇ ਉੱਤੇ ਦਿਨ ਐਤਵਾਰ ਚੜ੍ਹ ਚੁੱਕਾ। 13 ਸਪਤੰਬਰ 2020 ਅੱਜ ਦੀ ਤਰੀਕ ਹੈ। ਔਰ ਐਡਲੇਡ ਦੇ ਵਿੱਚ 7:32 ਹੈ। ਪਰਥ ਦੇ ਵਿੱਚ 6:02 ਸਵੇਰ ਦੇ ਨੇ। ਵੱਡਾ ਤੜਕਾ 3:32 ਨਵੀਂ ਦਿੱਲੀ ਦੇ ਵਿੱਚ ਹੈ। ਲੰਡਨ ਦੇ ਵਿੱਚ, ਜਿੱਥੋਂ ਵਰਿੰਦਰ ਅਕਸਰ ਸਾਨੂੰ ਸੁਣਦੇ ਨੇ, ਹੋਰ ਬਹੁਤ ਸਾਰੇ ਸਰੋਤੇ ਸੁਣਦੇ ਨੇ, ਔਰ ਇਸ ਵੇਲੇ ਸੁੱਤੇ ਪਏ ਨੇ, ਕਹਿੰਦੇ ਪੋਡਕਾਸਟ ਦੇ ਵਿੱਚ ਸੁਣਾਂਗੇ। 11:02 ਅੱਧੀ ਰਾਤ ਦੇ ਹੋਣ ਵਾਲੇ ਆ। ਔਰ 6:02 ਨਿਊਯਾਰਕ ਚ ਹੈ। 12 ਤਰੀਕ ਚੱਲ ਰਹੀ ਹੈ ਸ਼ਨਿਚਰਵਾਰ, ਤੇ ਵੈਨਕੂਵਰ ਤੇ ਐਲਏ ਦਾ ਸਮਾਂ ਇਸੇ ਹੀ ਤਰੀਕ ਦਾ 12 ਦਾ। 3:02 ਦੁਪਹਿਰ ਦੇ ਹਨ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਜੀਆਂ ਨੂੰ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ, ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਤੇ ਸਵੇਰੇ ਮੈਂ ਫੋਨ ਕੀਤਾ, ਕਹਿੰਦੇ ਛੇਤੀ ਫੋਨ ਰੱਖ ਕਿਉਂਕਿ ਮੈਂ ਮਿੱਟੀ ਪੁੱਟ ਰਿਹਾ। ਠੀਕ ਹੈ ਜੀ, ਗਾਰਡਨ ਚ ਕੰਮ ਕਰ ਰਹੇ ਸੀ ਤੇ ਬੜੀ ਛੇਤੀ ਆ ਰਹੇ ਆ। ਤੇ ਅੱਜ ਅਰਦਾਸ ਦਾ ਅਸੀਂ ਜਿਹੜਾ ਟੌਪਿਕ ਹੈ ਸ਼ੁਰੂ ਕੀਤਾ ਹੋਇਆ ਮਜ਼ਬੂਨ, ਉਸ ਨੂੰ ਅਸੀਂ ਜਾਰੀ ਰੱਖਾਂਗੇ, ਤੇ ਨਾਲ ਦੀ ਨਾਲ ਚਲੰਤ ਮਾਮਲਿਆਂ ਦੇ ਉੱਤੇ ਵੀ ਗੱਲਬਾਤਾਂ ਕੀਤੀਆਂ ਜਾਵੇਗੀਆਂ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ, ਸਵੇਰ ਦੇ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ। ਸਹਿਜ ਪਾਠ ਚੱਲ ਰਿਹਾ, ਬਹੁਤ ਸਾਰੇ ਸਰੋਤੇ ਸਹਿਜ ਪਾਠ ਸੁਣ ਰਹੇ ਨੇ, ਕਰ ਰਹੇ ਨੇ, ਨਾਲ ਜੁੜ ਰਹੇ ਨੇ, ਗੁਰਬਾਣੀ ਦਾ ਓਟ ਆਸਰਾ ਲੈ ਰਹੇ ਨੇ, ਔਰ ਗੁਰੂ ਸਾਹਿਬ ਨਾਲ ਗੱਲਾਂ ਕਰ ਰਹੇ ਨੇ। ਬੜਾ ਚੰਗਾ ਲੱਗ ਰਿਹਾ ਜਦੋਂ ਫੋਨ ਆਉਂਦੇ ਆ, ਮੈਸੇਜ ਆਉਂਦੇ ਆ, ਤਾਂ ਪਿਆਰਿਓ ਤਸਵੀਰਾਂ ਜ਼ਰੂਰ ਖਿੱਚ ਲਿਆ ਕਰੋ, ਭੇਜ ਦਿਆ ਕਰੋ, ਚੰਗਾ ਲੱਗਦਾ। ਸੋ ਜੀਆਂ ਨੂੰ, ਸਾਰਿਆਂ ਨੂੰ ਮੈਂ ਰਸੀਦ ਦੇ ਦੇਵਾਂ। ਵਰਿੰਦਰ ਇੰਗਲੈਂਡ ਵਾਲੇ ਜੀ, ਸਮੀਰਪਾਲ ਆਸਟ੍ਰੇਲੀਆ ਵਾਲੇ, GS ਚਾਲ ਹੁਣੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ, ਗੁਰਮੀਤ ਸਿੰਘ ਮਾਲਟਾ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸੁਖਵਿੰਦਰ ਸੋਂਦ ਭਾਜੀ ਆ ਗਏ ਨੇ, ਤੇ ਗੁਰਸ਼ਰਨ ਚਾਲ ਆ ਗਏ ਨੇ, ਰਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਚ ਸਵੇਰ ਦੇ ਸਾਰੇ ਮਿੱਤਰ ਸੱਜਣ ਸਲਾਮਤ ਹਨ, ਸਾਡੇ ਨਾਲ ਜੁੜੇ ਹੋਏ ਨੇ। ਸੋ ਸੁੱਖ ਸੁਨੇਹਾ ਭੇਜਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰਹਿੰਦਾ ਆ, ਤੇ ਚੱਕੋ ਮੈਸੇਜ ਭੇਜੋ ਸਾਨੂੰ ਫੋਨ ਦੇ ਰਾਹੀਂ। ਹਾਂ, ਅਗਰ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ, ਤੁਸੀਂ ਡਰਾਈਵਿੰਗ ਕਰ ਰਹੇ ਹੋ, ਤੁਹਾਨੂੰ ਇਜਾਜ਼ਤ ਨਹੀਂ ਹੈਗੀ, ਤਾਂ ਕੋਈ ਗੱਲ ਨਹੀਂ, ਜਸਟ ਕੀਪ ਲਿਸਨਿੰਗ ਤੇ ਪ੍ਰੋਗਰਾਮ ਦਾ ਆਨੰਦ ਮਾਣੋ, ਤੁਹਾਡੀ ਜਿਹੜੀ ਪ੍ਰੈਜੈਂਸ ਹੈ ਸਾਨੂੰ ਮਹਿਸੂਸ ਹੋ ਰਹੀ ਹੈ। ਸੋ ਪ੍ਰੋਗਰਾਮ ਦੇ ਵਿੱਚ ਗੀਤ ਵੀ ਲੱਗਣਗੇ, ਮੌਸਮ ਦੀ ਜਾਣਕਾਰੀ ਵੀ ਲਵਾਂਗੇ ਆਪਾਂ। ਤਾਂ ਕੱਲ ਇੱਕ ਮੈਸੇਜ ਆਇਆ ਸੀਗਾ ਆਸਟ੍ਰੇਲੀਆ ਤੋਂ ਸਮੀਰ ਪਾਲ ਹੋਣਾ ਦਾ। ਉਹਨਾਂ ਦਾ ਸਵਾਲ ਇਹ ਸੀ ਕਿ ਆਪਣੇ ਸਿੱਖ ਧਰਮ ਦੇ ਵਿੱਚ ਚਮਤਕਾਰ ਨੂੰ ਨਹੀਂ ਮੰਨਿਆ ਜਾਂਦਾ, ਪਰ ਕੀ ਇਹ ਸਿਰਫ ਸਾਡਾ ਅਗਿਆਨ ਨਹੀਂ ਹੋ ਸਕਦਾ? ਕਿਉਂਕਿ ਜੋ ਇਸ ਬ੍ਰਹਿਮੰਡ ਦੀ ਰਚਨਾ ਹੀ ਇੱਕ ਚਮਤਕਾਰ ਤੋਂ ਘੱਟ ਨਹੀਂ ਜਾਪਦੀ, ਆਪਣੀ ਕਾਇਆ ਤੇ ਦਿਮਾਗ ਦੀ ਰਚਨਾ ਵੀ ਇੱਕ ਚਮਤਕਾਰ ਹੀ ਤਾਂ ਹੈ, ਫਿਰ ਆਪਾਂ ਕਿਉਂ ਨਹੀਂ ਇਸ ਨੂੰ ਐਕਸੈਪਟ ਕਰ ਲੈਂਦੇ? ਆਪਣੇ ਵਿਚਾਰ ਕਹਿੰਦੇ ਜ਼ਰੂਰ ਦਿਓ। ਹਾਂਜੀ, ਅਸਲ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇੱਥੇ, ਇੱਕ ਚਮਤਕਾਰ ਹੈ, ਇੱਕ ਕਰਾਮਾਤ ਹੈ, ਔਰ ਇੱਕ ਉਸਦੇ ਭਾਣੇ ਦੇ ਵਿੱਚ ਰਹਿਣ ਦੀ ਗੱਲ ਹੈ। ਜਿਹੜਾ ਚਮਤਕਾਰ ਤੇ ਕਰਾਮਾਤ ਦੇ ਵਿੱਚ ਅੰਤਰ ਹੈ, ਚਮਤਕਾਰ ਇੱਦਾਂ ਹੁੰਦਾ ਹੈ ਕਿ ਇੱਕਦਮ ਹਨੇਰਾ ਆ, ਇੱਕਦਮ ਤੁਸੀਂ ਸਵਿੱਚ ਦੱਬਿਆ ਤੇ ਬੱਤੀ ਜਗ ਪਈ। ਚਮਤ ਦਾ ਮਤਲਬ ਹੀ ਚਮਕ ਹੁੰਦਾ ਹੈ, ਇੱਕਦਮ ਲਸ਼ਕ ਪਈ ਤੇ ਸਾਰਾ ਹੀ ਜਗਮਗਾ ਉੱਠਿਆ। ਇਸ ਦਾ ਮਤਲਬ ਕੀ ਹੋਇਆ ਕਿ ਪਹਿਲਾਂ ਉੱਥੇ ਕੁਛ ਵੀ ਨਹੀਂ ਸੀਗਾ, ਸੈਂਸ ਸਾਡੀ ਕੋਈ ਵੀ ਦਿਖਾਈ ਦੇ ਨਹੀਂ ਸੀ ਰਹੀ, ਕੋਈ ਵੀ ਵਸਤੂ, ਇੱਕਦਮ ਵਸਤੂਆਂ ਅਪੀਅਰ ਹੋ ਗਈਆਂ, ਇਹਨੂੰ ਕਹਿੰਦੇ ਆ ਚਮਤਕਾਰ। ਤੇ ਦੂਜੀ ਹੁੰਦੀ ਹੈ ਕਰਾਮਾਤ। ਕਰਾਮਾਤ ਹੁੰਦੀ ਹੈ ਕਿ ਇੱਕ ਮੈਥਡ ਨੂੰ ਸਮਝ ਲੈਣਾ ਔਰ ਸਮਝ ਕੇ ਉਸ ਨੂੰ ਪ੍ਰਗਟ ਕਰ ਦੇਣਾ, ਉਸ ਨੂੰ ਸਿੱਧ ਕਰ ਦੇਣਾ, ਉਸ ਨੂੰ ਕਰਾਮਾਤ ਕਹਿੰਦੇ ਆ। ਟਕਨੀਕ, ਔਰ ਜਿਹੜੀ ਟਕਨੀਕ ਹੈ, ਜਿਹੜੀ ਅੱਜ ਦੀ ਸਾਇੰਸ ਹੈ, ਇਹ ਅਸਲ ਦੇ ਵਿੱਚ ਚਮਤਕਾਰ ਹੀ ਕਰ ਰਹੀ ਹੈ ਕਿ ਹੁਣ ਮੈਂ ਆਹ ਚੀਜ਼ ਲੱਭ ਲਈ, ਆਹ ਚਮਤਕਾਰ ਕਰ ਦਿੱਤਾ। ਚਮਤਕਾਰ ਤਾਂ ਚਲੋ ਦੋਨੇ ਇਕੱਠੇ ਵਰਡ ਹੈ, ਪਰ ਕਰਾਮਾਤ ਹੈ ਵੀ ਇਹ ਅਸਲ ਦੇ ਵਿੱਚ ਚੀਜ਼ਾਂ ਪਹਿਲਾਂ ਹੀ ਪਈਆਂ ਹੋਈਆਂ ਨੇ ਇੱਥੇ, ਉਹਨੂੰ ਸਮਝ ਕੇ ਉਸ ਨੂੰ ਬਣਾ ਲੈਣਾ, ਇਹ ਚਮਤਕਾਰ ਹੈ। ਫੋਰ ਐਗਜ਼ਾਮਪਲ, ਆਪਾਂ ਸਾਇੰਸ ਦੀ ਗੱਲ ਬਹੁਤ ਵੱਡੀ ਹੈ ਬਾ ਪਾਸੇ ਲੈਂਦੇ ਹਾਂ। ਇੱਕ ਕਿਸਾਨ ਹੈ, ਜੱਟ ਹੈ, ਮੈਂ ਉਹਨੂੰ ਇਹ ਆਰਟੀਕਲ ਵੀ ਲਿਖਿਆ ਸੀ ਕਿ ਸਾਰਿਆਂ ਨਾਲ ਵੱਡੀ ਕਰਾਮਾਤ ਉਹ ਕਰਦਾ ਹੈ, ਕੀ ਕਰਦਾ ਹੈ, ਮਿੱਟੀ ਦੇ ਵਿੱਚ ਤੱਤ ਪਏ ਨੇ, ਪਤਾ ਹੀ ਨਹੀਂ ਕਿਸੇ ਨੇ ਦੇਖੇ ਆ, ਨਹੀਂ ਦੇਖੇ ਕਿਸੇ ਨੇ ਅੱਜ ਤੱਕ, ਕੈਲਸ਼ੀਅਮ ਦੇਖਿਆ ਮਿੱਟੀ ਦੇ ਵਿੱਚ ਪਿਆ, ਨਹੀਂ, ਉਹ ਸਾਰਾ ਸਮੂਹ ਹੁੰਦਾ ਹੈ ਵੱਖ ਵੱਖ ਤੱਤਾਂ ਦਾ। ਹੁਣ ਉਸ ਦੇ ਵਿੱਚੋਂ ਮਿੱਠਾ ਕੱਢ ਲੈਣਾ ਇੱਕ ਕਰਾਮਾਤ ਹੈ, ਮਿੱਟੀ ਦੇ ਤੱਤਾਂ ਨੂੰ ਮਿੱਠੇ ਦੇ ਵਿੱਚ ਕਨਵਰਟ ਕਰ ਦੇਣਾ ਇੱਕ ਕਰਾਮਾਤ ਹੈ। ਕਿਉਂ, ਕਿਵੇਂ, ਕਮਾਦ ਬੀਜਦਾ ਆ, ਜਿਹੜਾ ਕਿ ਉਸਨੇ ਦੇਖ ਲਿਆ ਵੀ ਕਮਾਦ ਜਿਹੜਾ ਹੈ ਇਹਦੇ ਚ ਰਸ ਹੁੰਦਾ ਆ, ਮਿੱਠਾ ਹੁੰਦਾ, ਹੁਣ ਬੀਜਦਾ ਉਹਨੂੰ ਪਾਲਦਾ ਉਹ ਮਿੱਠਾ ਕੱਢ ਕਰ ਲੈਂਦਾ। ਹੁਣ ਉੱਥੇ ਤੱਕ ਤਾਂ ਹੈਗਾ ਨੇਚਰ, ਗੰਨੇ ਦੇ ਹੋਣ ਤੱਕ ਉਹ ਉਸਦੇ ਮੁਤਾਬਕ ਚੱਲਦਾ ਆ। ਜਦੋਂ ਗੰਨੇ ਦਾ ਰਸ ਕੱਢਦਾ ਉਹ, ਜਿਹੜਾ ਰਸ ਕੱਢਣਾ ਆ, ਚਲੋ ਉਹ ਵੀ ਬੰਦਾ ਚੂਪ ਲੈਂਦਾ ਆ ਮਸ਼ੀਨ ਨਾਲ ਕੱਢ ਲਿਆ, ਹੁਣ ਉਸ ਨੂੰ ਜਿਹੜਾ ਕਨਵਰਟ ਕਰਨਾ ਆ ਗੁੜ ਦੇ ਵਿੱਚ ਜਾਂ ਸ਼ੂਗਰ ਦੇ ਵਿੱਚ, ਉਹ ਕਰਾਮਾਤ ਹੈ, ਉਹ ਕਰਮ ਕਰਦਾ ਆ, ਉਹ ਕਰਮ ਕਰਕੇ ਮੈਥਡੋਲੋਜੀ ਦੇ ਨਾਲ ਉਸ ਸ਼ੂਗਰ ਨੂੰ, ਉਸ ਤੱਤਾਂ ਨੂੰ ਪਹਿਲਾਂ ਜੋ ਰਸ ਬਣਿਆ, ਰਸ ਦੇ ਵਿੱਚ ਸ਼ੂਗਰ ਮਿੱਠਾ ਆਇਆ, ਮਿੱਠੇ ਨੂੰ ਫਿਰ ਕਨਵਰਟ ਕਰਕੇ ਭੇਲੀ ਦੇ ਵਿੱਚ ਬਣਾਉਂਦਾ ਆ, ਉਹ ਕਰਾਮਾਤ ਹੈ। ਇਸੇ ਤਰ੍ਹਾਂ ਹੀ ਸਾਇੰਟਿਸਟ ਕਰਦਾ, ਵਿਗਿਆਨੀ ਕਰਦਾ ਹੈ ਕਿ ਚੀਜ਼ਾਂ ਉੱਥੇ ਪਈਆਂ ਹੁੰਦੀਆਂ ਪਰ ਉਸ ਨੂੰ ਪ੍ਰੋਸੈਸ ਕਰਕੇ ਉਹ ਇੱਕ ਚੀਜ਼ ਬਣਾ ਦਿੰਦਾ, ਇਹਨੂੰ ਕਹਿੰਦੇ ਆ ਕਰਾਮਾਤ। ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੈਚੁਰਲ ਹੁੰਦੀਆਂ, ਬਹੁਤ ਸਾਰੇ ਲੋਕਾਂ ਨੂੰ ਸਮਝ ਆ ਜਾਂਦੀਆਂ ਤੇ ਉਹ ਇਸ ਨੂੰ ਕਰਾਮਾਤ ਦੱਸਦੇ ਨੇ ਤੇ ਉਹ ਤੋਂ ਫਿਰ ਪੈਸੇ ਵੀ ਕਮਾਉਂਦੇ ਨੇ। ਚਮਤਕਾਰ ਹੁੰਦਾ ਆ ਕਿ ਅਲੌਕਿਕ ਚਮਤਕਾਰ ਹੋ ਗਿਆ, ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੁਰਬਾਣੀ ਦੇ ਵਿੱਚੋਂ ਹੀ ਉਦਾਹਰਨ ਦਿੰਦਾ, ਇੱਕ ਬਹੁਤ ਸੋਹਣਾ ਸ਼ਬਦ ਹੈ ਪੰਜਵੇਂ ਪਾਤਸ਼ਾਹ ਜੀ ਦਾ ਸ਼ਲੋਕ ਹੈ, ਦਾਮਨੀ ਚਮਤਕਾਰ ਤਿਉਂ ਵਰਤਾਰਾ ਜੱਗ ਕੇ, ਵੱਥ ਸੁਹਾਵੀ ਸਾਏ ਨਾਨਕਾ ਨਾਓ, ਨਾਨਕ ਨਾਓ ਜਪੰਦੋ ਤਿਸਤਣੀ। ਕਹਿੰਦੇ ਕਿ ਦਾਮਨੀ ਚਮਤਕਾਰ, ਜਿਸ ਤਰ੍ਹਾਂ ਬਿਜਲੀ ਚਮਕਦੀ ਆ, ਬਿਜਲੀ ਦੀ ਜਿਹੜੀ ਚਮਕ ਹੈ ਨਾ ਇੰਨੀ ਫਾਸਟ, ਤਿਉਂ ਵਰਤਾਰਾ ਜੱਗ ਕੇ, ਇਹ ਜਿਹੜਾ ਜੱਗ ਹੈ, ਜਿਹੜਾ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਉਹਦੇ ਬਰਾਬਰ ਹੈ ਵੀ ਜਿੱਦਾਂ ਇੱਕ ਵਾਰੀ ਚਮਕ, ਬਿਜਲੀ ਦੀ ਚਮਕ ਪਈ, ਇੰਨੀ ਕੁ ਲਾਈਫ ਹੈ ਉਹਦੀ ਇਸ ਸਾਰੀ ਸ੍ਰਿਸ਼ਟੀ ਦੀ। ਵੱਥ ਸੁਹਾਵੀ ਸਾਏ, ਵੱਥ ਹੁੰਦਾ ਕਿ ਟਾਈਮ ਫਰੇਮ, ਜਿੰਨਾ ਕੁ ਟਾਈਮ ਫਰੇਮ ਬਿਜਲੀ ਦਾ ਆ ਚਮਕਣ ਦਾ, ਵੱਥ ਵੱਥ ਸੁਹਾਵੀ ਸਾਏ, ਉਹ ਟਾਈਮ ਫਰੇਮ ਹੀ ਵਧੀਆ ਆ। ਨਾਨਕ ਨਾਉ ਜਪੰਦੋ, ਜਿੱਥੇ ਨਾਮ ਜਪਦਾ, ਜਿੰਨੇ ਟਾਈਮ ਦੇ ਵਿੱਚ, ਜਿਸ ਟਾਈਮ ਫਰੇਮ ਦੇ ਵਿੱਚ ਨਾਮ ਜਪ ਲਿਆ ਨਾ, ਤਿਸ ਧਣੀ, ਉਹੀ ਬੰਦਾ ਧਣੀ ਆ, ਨਹੀਂ ਤਾਂ ਇਹ ਸਾਰੀ ਜਿਹੜੀ ਸ੍ਰਿਸ਼ਟੀ ਆ ਇਹ ਬਿਜਲੀ ਦੀ ਚਮਕ ਦੇ ਬਰਾਬਰ ਦਾ ਟਾਈਮ ਫਰੇਮ ਰੱਖਦੀ ਆ। ਸੋ ਇਹ ਜਿਹੜਾ ਚਮਤਕਾਰ ਗੁਰਬਾਣੀ ਦੇ ਵਿੱਚ ਦੋ ਵਾਰੀ ਆਇਆ ਸ਼ਬਦ, ਕਰਾਮਾਤ ਬਹੁਤ ਵਾਰੀ ਆਇਆ। ਇਹਦੇ ਵਿੱਚ ਅੰਤਰ ਹੈ, ਕਰਾਮਾਤਾਂ ਦੇ ਬਾਰੇ ਦੱਸਦੇ ਹਾਂ ਕਿ ਇਹ ਕਰਾਮਾਤਾਂ ਹੋਈਆਂ ਆ, ਹੁੰਦੀਆਂ ਆ, ਚਮਤਕਾਰ ਹੁੰਦੇ ਆ, ਕਰਾਮਾਤਾਂ ਨਹੀਂ ਹੁੰਦੀਆਂ, ਭਗਤ ਜਿਹੜੇ ਆ ਉਹ ਚਮਤਕਾਰ ਹੁੰਦੇ ਆ ਉਹਨਾਂ ਦੇ ਨਾਲ। ਫੋਰ ਐਗਜ਼ਾਮਪਲ, ਅੱਜ ਤੱਕ ਕਿਸੇ ਵੀ ਭਗਤ ਨੇ, ਕਿਸੇ ਵੀ ਗੁਰਬਾਣੀ ਦੇ ਵਿੱਚ ਆਏ ਆ, ਉਹਨਾਂ ਨੇ ਕਰਾਮਾਤਾਂ ਨਹੀਂ ਕੀਤੀਆਂ, ਉਹਨਾਂ ਦੇ ਨਾਲ ਚਮਤਕਾਰ ਹੋਏ ਆ। ਕਿਵੇਂ ਹੋਏ ਆ ਚਮਤਕਾਰ? ਇਸ ਤਰ੍ਹਾਂ ਹੋਏ ਆ, ਭਗਤ ਪ੍ਰਹਲਾਦ ਜੀ ਦੀ ਐਗਜ਼ਾਮਪਲ ਆਉਂਦੀ ਆ। ਉਹਨਾਂ ਨੂੰ ਤੱਤੇ ਥੰਮ ਦੇ ਨਾਲ ਬੰਨਣ ਨੂੰ ਕਿਹਾ ਵੀ ਇਹਨਾਂ ਨੂੰ ਤੱਤੇ ਥੰਮ ਦੇ ਨਾਲ ਤਪਾ ਦਿਓ ਲੋਹੇ ਦਾ ਤੇ ਇਹਦੇ ਨਾਲ ਬੰਨ ਦਿਓ, ਦੇਖੀਏ ਇਹਨਾਂ ਦਾ ਨਾਰਾਇਣ ਇਹਦਾ ਪਰਮਾਤਮਾ ਇਹਨਾਂ ਦਾ ਰੱਬ ਇਹਨੂੰ ਬਚਾ ਲਏਗਾ। ਹੁਣ ਉਸ ਵੇਲੇ ਕਰਾਮਾਤ ਨਹੀਂ ਹੋਈ, ਭਗਤ ਪ੍ਰਹਲਾਦ ਜੀ ਨੇ ਕੋਈ ਮੰਤਰ ਨਹੀਂ ਪੜਿਆ, ਉਹਨਾਂ ਨੇ ਕੋਈ ਮੈਥਡ ਨਹੀਂ ਅਪਣਾਇਆ, ਪਰ ਉਸ ਵੇਲੇ ਚਮਤਕਾਰ ਹੋਇਆ। ਚਮਤਕਾਰ ਕੀ ਹੋਇਆ? ਉਸ ਤੱਤੇ ਥੰਮ ਤੇ ਐਨ ਲਾਲ ਜੋ ਤਪਦਾ ਸੀ ਉੱਥੇ ਕੀੜੀ ਤੁਰੀ ਦਿਖਾਈ ਜਾਂਦੀ, ਦੇਖੀ ਉਸਨੇ ਕੀੜੀ ਨਾਰਾਇਣ ਰੂਪ ਕੀੜੀ ਦਾ ਰੂਪ ਬਣ ਕੇ ਆ ਕੇ ਉਹਨੂੰ ਦੱਸ ਗਏ, ਚਮਤਕਾਰ ਕਰ ਗਏ ਵੀ ਮੈਂ ਤੁਰ ਰਿਹਾ, ਤੂੰ ਕੋਈ ਗੱਲ ਨੀ, ਪਾ ਲਾ ਜੱਫੀ, ਕੋਈ ਚੱਕਰ ਨਹੀਂ। ਉਹ ਚਮਤਕਾਰ ਸੀ, ਉਹ ਕਿੱਧਰੋਂ ਆਇਆ ਸੀ? ਉਹ ਉਧਰੋਂ ਆਇਆ ਸੀ, ਇਹਨਾਂ ਨੇ ਨਹੀਂ ਸੀ ਕੀਤਾ। ਦੂਸਰਾ ਚਮਤਕਾਰ ਕੀ ਸੀ ਕਿ ਜਦੋਂ ਉਸਦਾ ਬਾਪ ਪੂਰਾ ਧਨਕ ਰੂਪ ਲੈ ਲੈਂਦਾ, ਪ੍ਰਚੰਡ ਹੋ ਜਾਂਦਾ ਕਿ ਮੈਂ ਦੇਖਦਾ ਤੇਰਾ ਰੱਬ ਤੈਨੂੰ ਬਚਾਉਂਦਾ ਕਿ ਨਹੀਂ, ਤਾਂ ਉਸ ਵੇਲੇ ਭਗਤ ਪ੍ਰਹਲਾਦ ਜੀ ਨੇ ਕੋਈ ਕਰਾਮਾਤ ਨਹੀਂ ਕੀਤੀ। ਉਸ ਵੇਲੇ ਇੱਕ ਹੋਰ ਚਮਤਕਾਰ ਵਾਪਰਿਆ ਕਿ ਥੰਮ ਪਾੜ ਕੇ ਨਾਰਾਇਣ ਨਰਸਿੰਘ ਦਾ ਰੂਪ ਧਾਰ ਕੇ ਆਏ ਤੇ ਉਹਨਾਂ ਨੇ ਉਸ ਤੋਂ ਬਾਅਦ ਜੋ ਕੀਤਾ ਸਾਰਿਆਂ ਨੂੰ ਪਤਾ ਹੀ ਆ। ਸੋ ਚਮਤਕਾਰ ਦੀ ਕੈਪੇਬਿਲਿਟੀ ਜਿਹੜੀ ਆ ਪਰਮਾਤਮਾ ਚ, ਇਹ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਉਹ ਖਿੰਨਮੇ ਥਾਪ ਸਥਾਪਣ ਆ ਰਹਾ। ਖਿੰਨ ਦਾ ਮਤਲਬ ਹੁੰਦਾ ਮਿਲੀ ਮਾਈਕਰੋ ਨੈਨੋ ਸੈਕਿੰਡ, ਨੈਨੋ ਸੈਕਿੰਡ ਦੇ ਵਿੱਚ ਉਹ ਇੱਧਰ ਉੱਧਰ ਕਰ ਦਿੰਦਾ ਚੀਜ਼, ਪਰ ਉਹ ਕਰਦਾ ਆ, ਬੰਦੇ ਦੇ ਹੱਥ ਨਹੀਂ ਹੈਗਾ ਕੁਛ ਵੀ। ਇਹ ਚਮਤਕਾਰ ਦੀ ਕੈਪੇਬਿਲਿਟੀ ਨਾਰਾਇਣ ਕੋਲ ਹੈ, ਅਕਾਲ ਪੁਰਖ ਕੋਲ ਹੈ, ਵਾਹਿਗੁਰੂ ਕੋਲ ਹੈ, ਇਹ ਭਗਤ ਕੋਲ। ਉਹ ਭਗਤ ਕਦੇ ਵੀ ਇਹ ਨਹੀਂ ਕਰਦਾ, ਨਹੀਂ ਤਾਂ ਉਹ ਭਗਤ ਹੀ ਨਹੀਂ ਹੁੰਦਾ। ਸੋ ਇਸ ਕਰਕੇ ਚਮਤਕਾਰ ਅਕਾਲ ਪੁਰਖ ਕਰ ਸਕਦਾ ਹੈ, ਕਰਦਾ ਹੈ, ਕਰਦਾ ਰਿਹਾ, ਇਸ ਦੇ ਪ੍ਰਮਾਣ ਨੇ। ਹਰ ਰੋਜ਼ ਸੂਰਜ ਚੜ੍ਹਨਾ ਇੱਕ ਚਮਤਕਾਰ ਹੈ, ਉਸੇ ਟਾਈਮ ਬਿਲਕੁਲ ਨਿਰਧਾਰਿਤ ਟਾਈਮ ਦੇ ਉੱਤੇ ਇਸ ਟਾਈਮ ਲਿਖਿਆ ਹੁੰਦਾ ਹੈ। ਇਹ ਧਰਤੀਆਂ ਆਪਣੇ ਭੈ ਦੇ ਵਿੱਚ ਚੱਲ ਰਹੀਆਂ, ਇਹ ਬਿਸਮਾਦ ਇੱਕ ਚਮਤਕਾਰ ਹੈ, ਇਹ ਸਾਰਾ ਵਿਸਮਾਦ ਹੈ, ਇਹ ਸਾਰਾ ਚਮਤਕਾਰ ਹੈ ਸਾਡੀ ਨਿਗਾਹ ਦੇ ਲਈ। ਪਰ ਜਿਹੜੀ ਕਰਾਮਾਤ ਹੈ ਵੀ ਕੁਦਰਤ ਦੇ ਕਾਨੂੰਨਾਂ ਨੂੰ ਤੋੜ ਮਰੋੜ ਕੇ ਇੱਕ ਹੋਰ ਵਸਤੂ ਬਣਾਉਣੀ, ਉਹਨੂੰ ਕਰਾਮਾਤ ਕਹਿੰਦੇ ਆ। ਫਿਰ ਲੋਕਾਂ ਨੂੰ ਕਹਿਣਾ ਵੀ ਮੈਂ ਵੱਡਾ ਆ, ਅਸਲ ਦੇ ਵਿੱਚ ਉਹ ਪਹਿਲਾਂ ਹੀ ਸਾਰਾ ਕੁਛ ਉੱਥੇ ਮੈਥਡ ਪਏ ਹੁੰਦੇ ਆ, ਉਹਨਾਂ ਮੈਥਡਾਂ ਨੂੰ ਵਰਤ ਕੇ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪੈਣਾ, ਪੂਜਾ ਕਰਵਾਉਣ ਲੱਗ ਪੈਣੀ, ਪੈਸੇ ਲੈਣ ਲੱਗ ਪੈਣਾ, ਉਹ ਕਰਾਮਾਤਾਂ ਨੇ, ਉਹ ਵਰਜਿਤ ਨੇ, ਉਹ ਗੁਰਬਾਣੀ ਦੇ ਵਿੱਚ ਵਰਜਿਤ ਨੇ। ਧਰਤੀ ਦੀ ਸਾਜਣਾ ਜਿਹੜੀ ਆ ਉਹ ਚਮਤਕਾਰ ਹੈ, ਤੇ ਜਿਹੜੀਆਂ ਸਿੱਧੀਆਂ ਰਿੱਧੀਆਂ ਉਹ ਕਰਾਮਾਤਾਂ ਆ। ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਕਹਿੰਦੇ ਜਿਹਨੇ ਨਾਮ ਨਹੀਂ ਜਪਿਆ, ਨਾਮ ਨਹੀਂ ਹੰਡਾਇਆ, ਉਹਦਾ ਪਹਿਨਣ ਵੀ, ਉਹਦਾ ਖਾਣ ਵੀ, ਸਾਰਾ ਹੀ ਉਹ ਬਾਦ ਹੈ। ਉਹ ਮਤਲਬ ਬੈਂਸ ਦੇ ਬਰਾਬਰ ਹੀ ਹੈ, ਧਿਗ ਸਿੱਧੀ, ਧਿਗ ਕਰਾਮਾਤ। ਫਿਰ ਉਹ ਚਾਹੇ ਬਿਨਾਂ ਜਿਹੜਾ ਨਾਮ ਤੋਂ ਬਿਨਾਂ ਖਾਣਾ ਪੀਣਾ ਉਹ ਕਰ ਰਿਹਾ, ਫਿਰ ਉਹ ਜਿੰਨੀਆਂ ਮਰਜ਼ੀ ਉਹ ਸਿੱਧੀਆਂ ਕਰ ਲਈਆਂ, ਜਿੰਨਾ ਮਰਜ਼ੀ ਉਹ ਵੱਡਾ ਸਾਇੰਟਿਸਟ ਬਣ ਗਿਆ, ਧਿਗ ਕਰਾਮਾਤ। ਉਹਦੀ ਜਿਹੜੀ ਮੈਥਡੋਲੋਜੀ ਉਹਨੇ ਅਪਣਾ ਵੀ ਲਈ ਆ ਜਾਂ ਲੱਭ ਵੀ ਲਈ ਆ, ਉਹ ਵੀ ਮਤਲਬ ਉੱਤੇ ਫਟਕਾਰ ਹੈ। ਇੱਕ ਥਾਂ ਹੋਰ ਕਹਿੰਦੇ ਨੇ ਗੁਰੂ ਸਾਹਿਬ, ਕਹਿੰਦੇ ਸਾਹ ਸਿੱਧੀ ਸਾਹ ਕਰਾਮਾਤ ਹੈ, ਅਚਿੰਤ ਕਰੇ ਜਿਸਦਾਤ। ਇੱਕ ਹੋਰ ਸਲੋਕ ਹੈ ਜਿਹੜੇ ਕਰਾਮਾਤ ਕਿਹੜੀ ਹੈ, ਅਲਾਊਡ ਕਿਹੜੀ ਹੈ ਸਿੱਖੀ ਦੇ ਵਿੱਚ, ਸਿੱਖੀ ਚ ਅਲਾਊਡ ਹੈ। ਕਹਿੰਦੇ ਇੱਕ ਦਾਤ ਮਿਲਦੀ ਆ, ਉਹ ਦਾਤ ਕਹਿੰਦੇ ਮਿਲਦੀ ਵੀ ਆਪਣੇ ਤੋਂ ਹੀ ਹੈ, ਬਾਹਰੋਂ ਨਹੀਂ ਕਿਤੇ ਮਿਲਦੀ, ਆਪਣੇ ਅੰਦਰੋਂ ਹੀ ਮਿਲਦੀ ਆ। ਦੂਜੇ ਪਾਤਸ਼ਾਹ ਕਹਿੰਦੇ ਨੇ ਏਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ, ਇਹ ਕਿਹੜੀ ਦਾਤ ਹੈ, ਕਿਹੜੀ ਬਖਸ਼ਿਸ਼ ਹੈ ਜਿਹੜੀ ਤੁਹਾਨੂੰ ਆਪਣੇ ਆਪ ਤੋਂ ਮਿਲਦੀ ਅੰਦਰੋਂ। ਏਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ, ਕਹਿੰਦੇ ਨਾਨਕ ਸਾਹ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਇਹ ਆਪਣੇ ਅੰਦਰ ਕਰਾਮਾਤ ਵਾਪਰਦੀ ਹੈ, ਆਪਣੇ ਅੰਦਰ ਕਰਮ ਆਉਂਦਾ ਉਹ, ਫਿਰ ਨਾਮ ਦਾ ਮਿਲਣਾ, ਆਪਣੇ ਅੰਦਰ ਪ੍ਰਕਾਸ਼ ਹੋ ਜਾਣਾ, ਸੋਝੀ ਹੋ ਜਾਣੀ, ਉਹ ਪਰਮਾਤਮਾ ਨੂੰ ਮਿਲਿਆਂ ਤੋਂ ਬਾਅਦ ਆਉਂਦੀ ਆ, ਉਹ ਅੰਦਰ ਹੀ ਮਿਲਦੇ ਆ। ਪਰਮਾਤਮਾ ਅੰਤਰ ਜਾਮੀ ਆ, ਅੰਦਰ ਹੀ ਮਿਲਦਾ, ਇਹੀ ਦਾਤ ਆਪਣੇ ਆਪ ਤੋਂ ਅੰਦਰ ਹੀ ਮਿਲਦੀ ਆ, ਇਹੀ ਕਰਾਮਾਤ ਹੈ। ਜਿਹਨੇ ਇਹ ਕਰਾਮਾਤ ਸਿੱਧ ਕਰ ਲਈ ਉਹਨੇ ਆਪਣੇ ਆਪ ਅੰਦਰ ਉਹਦੇ ਰੱਬ ਉਹਨੇ ਪਾ ਲਿਆ, ਉਹਨੇ ਮਹਿਸੂਸ ਕਰ ਲਿਆ ਆਪਣੀ ਬਾਡੀ ਦੇ ਵਿੱਚ ਹੀ, ਆਪਣੇ ਸਰੀਰ ਦੇ ਵਿੱਚ ਹੀ। ਸੋ ਇਹ ਕਰਾਮਾਤ ਜਿਹੜੀ ਹੈ ਅਲਾਊਡ ਹੈ। ਤੇ ਇੱਕ ਬਰੀਫਲੀ ਤੁਹਾਨੂੰ ਦੱਸਦਾ ਕਿ ਸਿੱਧਾਂ ਨੂੰ ਮਿਲਣ ਸੁਮੇਰ ਪਰਬਤ ਤੇ ਜਦੋਂ ਪਹਿਲੇ ਪਾਤਸ਼ਾਹ ਜਾਂਦੇ ਨੇ, ਭਾਈ ਗੁਰਦਾਸ ਦੀ ਵਾਰਾਂ ਦੇ ਵਿੱਚ ਜ਼ਿਕਰ ਆਉਂਦਾ, ਹੁਣ ਮੈਨੂੰ ਪੂਰੀ ਵਾਰ ਯਾਦ ਨਹੀਂ ਹੈ, ਤਾਂ ਇਹਨਾਂ ਪਿੰਡਾਂ ਤੈਅ ਕਰਕੇ ਪਹਾੜ ਤੇ ਲੱਭ ਕੇ ਜਾ ਕੇ ਤਾਂ ਉਹ ਸੁਮੇਰ ਪਰਬਤ ਤੇ ਚੜ੍ਹ ਜਾਂਦੇ। ਇਹ ਇੱਕ ਜਾਣੀ ਕਿ ਸਿੰਬੋਲੋਜੀ ਆ, ਇੱਕ ਇੱਕ ਐਲਗਰੀ ਆ ਕਿ ਸੁਮੇਰ ਤੇ ਚੜ੍ਹ ਜਾਣਾ ਮਤਲਬ ਐਨ ਸਿਖਰ ਤੇ ਚੜ੍ਹ ਜਾਣਾ, ਉੱਥੇ ਸਿੱਧ ਉੱਥੇ ਮਹਾਨ ਬੰਦੇ ਬੈਠੇ ਨੇ ਜਿਹੜੇ ਪਹਿਲਾਂ ਹੀ ਉੱਥੇ ਚੜ੍ਹੇ ਹੋਏ ਨੇ। ਜਦੋਂ ਉੱਥੇ ਬਾਬਾ ਜੀ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਕਵਨ ਸ਼ਕਤ ਤੋਂ ਇਹ ਇੱਥੇ ਲਿਆਈ, ਇਹ ਕਿਹੜੀ ਕਰਾਮਾਤ ਹੈ, ਤੂੰ ਮਤਲਬ ਕੀ ਕਰਾਮਾਤ ਕੀਤੀ ਆ, ਜਿਹੜੇ ਲੋਕ ਤੇਰੇ ਮਗਰ ਲੱਗੇ ਹੋਏ ਨੇ ਤੈਨੂੰ ਸੁਣਦੇ ਨੇ, ਕਿਹੜੀ ਤੂੰ ਉਹਨਾਂ ਨੂੰ ਕਰਾਮਾਤ ਦਿਖਾ ਲਈ ਆ। ਕਹਿੰਦੇ ਸਾਨੂੰ ਵੀ ਦੱਸੋ, ਸਾਨੂੰ ਵੀ ਕਰੋ ਵੀ ਇਹ ਕਿਹੜੀ ਸ਼ਕਤੀ ਜਿਹੜੀ ਇੱਥੇ ਲਿਆਈ। ਮੈਂ ਬਰੀਫਲੀ ਦੱਸ ਰਿਹਾ ਕਿਉਂਕਿ ਦੋ ਤਿੰਨ ਵਾਰਾਂ ਦਾ ਇਹ ਸੰਖੇਪ ਹੈ। ਉਹ ਕਹਿੰਦੇ ਵੀ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ, ਕਿ ਸਿਰਫ ਇੱਕ ਨਾਮ ਦੀ ਕਰਾਮਾਤ, ਜਿਹੜੀ ਦੂਜੇ ਪਾਤਸ਼ਾਹ ਦੇ ਸ਼ਲੋਕ ਚ ਆਪਾਂ ਗੱਲ ਕਰਕੇ ਹਟੇ ਹਾਂ, ਇਹੀ ਕਰਾਮਾਤ ਕੀਤੀ ਆ ਮੈਂ ਆਪਣੇ ਅੰਦਰ, ਹੋਰ ਕੋਈ ਨਹੀਂ ਕੀਤੀ। ਤੁਸੀਂ ਲੋਕ ਜਿਹੜੇ ਨੇ ਉਹ ਤੁਸੀਂ ਲੋਕਾਂ ਨੂੰ ਬਾਹਰਲੀਆਂ ਕਰਾਮਾਤਾਂ ਕਰ ਕਰਕੇ, ਹੁਣ ਮੈਂ ਆਹ ਚੀਜ਼ ਬਣਾ ਲਈ, ਹੁਣ ਮੈਂ ਆਹ ਚੀਜ਼ ਬਣਾ ਲਈ, ਇੰਪ੍ਰੈਸ ਕਰਦੇ ਹੋ ਤੁਸੀਂ ਲੋਕਾਂ ਨੂੰ, ਇੰਪ੍ਰੈਸ ਕਰਦੇ ਹੋ ਵੀ ਉਹ ਲੋਕ ਤੁਹਾਨੂੰ ਮਹਾਨ ਕਹਿਣ। ਕਹਿੰਦੇ ਨਹੀਂ, ਮੈਂ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ, ਮੈਂ ਆਪਣੇ ਅੰਦਰ ਨਾਮ ਪ੍ਰਗਟ ਕੀਤਾ ਔਰ ਮੈਂ ਉਹਦਾ ਹੀ ਪ੍ਰਚਾਰ ਕਰ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਸਮੀਰ ਜੀ ਕਿ ਬਿਲਕੁਲ ਸਪਸ਼ਟ ਹੋ ਗਿਆ ਹੋਊਗਾ ਸਿੱਖੀ ਦੀ ਪੋਜੀਸ਼ਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਉੱਤੇ, ਕਿ ਚਮਤਕਾਰ ਅਕਾਲ ਪੁਰਖ ਦੀ ਕੈਪੇਬਿਲਿਟੀ ਹੈ, ਕਪੈਸਿਟੀ ਹੈ, ਉਹ ਕਰ ਸਕਦਾ ਐਨੀ ਟਾਈਮ ਕਿਸੇ ਦੇ ਨਾਲ ਕਿਤੇ ਵੀ। ਕਰਾਮਾਤ ਬੰਦੇ ਉਸਦੇ ਕਾਨੂੰਨ ਲੱਭ ਕੇ, ਮੈਥੋਡੋਲੋਜੀ ਲੱਭ ਕੇ ਉਹ ਪ੍ਰਗਟ ਕਰਦੇ ਨੇ ਤੇ ਫਿਰ ਆਪਣੇ ਆਪ ਨੂੰ ਵੱਡਾ ਕਹਾਉਂਦੇ ਨੇ, ਵੇਚਦੇ ਨੇ ਜਾਂ ਕਰਦੇ ਨੇ। ਪਰ ਜਿਹੜੀ ਸਿੱਖੀ ਦੇ ਵਿੱਚ ਕਰਾਮਾਤ ਅਲਾਊਡ ਹੈ ਔਰ ਕਰਨ ਨੂੰ ਕਿਹਾ ਗਿਆ ਹੈ ਵਾਰ ਵਾਰ 1430 ਅੰਗਾਂ ਦੇ ਉੱਤੇ, ਉਹ ਹੈ ਨਾਮ ਦਾ ਆਪਣੇ ਅੰਦਰ ਪ੍ਰਗਟ ਕਰ ਲੈਣਾ। ਸੋ ਉਮੀਦ ਰੱਖਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ, ਵਿਚਾਰ ਪਸੰਦ ਆ ਰਹੇ ਹੋਵੇਗੇ। ਤੇ ਤੁਹਾਨੂੰ ਹੁਣ ਫਿਰ ਮੈਂ ਇੱਕ ਗੀਤ ਵੀ ਫਿਰ ਵਧੀਆ ਸੁਣਾਉਣਾ ਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ। ਇਹ ਡਾਕਟਰ ਜ਼ਿਊਸ ਨੇ ਗਾਇਆ ਸੀ, ਮਿਊਜ਼ਿਕ ਬਣਾਇਆ ਸੀ, ਤੇ ਆਓ ਇਸ ਗੀਤ ਦਾ ਆਨੰਦ ਮਾਣਦੇ। ਜੀ ਬਹੁਤ ਹੀ ਖੂਬਸੂਰਤ ਰੀਮਿਕਸ ਕੀਤਾ 2012 ਦੇ ਵਿਚ ਡਾਕਟਰ ਅਜ਼ੀਜ਼ ਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਸੀ ਤੇ ਦਲਜੀਤ ਸਿੰਘ ਭਾਜੀ ਜੋ ਕਿ ਗੁਰਬਾਣੀ ਪ੍ਰਚਾਰ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ ਉਹਨਾਂ ਨੇ ਸ਼ਬਦ ਸਾਂਝਾ ਕੀਤਾ ਤੇ ਕੁਦਰਤੀ ਤੌਰ ਤੇ ਮੈਂ ਵੀ ਉਹੀ ਰੈਫਰ ਕੀਤਾ ਕਿ ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਾਮਾਤ ਸਾਹ ਸਿੱਧੀ ਸਾਹ ਕਰਾਮਾਤ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੇ ਇਹਾ ਸਿੱਧ ਇਹਾ ਕਰਾਮਾਤ ਸੋ ਬਹੁਤ ਬਹੁਤ ਧੰਨਵਾਦ ਤੇ ਗੁਰਸ਼ਰਨ ਚਾਲ ਜੋ ਬੁਲਗੁਲ ਕੇ ਆਏ ਹੋਏ ਨੇ ਕੰਮ ਦੇ ਤੌਰ ਤੇ ਤੇ ਗੁਰਸ਼ਰਨ ਜੀ ਸਵਾਗਤ ਹੈ ਤੁਹਾਡਾ ਤੇ ਕਹਿੰਦੇ ਗੁੱਡ ਮਾਰਨਿੰਗ ਕਹਿੰਦੇ ਤੁਸੀਂ ਪਾਠ ਦੀ ਗੱਲ ਕੀਤੀ ਹੈ ਮੈਂ ਕਿਸੇ ਹੋਰ ਦਾ ਤੇ ਕੁਛ ਬਾਰੇ ਕਹਿ ਨਹੀਂ ਸਕਦਾ ਪਰ ਮੈਨੂੰ ਬਹੁਤ ਕੁਛ ਮਿਲਿਆ ਜੀ ਤੇ ਮਾਰਨਿੰਗ ਚ ਪਾਠ ਸੁਣ ਕੇ ਕਰਕੇ ਰੋਜ਼ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰਤਾ ਹੈ ਬੜਾ ਆਨੰਦ ਆ ਰਿਹਾ ਸੋ ਬਹੁਤ ਬਹੁਤ ਧੰਨਵਾਦ ਗੁਰਸ਼ਰਨ ਚਾਲ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਔਰ ਦੇਖੋ ਮਨ ਦੀ ਤਸੱਲੀ ਹੈ ਤੁਹਾਡੇ ਆਪਣਾ ਤੁਹਾਨੂੰ ਫਾਇਦਾ ਹੋ ਰਿਹਾ ਹੈ ਤੇ ਨਾਲ ਤੁਹਾਡੇ ਆਲੇ ਦੁਆਲੇ ਵੀ ਫਾਇਦਾ ਹੋ ਰਿਹਾ ਤੁਹਾਡੇ ਸਾਰਿਆਂ ਨੂੰ ਕਿਉਂਕਿ ਤੁਸੀਂ ਪੋਜ਼ਿਟਿਵ ਹੋ ਔਰ ਹਰਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਿੰਦਰ ਭੰਗਲ ਬੁਲਗੁਲਗੇ ਤੋਂ ਹੀ ਸਾਡੇ ਨਾਲ ਜੁੜੇ ਨੇ ਕੌਫ ਸਾਰਬਰ ਤੋਂ ਜੀ ਆਇਆਂ ਨੂੰ ਤੇ ਸੁਖਵਿੰਦਰ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਨਰਿੰਦਰ ਠੌਰ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਰਵਿੰਦਰ ਸਿੰਘ ਵੀ ਸਾਡੇ ਨਾਲ ਸਾਂਝ ਪਾ ਰਹੇ ਨੇ ਬੜੀ ਹਵੇਲੀ ਵਾਲੇ ਜਾਣੀ ਕਿ ਮੈਲਬਰਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਜੀ ਐਸ ਚਾਲ ਹੁਣੀ ਫਤਿਹ ਬੁਲਾ ਰਹੇ ਨੇ ਦੋ ਤਿੰਨ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਜਿਹੜੀ ਤੁਹਾਡੇ ਨਾਲ ਆਪਾਂ ਕਰਾਂਗੇ ਔਰ ਵਰਿੰਦਰ ਸਿੰਘ ਇੰਗਲੈਂਡ ਵਾਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਤੇ ਕਹਿੰਦੇ ਪੋਡਕਾਸਟ ਪ੍ਰੋਗਰਾਮ ਸੁਣਾਂਗੇ ਸਤਿ ਸ਼੍ਰੀ ਅਕਾਲ ਤੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਬਰਮਿੰਗਮ ਦੀਆਂ ਤਸਵੀਰਾਂ ਭੇਜ ਰਹੇ ਨੇ ਬਹੁਤ ਖੂਬਸੂਰਤ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਤੇ ਮੈਂ ਸਾਂਝੀਆਂ ਕਰਤੀਆਂ ਬਰਮਿੰਗਮ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਸੋ ਤੁਸੀਂ ਤਿੰਨ ਤਸਵੀਰਾਂ ਉੱਥੇ ਦੇਖ ਸਕਦੇ ਹੋ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਗੁਰਮੀਤ ਸਿੰਘ ਮਾਲਟਾ ਜੋ ਸਾਡੇ ਨਾਲ ਜੁੜੇ ਸਨ ਉਹਨਾਂ ਨਾਲ ਗੱਲਬਾਤ ਹੋਈ ਸੀ ਤਸਵੀਰ ਵੀ ਉਹਨਾਂ ਨੇ ਭੇਜੀ ਹੈ ਪਿਛਲੇ ਨਵੰਬਰ ਦੇ ਵਿੱਚ ਹਾਂਜੀ ਪਿੰਡ ਟਕਾਰਲਾ ਦੇ ਨੇ ਤੇ ਉੱਥੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਸਮਿਆਂ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦੇ ਨਾਲ ਜਿੱਥੇ ਅਰਦਾਸ ਦੇ ਵਿੱਚ ਚੌਂਕੀਆਂ ਝੰਡੇ ਬੁੰਗੇ ਇਹਨਾਂ ਦੀ ਗੱਲਬਾਤ ਹੋਏਗੀ ਇਸ ਮਜ਼ਬੂਨਾਂ ਦੇ ਉੱਤੇ ਇਸ ਟੌਪਿਕਸ ਦੇ ਉੱਤੇ ਤਾਂ ਉਸ ਦੇ ਵਿੱਚ ਫਿਰ ਇਹਨਾਂ ਨੇ ਤਸਵੀਰਾਂ ਸਾਨੂੰ ਰਿਸਰਚ ਕਰਕੇ ਭੇਜੀਆਂ ਬੁੰਗਿਆਂ ਦੀਆਂ ਜਿਹੜੀਆਂ ਕਿ ਬਲਾਚੌਰ ਤੋਂ ਜਦੋਂ ਜਾਂਦੇ ਹਾਂ ਆਨੰਦਪੁਰ ਸਾਹਿਬ ਬਾਇਆ ਭੱਦੀ ਨਾ ਪਹਾੜਾਂ ਦੇ ਵਿੱਚ ਤਾਂ ਰਾਹ ਦੇ ਵਿੱਚ ਬੁੰਗੇ ਆਉਂਦੇ ਨੇ ਉਹ ਕੀ ਹੁੰਦੇ ਨੇ ਇਹ ਆਪਾਂ ਬਾਅਦ ਚੋਂ ਕਰਾਂਗੇ ਉਹਨਾਂ ਨੇ ਮੈਨੂੰ ਤਸਵੀਰਾਂ ਤੇ ਇਤਿਹਾਸ ਭੇਜਿਆ ਬਹੁਤ ਤਹਿ ਦਿਲੋਂ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਔਰ ਆਪਣੀ ਇਨਪੁੱਟ ਦਿੱਤੀ ਹੈ ਥੈਂਕ ਯੂ ਵੈਰੀ ਮੱਚ ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਆ ਗਏ ਨੇ ਕੀ ਹਾਲ ਚਾਲ ਹੈ ਜੀ ਮੈਲਬਨ ਦਾ ਠੀਕ ਠਾਕ ਹੋ ਸੋ ਮਿੱਤਰ ਪਿਆਰਿਓ ਹੁਣ ਥੋੜਾ ਜਿਹਾ ਮੌਸਮ ਦੇ ਉੱਤੇ ਝਾਤੀ ਮਾਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਗੀਤ ਸੁਣਨਾ ਕਰਾਰਾ ਜਿਹਾ ਤੇ ਫਿਰ ਗਿਆਨੀ ਸੰਤੋਖ ਸਿੰਘ ਜੀ ਵੀ ਆਉਂਦੇ ਹੀ ਹੋਣਗੇ ਕੇਨਸ ਦੇ ਵਿੱਚ ਅੱਜ ਹਲਕਾ ਮੀਂਹ ਪੈ ਸਕਦਾ 28 ਡਿਗਰੀ ਬ੍ਰਿਸਬਨ ਦੇ ਵਿੱਚ 24 ਡਿਗਰੀ ਏਦਾਂ ਹੀ ਕੌਫ ਸਾਰਬਰ ਚ 24 ਡਿਗਰੀ ਸਿਡਨੀ ਚ ਵੀ 24 ਡਿਗਰੀ ਤੇ ਕੈਨਬਰਾ ਚ ਹਲਕਾ ਮੀਂਹ ਪੈ ਸਕਦਾ 16 ਡਿਗਰੀ ਤੇ ਮੈਲਬਨ ਦੇ ਵਿੱਚ 17 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਘਣੇ ਬੱਦਲ ਐਡਲੇਡ ਚ ਹੋਣਗੇ 17 ਡਿਗਰੀ ਮੀਂਹ ਕਾਫੀ ਦੱਸਿਆ ਗਿਆ ਹੈ ਜੀ ਸਾਊਥ ਕੋਸਟ ਦੇ ਵਿੱਚ ਇਸ ਹਫ਼ਤੇ ਸੋ ਧਿਆਨ ਰੱਖਣਾ ਪਰਥ ਦੇ ਵਿੱਚ ਧੁੱਪ ਖਿੜੀ ਰਹੇਗੀ 24 ਡਿਗਰੀ ਡਾਰਵਿਨ ਦੇ ਵਿੱਚ ਦਿਨ ਸੁੱਕਾ ਹੀ 34 ਡਿਗਰੀ ਔਰ ਐਲਿਸ ਸਪ੍ਰਿੰਗ ਦੇ ਵਿੱਚ ਵੀ ਸ਼ਾਨਦਾਰ 13 ਤੋਂ ਲੈ ਕੇ 33 ਡਿਗਰੀ ਸੋ ਏਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਔਰ ਦਿਨਾਂ ਨੂੰ 37 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਜੀ ਇਨ ਦਾ ਮੀਨ ਟਾਈਮ ਸਾਡੇ ਨਾਲ ਹਰਨੇਕ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਭਾਰਤ ਵਿੱਚ ਸਟੱਕ ਹੋਏ ਪਏ ਨੇ ਪਿਛਲੇ 6-7 ਮਹੀਨਿਆਂ ਦੇ ਤੁਸੀਂ ਕੋਈ ਨਿਊਜ਼ ਹੀ ਨਹੀਂ ਦਿੱਤੀ ਠੀਕ ਹੈ ਜੀ ਔਰ ਸਾਡੇ ਨਾਲ ਸਕਾਟਲੈਂਡ ਤੋਂ ਜੁੜੇ ਹੋਏ ਨੇ ਮੇਰੇ ਹੀ ਨਾਮ ਹੀ ਅਮਨਦੀਪ ਸਿੰਘ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰ ਵੀਕਐਂਡ ਤੇ ਤੁਹਾਡੇ ਪ੍ਰੋਗਰਾਮ ਦੀ ਉਡੀਕ ਹੁੰਦੀ ਹੈ ਜੀ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਉਮੀਦ ਰੱਖਦੇ ਹਾਂ ਸਕਾਟਲੈਂਡ ਦੇ ਵਿੱਚ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲਓ ਫਿਰ ਹੁਣ ਜਿਹੜਾ ਆਹ ਗੀਤ ਤੁਹਾਨੂੰ ਸੁਣਾਉਣਾ ਇਹ ਆਸ਼ਾ ਭੋਂਸਲੇ ਦਾ ਹੈ ਜੀ ਤੇ ਮੇਰੇ ਯਾਰ ਕੀ ਸ਼ਾਦੀ ਹੈ ਫਿਲਮ ਤੇ ਗੀਤ ਇਸ ਕਰਕੇ ਥੋੜਾ ਜਿਹਾ ਮੈਂ ਕਿਹਾ ਚਲੋ ਅੱਜ ਸੰਡੇ ਆ ਥੋੜੀ ਫੀਲਿੰਗ ਲਓ ਕਰਾਰੀ ਕਰਾਰੀ ਜੀ ਫੀਲਿੰਗ ਲਓ ਵਧੀਆ ਵਧੀਆ ਫੀਲਿੰਗ ਲਓ ਇੱਦਾਂ ਦੇ ਗੀਤ ਸੰਡੇ ਨੂੰ ਬਹੁਤ ਸੋਹਣੇ ਲੱਗਦੇ ਆ ਤੇ ਲਓ ਗੀਤ ਦਾ ਆਨੰਦ ਮਾਣਦੇ ਹਾਂ ਤੇ ਇਸ ਤੋਂ ਬਾਅਦ ਗਿਆਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਅਸੀਂ ਢੇਰ ਸਾਰੀਆਂ ਗੱਲਾਂ ਕਰਾਂਗੇ, ਤੁਸੀਂ ਵੀ ਆਪਣੇ ਸੁਨੇਹੇ ਸਾਨੂੰ ਭੇਜੋ। ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606 यूएसए कनेडा अते यूके दे नंबर भी उपलब्ध ने। कॉल करके उस ते भी सुन सकते हो। सारे नंबर हरमन रेडियो दे वेबसाइट ते उपलब्ध हैं। दिल वाली गल।
दिल नाल दिल मिले ताइयों गल बनदी है। यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी वीकेंड चल रहा है आस्ट्रेलिया दे विच, सारी दुनिया दे विच ही चल रहा है ते साडियां दिल वालियां गल्लां भी चल रही और सारी दुनिया दे विच ही सुनिया जा रही। बहुत तह दिलों धन्नवाद है साडे स्रोतियां दा जिहड़े देश विदेश तो समा कढ के साडे नाल जुड़दे ने, और उन्हां स्रोतियां दा भी जिहड़े पॉडकास्ट ते सुणदे ने, क्योंकि बहुत सारे इलाकियां दे विच हुण अद्धी रात है जां वड्डा तड़का है सुण नहीं पांदे, पर सारयां दा स्वागत धन्नवाद। ते मेरे नाल हुण सिडनी तो ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ।
ਹਾਂਜੀ ਜੀ ਆਇਆਂ ਨੂੰ ਤੇ ਕਹਿਤਾ ਤੁਸੀਂ, ਤੁਸੀਂ ਹੁਣ ਸਤਿ ਸ੍ਰੀ ਅਕਾਲ ਦੀ ਵਜਾ ਫਤਿਹ ਬੁਲਾ ਲਿਆ ਕਰੋ ਨਾ, ਤੁਸੀਂ ਵੀ ਸਿਆਣੇ ਹੋ ਗਏ ਹੋ ਤੇ ਮੈਂ ਵੀ ਬੁੱਢਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਹ ਫਿਰ ਮੈਂ ਇੱਦਾਂ ਤੁਹਾਨੂੰ ਬੁਲਾਉਂਦਾ ਚੰਗਾ ਲੱਗਦਾ, ਤੁਸੀਂ ਬੁੱਢੇ ਆ ਤੇ ਮੈਂ ਸਿਆਣਾ।
ਵੈਸੇ ਇੱਕ ਗੱਲ ਆ, ਇੱਕ ਗੱਲ ਆ ਬਈ, ਮਤਲਬ ਵੀ ਜੇ ਬੰਦਾ ਨਾ ਆਪ ਤੋਂ ਵੱਡੀ ਉਮਰ ਨੂੰ ਤੇ ਸੀਨੀਅਰ ਬੰਦੇ ਨੂੰ ਫਤਿਹ ਬੁਲਾਵੇ ਤੇ ਉਹ ਫਤਿਹ ਜਿਹੜੀ ਆ ਇਹ ਬਰਾਬਰਤਾ ਦਰਸਾਉਂਦੀ ਹੈ। ਇਸ ਲਈ ਆਪਾਂ ਸਹਿ ਸਵਾਈ ਇੱਕ ਤੇ ਸੌਖੀ ਆ ਤੇ ਆਪ ਨੂੰ ਵੱਡੇ ਤੋਂ ਸਤਿਕਾਰ ਸਮਝ ਕੇ ਤੇ ਆਪਾਂ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਆ। ਗੁੱਡ ਪੁਆਇੰਟ, ਇਹ ਵੀ ਹੁਣੇ ਚੇਤਾ ਆਇਆ।
ਮੈਂ ਤੁਹਾਨੂੰ ਇਹ ਕੱਲੀ ਸਮੱਸਿਆ ਸਾਨੂੰ ਨਹੀਂ ਹੈਗੀ, ਇਹ ਸਾਰੇ ਧਰਮਾਂ ਦੇ ਵਿੱਚ ਇਹੀ ਸਮੱਸਿਆ ਬਣੀ ਹੋਈ ਆ। ਮੈਂ ਤੁਹਾਨੂੰ ਗੱਲ ਥੋੜੀ ਜਿਹੀ ਸੁਣਾ ਦਿੰਦਾ। ਸਾਡੇ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਹੈਗੇ ਨੇ ਜਿਹੜੇ ਕੀਰਤਨ ਕਰਦੇ ਨੇ, 31 ਰਾਗਾਂ ਦੇ ਮਾਹਰ ਨੇ। ਉਹ ਮੈਂ ਉੱਥੇ ਉਹਨਾਂ ਦੇ ਗਿਆ ਆਸ਼ਰਮ ਦੇ ਵਿੱਚ ਜਿੱਥੇ ਉਹ ਸਿਖਾਲਦੇ ਨੇ ਅਕੈਡਮੀ, ਤੇ ਉੱਥੇ ਨਾ ਇੱਕ ਬੜੇ ਹੀ ਸੀਨੀਅਰ ਪੁਰਖ ਸੀ, ਤਿਆਗੀ ਪੁਰਖ ਨੇ, ਤੇ ਉਹਨਾਂ ਨੇ ਮੈਨੂੰ ਗੱਲਾਂ ਸੁਣਾਈਆਂ। ਕਹਿੰਦੇ ਬਾਈ ਇਹ ਬਾਈ ਸਾਹਿਬ ਕਹਿੰਦੇ ਪ੍ਰੋਬਲਮ ਕਹਿੰਦੇ ਹਿੰਦੂ ਸਮਾਜ ਵਿੱਚ ਬਹੁਤ ਵੱਡੀ ਆ ਚੁੱਕੀ, ਸੰਤਾਂ ਦੀ ਸਾਡੇ ਸੰਤਾਂ ਦੀ ਵੀ ਬਹੁਤ ਵੱਡੀਆਂ ਪ੍ਰੋਬਲਮ, ਉਹਨਾਂ ਦੀ ਵੀ ਬਹੁਤ ਵੱਡੀਆਂ ਪ੍ਰੋਬਲਮ। ਮੈਂ ਕਿਹਾ ਕੀ ਗੱਲ ਹੈ? ਉਹ ਕਹਿੰਦੇ ਵੀ ਸਾਡੇ ਸਤਿ ਸ੍ਰੀ ਅਕਾਲ ਬੁਲਾਉਣ ਦੀ ਸਮੱਸਿਆ ਆ ਰਹੀ ਹੈ ਇੱਕ ਦੂਜੇ ਨੂੰ। ਸੰਤ ਕਹਿੰਦੇ ਜਦ ਆਪਸ ਚ ਮਿਲਦੇ ਨੇ ਨਾ ਤਾਂ ਸਤਿ ਸ੍ਰੀ ਅਕਾਲ ਬੁਲਾਉਣ ਦੀ ਇੱਕ ਬਹੁਤ ਵੱਡੀ ਸਮੱਸਿਆ ਆ ਫਤਿਹ ਬੁਲਾਉਣ ਦੀ। ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਦੱਸੋ। ਕਹਿੰਦੇ ਮੈਂ ਤੁਹਾਨੂੰ ਬਾਅਦ ਚੋ ਦੱਸਦਾ, ਪਰ ਕਹਿੰਦੇ ਇਹ ਸਮੱਸਿਆ ਹਿੰਦੂ ਧਰਮ ਦੇ ਜਿਹੜੇ ਸੰਤ ਹੈ ਉਹਨਾਂ ਦੀ ਬਹੁਤ ਜ਼ਿਆਦਾ, ਇਹ ਤੋਂ ਵੀ ਵੱਡੀ ਹੈ 10 ਗੁਣਾ। ਮੈਂ ਕਿਹਾ ਉਹ ਵੀ ਕਹਿੰਦੇ ਇੱਕ ਦੂਜੇ ਨੂੰ ਜਿਹੜਾ ਰਾਮ ਰਾਮ ਕਹਿਣਾ ਹੈ ਨਾ ਉਹਦੀ ਵੀ ਸਮੱਸਿਆ। ਮੈਂ ਕਿਹਾ ਤਾਂ ਮੈਂ ਪਹਿਲੀ ਵਾਰੀ ਸੁਣੀ ਹੈ ਜੀ। ਮੈਂ ਕਿਹਾ ਕੀ ਹੈ ਵਿਡੰਬਨਾ ਕੀ ਹੈ? ਉਹ ਕਹਿੰਦੇ ਵਿਡੰਬਨਾ ਉਹ ਨਹੀਂ ਹੈਗੇ, ਸੰਤ ਤਾਂ ਸੰਤ ਹੀ ਹੈ, ਜਿਹੜੇ ਨਾਲ ਉਹਨਾਂ ਦੇ ਚੇਲੇ ਚਪਟੇ ਆ ਨਾ ਜਾਂ ਉਹਨਾਂ ਦੇ ਫੈਨ ਫੋਲੋਇੰਗ ਹੈ ਉਹ ਨਹੀਂ ਕਹਿੰਦੇ ਪੇਜ ਜਾਣ ਦਿੰਦੀ। ਉਹ ਕਹਿੰਦੇ ਕਹਿਣ ਨਹੀਂ ਦਿੰਦੇ ਆਪਣੇ ਸੰਤ ਜੀ ਨੂੰ ਦੂਸਰੇ ਨੂੰ ਕਿ ਤੁਸੀਂ ਨਹੀਂ ਰਾਮ ਰਾਮ ਜੀ ਕਹਿਣਾ ਪਹਿਲਾਂ। ਕਹਿੰਦੇ ਉਹ ਕੱਲ ਹੀ ਕਹਿੰਦੇ ਵੀ ਉਹ ਇੱਦਾਂ ਕਹਿੰਦੇ ਨੇ ਜਦ ਉਹਨਾਂ ਦਾ ਆਪਸ ਚ ਸੋਸ਼ਲ ਮੀਡੀਆ ਦੇ ਮੁਕਾਬਲਾ ਚੱਲਦਾ ਹੈ ਕਿ ਤੇਰੇ ਸੰਤ ਨੇ ਪਹਿਲਾਂ ਰਾਮ ਰਾਮ ਕਹੀ ਹੈ ਇਸ ਕਰਕੇ ਮੇਰਾ ਸੰਤ ਵੱਡਾ ਹੈ ਕਿਉਂਕਿ ਉਹ ਛੋਟਾ ਵੱਡਿਆਂ ਨੂੰ ਪਹਿਲਾਂ ਬੁਲਾਉਂਦਾ ਹੁੰਦਾ ਆ।
ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਸਮੱਸਿਆ ਹੱਲ ਕਰਤੀ ਨਾ ਵੀ ਵੱਡਾ ਛੋਟੇ ਤੋਂ ਬਿਨਾਂ ਹੀ, ਮਤਲਬ ਦੋਨੋ ਹੀ ਬਰਾਬਰ ਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਤਿ ਸ੍ਰੀ ਅਕਾਲ ਬੁਲਾਉਣ ਦਾ ਇਹ ਕਿਸਮ ਦਾ ਇੰਪ੍ਰੈਸ਼ਨ ਜੀ ਆਇਆ ਲਿਖਤ ਵਿਚ ਤੇ ਨਹੀਂ ਵੀ ਜਿਵੇਂ ਅਸੀਂ ਦੂਜੇ ਨੂੰ ਵੱਡਾ ਸਮਝ ਕੇ ਤੇ ਤਾਂ ਬੁਲਾਉਂਦੇ ਆ, ਤੇ ਹਾਂ ਉਹ ਵੀ ਹੋ ਗਿਆ ਵੀ ਰਾਮ ਰਾਮ ਜਾਂ ਨਮਸਕਾਰ ਜੀ ਜਿਹਨੇ ਪਹਿਲਾਂ ਕਹਿਤੀ
ਛੋਟਾ ਹੋ ਗਿਆ। ਕਹਿੰਦੇ ਵੀ ਉਹ ਕਹਿੰਦੇ ਵੀ ਮੈਂ ਕਿਹਾ ਵੀ ਪ੍ਰੋਬਲਮ ਕਿੱਦਾਂ? ਕਹਿੰਦਾ ਉਹ ਪ੍ਰੋਬਲਮ ਦਾ ਹੱਲ ਤਾਂ ਉਹਨਾਂ ਨੇ ਇਹ ਲੱਭਿਆ ਆ ਵੀ ਸੰਤ ਇੱਕ ਦੂਜੇ ਦੇ ਮੱਥੇ ਨੀ ਲੱਗਦੇ ਹੁਣ, ਜੇ ਪਤਾ ਨਾ ਵੀ ਦੋ ਇੱਕ ਤਾਂ ਜਾਣਾ। ਉਹ ਆਪਣੇ ਬੰਦਿਆਂ ਨੂੰ ਕਹਿੰਦੇ ਵੀ ਉਹਨੂੰ ਪਰੇ, ਮੈਂ ਤੂੰ ਪਰੇ ਰੱਖੀ ਉਹ ਤੋਂ ਜਾਂ ਉਹਨੂੰ ਪਰੇ ਰੱਖੀ ਵੀ ਮੈਨੂੰ ਕਿਤੇ ਉਹਨੂੰ ਰਾਮ ਰਾਮ ਨਾ ਕਹਿਣੀ ਪੈ ਜਾਏ ਜਾਂ ਗੁਰਪਤੇ ਨਾ ਬੁਲਾਣੀ ਪੈ ਜਾਏ, ਲੋਕਾਂ ਨੇ ਗੱਲ ਚੱਕ ਲੈਣੀ ਹੈ ਵੀ ਛੋਟਾ ਹੈ ਤੇ ਉਹ ਵੱਡਾ ਹੈ।
ਇਸ ਲਈ ਜਿਹੜੀ ਫਤਿਹ ਆ ਉਹ ਦੋਨਾਂ ਨੂੰ ਬਰਾਬਰ ਪੱਧਰ ਤੇ ਰੱਖਦੀ ਆ, ਦੋਨਾਂ ਕੋਈ ਨਿੱਕਾ ਨੀ ਗਾ ਤੇ ਕੋਈ ਵੱਡਾ ਨੀ ਗਾ। ਪਾਤਸ਼ਾਹ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਤੇ ਇਹ ਵੀ ਨਿਹੰਗ ਸਿੰਘ ਸੋਰੀ ਆਪਣੇ ਕੀ ਉਹਨੂੰ ਕਹਿੰਦੇ ਨੇ ਢਾਡੀ ਸਿੰਘ ਸੁਣਾਉਂਦੇ ਹੁੰਦੇ ਆ, ਸੱਚੀ ਵੀ ਹੋ ਸਕਦੀ ਆ, ਬਣਾਈ ਵੀ ਹੋ ਸਕਦੀ ਪ੍ਰਭਾਵ ਪਾਉਣ ਲਈ। ਤੇ ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਉਹਦੇ ਵੱਲ ਗੁਰੂ ਦਾ ਮੁੱਖ ਹੁੰਦਾ ਆ, ਜਿਹੜਾ ਬਾਅਦ ਚ ਜਵਾਬ ਦਿੰਦਾ, ਜਿਹੜਾ ਜਵਾਬ ਦਿੰਦਾ ਉਹਦੇ ਵੱਲ ਸੱਜਾ ਮੋਢਾ ਹੁੰਦਾ ਆ, ਜਿਹੜਾ ਹੌਲੀ ਜਿਹਾ ਜਵਾਬ ਦਿੰਦਾ ਉਹਦੇ ਵੱਲ ਖੱਬਾ ਮੋਢਾ ਹੁੰਦਾ ਆ, ਜਿਹੜਾ ਜਵਾਬ ਨਹੀਂ ਦਿੰਦਾ ਫਤਿਹ ਦਾ ਉਹਦੇ ਵੱਲ ਪਿੱਠ ਹੁੰਦੀ ਆ ਗੁਰੂ ਦੀ। ਤੇ ਮਤਲਬ ਇਹ ਹੈ ਵੀ ਦੋਵੇਂ ਜਣੇ ਜਦੋਂ ਇੱਕ ਦੂਜੇ ਨੂੰ ਵੇਖਣ, ਵੱਡਾ ਛੋਟਾ ਵਿਚਾਰੇ ਦੇ ਬਸ ਫਤਿਹ ਬੁਲਾ ਦੇਣ, ਆਗੇ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਪਤਾ ਨੀ ਕਿਹੜੇ ਰਹਿਤਨਾਮੇ ਚ ਲਿਖਿਆ ਹੋਇਆ ਹੈ। ਤੇ ਸੋ ਇਸ ਲਈ ਨਾ ਪ੍ਰਭਾਵ ਇਹ ਹੀ ਪੈਂਦਾ ਆ ਵੀ ਆ ਸਤਿ ਸ੍ਰੀ ਅਕਾਲ ਸਰਦਾਰ ਜੀ, ਸਤਿ ਸ੍ਰੀ ਅਕਾਲ ਸਾਹਿਬ ਜੀ,
ਤਾਇਆ ਜੀ,
ਚਲੋ
ਆਪਾਂ
ਗੁਰੂ ਨਾਨਕ ਸਾਹਿਬ ਸਮੇ ਤੇ ਸਤਿ ਕਰਤਾਰ ਕਹਿੰਦੇ ਹੁੰਦੇ ਸੀ ਮੇਰੇ ਖਿਆਲ ਆ।
ਤਾਇਆ ਜੀ, ਕੱਲ ਹੀ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ, ਸਾਡੇ ਮਨਪ੍ਰੀਤ ਸਿੰਘ ਹੁਣੀ ਅਮਰੀਕਾ ਵਾਲੇ, ਉਹਨਾਂ ਦੇ ਫਾਦਰ ਸਾਹਿਬ ਨੇ ਮੋਹਾਲੀ ਤੋਂ, ਤੇ ਉਹਨਾਂ ਨੇ ਇਹੀ ਇਸ ਥੀਮ ਦੇ ਉੱਤੇ ਇੱਕ ਪਹਿਰੇ ਦੇ ਵਿੱਚ ਲਿਖਿਆ ਸੀ ਕਿ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਇਹ ਸਿਖਾ ਲਿਆ ਹੋਇਆ ਸੀਗਾ ਵੀ ਜਿਹੜੇ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਮਿਲਣਾ ਆ, ਕੋਈ ਤੁਹਾਡੇ ਘਰੇ ਆਉਂਦਾ ਤਾਂ ਹੱਥ ਜੋੜ ਕੇ ਤੁਸੀਂ ਸਤਿ ਸ੍ਰੀ ਅਕਾਲ ਬੁਲਾਉਣੀ ਆ। ਠੀਕ ਹੈ, ਬੱਚਿਆਂ ਨੂੰ ਮਾਤਾਵਾਂ ਏਦਾਂ ਸਿਖਾਲਦੀਆਂ ਸੀਗੀਆਂ, ਕਹਿੰਦੇ ਸਾਨੂੰ ਏਦਾਂ ਸਿਖਾਇਆ ਗਿਆ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਣੀ ਆ, ਤੇ ਜੇ ਤੁਸੀਂ ਕਿਸੇ ਸਰੂਪ ਵਾਲੇ ਸਿੰਘ ਨੂੰ ਜਾਂਦੇ ਦੇਖੇ ਤਾਂ ਉਹਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਣੀ ਆ। ਕਹਿੰਦੇ ਮੈਂ ਛੋਟਾ ਸੀ, ਮੇਰੀ ਦਾਦੀ ਨੇ ਮੈਨੂੰ ਇੱਦਾਂ ਸਿਖਾਇਆ। ਕਹਿੰਦੇ ਵੀ ਉਹਨਾਂ ਨੇ ਇਹ ਵਾਕਿਆ ਲਿਖਿਆ ਵਾ ਆਪਣੀ ਲਿਖਤ ਦੇ ਵਿੱਚ, ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰਗਾ ਵੀ ਉਹ ਇੱਕ ਵਾਰੀ ਜਾ ਰਿਹਾ ਸੀ, ਕਹਿੰਦੇ ਸੂਏ ਤੇ ਖੇਲ ਰਿਹਾ ਸੀਗਾ, ਜਿਹੜਾ ਹੁੰਦਾ ਖਾਲਾ ਵੀ ਕਹਿ ਦਿੰਦੇ ਆ ਉਹਨੂੰ, ਕੱਸੀ ਵੀ ਕਹਿ ਦਿੰਦੇ ਆ,
ਤੇ
ਛੋਟੀ ਨਹਿਰ ਉੱਥੇ ਖੇਲ ਰਿਹਾ, ਤੇ ਉੱਥੇ ਕਹਿੰਦੇ ਇੱਕ ਸਿੰਘ, ਬਜ਼ੁਰਗ ਸਿੰਘ ਸਾਈਕਲ ਦੇ ਉੱਤੇ ਹੌਲੀ ਹੌਲੀ ਜਾ ਰਿਹਾ ਸੀਗਾ, ਤੇ ਉਹ ਜਦੋਂ ਕੋਲੋਂ ਲੰਘਣ ਲੱਗਾ ਤੇ ਕਹਿੰਦੇ ਮੈਨੂੰ ਯਾਦ ਆ ਗਿਆ ਕਿ ਮੇਰੀ ਦਾਦੀ ਨੇ ਕਿਹਾ ਸੀ ਵੀ ਜਦੋਂ ਸਿੰਘ ਦੇਖਣਾ ਨਾ ਸਰੂਪ ਵਾਲਾ ਤਾਂ ਹੱਥ ਜੋੜ ਕੇ ਫਤਿਹ ਬੁਲਾਉਣੀ ਆ। ਤੇ ਕਹਿੰਦੇ ਮੈਨੂੰ ਪਤਾ ਨਹੀਂ ਸੀ ਉਹ ਕੌਣ ਹੈ, ਮਤਲਬ ਮੈਂ ਪਹਿਲੀ ਵਾਰੀ ਦੇਖਿਆ ਸੀ। ਕਹਿੰਦੇ ਮੈਂ ਖੜ ਕੇ ਖੇਲ ਦੇਣਾ ਹੱਥ ਜੋੜ ਕੇ ਉਹਨੂੰ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਤੇ ਉਹ ਕਹਿੰਦੇ ਸਿੰਘ ਨਾ ਨਾਲੋਂ ਲੰਘ ਰਿਹਾ ਸੀ ਉਦੋਂ ਬੁਲਾਈ, ਤੇ ਉਹਨੇ ਮੇਰੇ ਵੱਲ ਦੇਖਿਆ ਪਿੱਛੇ ਨੂੰ ਮੂੰਹ ਕਰਕੇ ਜਦੋਂ ਲੰਘ ਗਿਆ, ਤੇ ਉਹਨੇ ਬ੍ਰੇਕ ਲਾਉਂਦੇ ਲਾਉਂਦੇ ਕਾਫੀ ਦੂਰ ਚਲੇ ਗਿਆ, ਤੇ ਉਹ ਸਾਈਕਲ ਰੋਕ ਲਿਆ, ਉਹਨੂੰ ਰੋਕ ਕੇ ਉਹ ਸਾਈਕਲ ਤੋਂ ਉਤਰਿਆ, ਉਤਰ ਕੇ ਉਹ ਮੇਰੇ ਕੋਲ ਆਇਆ। ਕਹਿੰਦੇ ਮੈਂ ਥੋੜਾ ਜਿਹਾ ਡਰ ਗਿਆ, ਸਹਿਮ ਗਿਆ ਵੀ ਪਤਾ ਨੀ ਕੀ ਰਿਐਕਸ਼ਨ ਆ ਹੋਣਾ। ਕਹਿੰਦੇ ਉਹਨਾਂ ਨੇ ਆਪਣਾ ਹੱਥ ਮਾਰਿਆ ਆਪਣੇ ਕੁੜਤੇ ਪਜਾਮੇ ਚ, ਤਾਂ ਪਹਿਲਾਂ ਉੱਥੇ ਬਟੂਆ ਨੀ ਲੱਭਿਆ, ਦੂਜੇ ਚ ਮਾਰਿਆ, ਤੇ ਉਹਦੇ ਚੋਂ ਖੀਸੇ ਚੋਂ ਆਪਣਾ ਬਟੂਆ ਕੱਢਿਆ, ਬਟੂਏ ਚੋਂ ਉਹਨਾਂ ਨੇ ਮੈਨੂੰ, ਉਦੋਂ ਰੁਪਈਏ ਚੱਲਦੇ ਹੁੰਦੇ ਸੀ, ਉਹਨਾਂ ਨੇ ਮੈਨੂੰ ਰੁਪਈਏ ਦਾ ਕੁਆਇਨ ਕੱਢ ਕੇ ਦਿੱਤਾ ਫਤਿਹ ਦੇ। ਕਹਿੰਦੇ ਤੈਨੂੰ ਮੈਂ
ਚਾਂਦੀ ਦੇ
ਰੁਪਈਏ ਦਿੱਤਾ, ਕਹਿੰਦੇ ਮੈਨੂੰ ਉਹਨਾਂ ਨੇ ਰੁਪਈਆ ਇਨਾਮ ਵਜੋਂ ਦਿੱਤਾ ਵੀ ਤੂੰ ਫਤਿਹ ਬੁਲਾਈ ਆ, ਆ ਮੈਂ ਆ ਤੇਰਾ ਇਨਾਮ ਹੈ। ਮਤਲਬ ਇਹ ਇਹੋ ਜਿਹੀ, ਮਤਲਬ ਦੈਟਸ ਅ ਬਿਊਟੀ ਹੈ ਨਾ, ਵੀ ਜਿਹੜੇ ਇੱਕ ਦੂਜੇ ਨੂੰ ਅਸੀਂ ਬੁਲਾਉਣਾ, ਸਾਂਝ ਪਾਉਣੀ ਆ, ਇਹ 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 ਰਿਲੇਸ਼ਨ ਬਣਦੇ ਆ ਇਹਦੇ ਨਾਲ। ਤੇ ਤਾਇਆ ਜੀ
ਦੇਖੋ ਨਾ, ਚਾਰ ਵਾਰੀ ਵਾਹਿਗੁਰੂ ਦਾ ਨਾਂ ਆ ਜਾਂਦਾ ਜਦੋਂ ਦੋ ਸਿੱਖ ਮਿਲਦੇ ਨੇ।
ਜੀ ਜੀ,
ਚਾਰ ਵਾਰੀ, ਇੱਕ ਤਾਂ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋ ਵਾਰੀ ਹੋ ਗਿਆ, ਤੇ ਦੂਜਾ ਜਵਾਬ ਦਿੰਦਾ ਉਹ ਵੀ ਦੋ ਵਾਰੀ ਹੋ ਗਏ, ਚਾਰ ਵਾਰੀ ਵਾਹਿਗੁਰੂ ਉਚਾਰਨ ਹੋ ਜਾਂਦਾ।
ਕਿਆ ਬਾਤ ਹੈ ਜੀ। ਤਾਇਆ ਜੀ, ਸਤਿਕਾਰਯੋਗ ਜਮੇਰ ਸਿੰਘ ਕੈਨਬਰਾ ਵਾਲੇ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਗੁਰਫਤਿਹ ਜੀ, ਚਮਤਕਾਰ ਬਿਨ ਕਿਆਸੀ ਘਟਨਾ ਦਾ ਵਾਪਰਨਾ ਹੁੰਦਾ ਹੈ ਜੀ, ਕਰਾਮਾਤ ਵਿੱਚ ਸਿੱਧੀ ਸ਼ਾਮਿਲ ਹੁੰਦੀ ਹੈ ਜੋ ਸੰਜਮ ਤੇ ਘਾਲ ਨਾਲ ਪ੍ਰਾਪਤ ਹੁੰਦੀ ਹੈ, ਵੱਥ ਵਸਤੂ ਦਾ ਪੁਰਾਣਾ ਰੂਪ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਰਣਜੀਤ ਸਿੰਘ ਕੰਗ ਵੀ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ
ਇਹ ਜਿਹੜੇ ਕੈਨਬਰੇ ਵਾਲੇ ਨੇ ਸਰ ਜਮੇਰ ਸਿੰਘ ਹੋਰੀ, ਇਹ ਇਹ ਧਾਰਮਿਕ ਤੌਰ ਤੇ ਅਧਿਆਤਮਿਕ ਪੱਖ ਨੂੰ ਬਹੁਤ ਡੂੰਘੀ ਗੱਲ ਕਰਦੇ ਆ
ਜੀ ਜੀ,
ਤੇ ਇਹਨਾਂ ਨੂੰ ਕਹੋ ਵੀ ਅਸੀਂ ਇੰਨੀ ਡੂੰਘੀ ਗੱਲ ਨਹੀਂ ਕਰ ਸਕਦੇ, ਤੁਹਾਡੇ ਬਰਾਬਰ ਨਹੀਂ ਪਹੁੰਚ ਸਕਦੇ।
ਤੇ ਕੈਨਬਰਾ ਤੋਂ
ਉਤਲੀ ਉਤਲੀ ਪਰਤੇ ਰਹਿੰਦੇ ਆ।
ਕੈਨਬਰਾ ਤੋਂ ਰਣਜੀਤ ਸਿੰਘ ਕੰਗੂਣੀ ਵੀ ਫਤਿਹ ਬੁਲਾ ਰਹੇ ਨੇ, ਕਹਿੰਦੇ ਅੱਜ ਦਾ ਵਿਚਾਰ ਵਧੀਆ ਸੀ ਜੀ। ਸੋ ਤਾਇਆ ਜੀ ਤੁਹਾਨੂੰ ਫਤਿਹ ਬੁਲਾ ਰਹੇ ਨੇ। ਮਨਜੀਤ ਸਿੰਘ ਸੈਣੀ ਸਾਡੇ ਨਾਲ ਫਰਾਂਸਿਸ ਫੋਰੈਸਟ ਤੋਂ, ਦਲਜੀਤ ਸਿੰਘ ਹੁਣੀ ਜੁੜੇ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਜੀ ਮੈਂ ਜੁਆਇਨ ਕਰ ਗਿਆ ਤੁਹਾਡੇ ਰੇਡੀਓ ਨੂੰ, ਬਹੁਤ ਬਹੁਤ ਸ਼ੁਕਰਾਨਾ ਜੀ, ਬੜੀ ਦੇਰ ਬਾਅਦ ਤੁਸੀਂ ਸੁਨੇਹਾ ਭੇਜਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਬਲਰਾਜ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਹੱਸ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਤਾਇਆ ਜੀ ਨੇ ਤਾਂ ਪਹਿਲੀ ਬਾਲ ਤੇ ਹੀ ਛੱਕਾ ਲਾਤਾ ਅੱਜ। ਛਿੱਕਾ ਮਾਰਿਆ ਅੱਜ ਦਾ ਕ੍ਰਿਕਟ ਚ ਛਿੱਕਾ ਨੀ ਮਾਰਿਆ, ਤੁਸੀਂ ਆਂਦੇ ਹੀ ਚੱਕਤਾ ਕੰਮ। ਠੀਕ ਹੈ, ਰਵਿੰਦਰ ਸਿੰਘ ਧਣੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ, ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਤੁਹਾਡੇ ਭਤੀਜੇ ਸਰ ਮੁਹੱਬਤ ਸਿੰਘ ਹੁਣੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਨੇ ਪੋਸਟਰ ਭੇਜਿਆ, ਇਹਨਾਂ ਤੇ ਆਪਾਂ ਗੱਲ ਕਰਾਂਗੇ। ਰਾਜਨਦੀਪ ਸਿੰਘ ਕੈਨਬਰਾ ਤੋਂ ਪ੍ਰੋਗਰਾਮ ਚ ਆ ਗਏ ਨੇ, ਤੇ ਜਿਹੜਾ ਪੋਸਟਰ ਸ਼ੇਅਰ ਕਰ ਰਹੇ ਨੇ ਨਾ ਸਰ ਮੁਹੱਬਤ ਹੁਣੀ, ਸ਼ਾਇਦ ਤੁਸੀਂ ਵੀ ਦੇਖਿਆ ਹੋਣਾ, ਤੇ ਇਹਨਾਂ ਨੇ ਨਾ ਇੱਕ ਬਜ਼ੁਰਗਾਂ ਵਾਸਤੇ ਪੋਸਟਰ ਬਣਾਇਆ ਆ, ਉਹਦੇ ਵਿਚ ਸ਼ਾਇਦ 12 ਨੁਕਤੇ ਨੇ ਦੋ ਪੋਸਟਰਾਂ ਦੇ ਵਿਚ। ਉਹਦਾ ਸਿਰਲੇਖ ਜਿਹੜਾ ਮੈਂ ਹੁਣ ਸ਼ੇਅਰ ਕਰਾਂਗਾ ਲਾਈਵ ਬਲੌਗ ਤੇ, ਉਹ ਇਹ ਹੈ ਕਿ ਨਵੇਂ ਪ੍ਰਵਾਸੀਆਂ ਵਾਸਤੇ ਵਿਦੇਸ਼ਾਂ ਵਿਚ ਸਲੀਕੇ ਨਾਲ ਰਹਿਣ ਲਈ ਪਾਲਣਾ ਕਰਨ ਯੋਗ ਗੱਲਾਂ। ਤਾਂ ਜੀ ਤੁਸੀਂ ਵੀ ਬੜਾ ਅਨੁਭਵ ਕੀਤਾ ਹੋਊਗਾ ਕਿ ਪੇਰੈਂਟਸ ਅਸੀਂ ਇੱਥੇ ਆਉਂਦੇ ਨੇ ਸਾਡੇ, ਮੰਗਾ ਲੈਂਦੇ ਹਾਂ ਅਸੀਂ, ਹਨਾ 6 ਮਹੀਨੇ 3 ਮਹੀਨੇ ਸਾਲ ਉਹ ਰਹਿੰਦੇ ਨੇ, ਤੇ ਉਹਨਾਂ ਨੂੰ ਸੋਸ਼ਲਾਈਜ਼ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਪਾਰਕਾਂ ਦੇ ਵਿੱਚ ਜਾਣਾ, ਤੇ ਉਹਨਾਂ ਬਹੁਤੀਆਂ ਚੀਜ਼ਾਂ ਨਵੀਆਂ ਹੁੰਦੀਆਂ, ਬੱਸਾਂ ਦੇ ਵਿੱਚ ਚੜ੍ਹਨਾ, ਟਰਾਂਸਪੋਰਟ ਸਿਸਟਮ, ਤੇ ਸ਼ੌਕ ਲੱਗਦਾ ਕਿਉਂਕਿ ਸਾਰੀ, ਤੇ ਤੁਸੀਂ ਵੀ ਦੇਖੀਆਂ ਹੋਣੀਆਂ ਕਾਫੀ ਦਰਪੇਸ਼ ਸਮੱਸਿਆਵਾਂ ਉਹਨਾਂ ਨੂੰ ਆਉਂਦੀਆਂ ਹੈ, ਤੇ ਪਹਿਲੇ ਨੁਕਤੇ ਤੇ ਫਿਰ ਗੱਲ ਕਰੀਏ। ਤੇ ਉਹ
ਕਰ ਲੋ, ਪਰ ਆਪਣਾ ਉਹ ਅਰਦਾਸ ਵਾਲਾ ਸਿਲਸਿਲਾ ਨਾ
ਨਹੀਂ ਉਹ ਆਪਣੇ ਕੋਲ
ਲੰਮੀ ਚੌੜੀ ਗੱਲ ਹੈ, ਉਹੀ ਆ ਵੀ ਇੱਥੇ ਆਨੇ ਪਾੜ ਪਾੜ ਕੇ ਕਿਸੇ ਨੂੰ ਵੇਖਣਾ, ਤੁਰੇ ਜਾਂਦੇ ਥੁੱਕੀ ਜਾਣਾ, ਤੇ ਆਪਣਾ ਨੈਚੁਰਲ ਮਤਲਬ ਕੀ ਉਹਨੂੰ ਕਹਿੰਦੇ ਨੇ ਬਾਥਰੂਮ ਵਗੈਰਾ ਤੁਰੇ ਜਾਂਦੇ ਸੜਕਾਂ ਵੱਲ ਨੇੜੇ ਤੇੜੇ ਖੁੱਲੇ ਚ ਕਰਨਾ, ਇਹੋ ਜਿਹੀਆਂ ਗੱਲਾਂ, ਉੱਚੀ ਉੱਚੀ ਗੱਲਾਂ ਕਰਨੀਆਂ ਆਪਣੀ ਪੰਜਾਬੀ ਚ, ਰੇਡੀਓ ਉੱਚੀ ਸੁਣਨਾ, ਇਹ ਤੇ ਵਿਦਿਆਰਥੀ ਵੀ ਮੈਂ ਸ਼ੁਰੂ ਸ਼ੁਰੂ ਚ ਵੇਖਦਾ ਰਿਹਾ ਟ੍ਰੇਨ ਦੇ ਵਿਚ ਬੱਸ ਕਰਨਾ, ਉੱਚੀ ਉੱਚੀ ਉਹਨਾਂ ਨੇ ਗਾਣੇ ਪੰਜਾਬੀ ਸੁਣੇ ਜਾਣੇ। ਸੋ ਇਸ ਲਈ ਗੱਲ ਤਾਂ ਇਹ ਕੀਤਾ ਸਰ ਮੁਹੱਬਤ ਸਿੰਘ ਨੇ, ਬਜ਼ੁਰਗ ਜਿਹੜੇ ਥੋੜੇ ਸਮੇਂ ਲਈ ਆਉਂਦੇ ਆ ਉਹਨਾਂ ਨੂੰ ਨਿਸ਼ਾਨਾ ਬਣਾ ਕੀਤਾ, ਪਰ ਜਵਾਨ ਕੁੜੀਆਂ ਮੁੰਡੇ ਵੀ ਜਿਹੜੇ ਆਉਂਦੇ ਆ ਨਾ ਪਹਿਲਾਂ, ਉਹਨਾਂ ਨੂੰ ਵੀ ਨੀ ਬਾਹਰ ਦਾ ਇਸ ਤਰ੍ਹਾਂ ਪਤਾ ਹੁੰਦਾ ਵੀ ਇੱਥੇ ਕੋਈ ਸੜਕ ਤੇ ਕੁੜੀ ਮੁੰਡਾ ਤੁਰੇ ਜਾਂਦੇ ਆ, ਗੋਰੇ ਕੋਈ ਕਿਸ ਹਾਲਤ ਵਿਚ ਆ, ਕਿਵੇਂ ਆ, ਇਹ ਇੱਥੇ ਨੋਰਮ ਆ। ਸਾਡੇ ਵਾਸਤੇ ਉਹ ਹੈਰਾਨੀ ਵਾਲੀ ਗੱਲ ਹੁੰਦੀ ਆ ਜਦੋਂ 1953 ਚ, ਵੈਸੇ ਤੇ 52 ਦੀ ਦਿਵਾਲੀ ਤੇ ਮੈਨੂੰ ਭਾਈ ਆਜੀ ਲੈ ਕੇ ਆਏ ਸੀ, ਫੇਰ ਅਗਲੇ ਦਿਨ ਵਾਪਸ ਤੋਰਤਾ, ਤੇ 53 ਚ ਫਿਰ ਅਸੀਂ ਆਏ ਅੰਮ੍ਰਿਤਸਰ ਰਹਿਣ ਲਈ, ਤੇ ਬੜੇ ਹੈਰਾਨੀ ਵਾਲੀਆਂ ਗੱਲਾਂ ਅੰਮ੍ਰਿਤਸਰ ਦੇ ਵਿਚ ਜਿਹੜੀਆਂ ਕਿ ਅਸੀਂ ਹੁਣ ਪਿੰਡਾਂ ਦੇ ਵਿਚ ਵੇਖਿਆ ਵੀ ਸਾਡੀਆਂ ਚਾਚੀਆਂ ਤਾਈਆਂ ਦਾਦੀ ਜਾਂ ਮਾਵਾਂ ਉਹਨਾਂ ਨੇ ਸਿਰ ਦੇ ਉੱਤੇ ਲੀੜਾ ਲੈਣਾ, ਘਰ ਦੇ ਅੰਦਰ ਸੂਟ ਪਾਇਆ ਹੋਣਾ ਆ, ਜੇ ਘਰੋਂ ਬਾਹਰ ਨਿਕਲਣਾ ਤੇ ਉਹਨਾਂ ਨੇ ਸਲਵਾਰ ਦੇ ਉੱਤੋਂ ਦੀ ਘੱਗਰਾ ਪਾਉਣਾ ਆ, ਤੇ ਜਿਹੜਾ ਸਿਰ ਤੇ ਚੁੰਨੀ ਲਈ ਹੁੰਦੀ ਆ ਉਹਦੇ ਉੱਤੋਂ ਦੀ ਇੱਕ ਚਾਦਰ ਭਾਰੀ ਪਾਉਣੀ ਆ, ਤੇ ਫੇਰ ਬਾਹਰ ਨਿਕਲਣਾ ਹੈ। ਤੇ ਅਸੀਂ ਜੇ ਉਹ ਸ਼ਹਿਰ ਜਾ ਕੇ ਵੇਖਿਆ ਤੇ ਭਾਈ ਉਹ ਲੋਕਾਂ ਨੇ ਸਾੜੀਆਂ ਪਾਈਆਂ ਤੇ ਉਹਨਾਂ ਦੇ ਢਿੱਡ ਵੀ ਨੰਗੇ, ਬੜੀ ਹੈਰਾਨੀ ਵਾਲੀ ਗੱਲ ਹੋਈ, ਤੇ ਬੰਦਾ ਇਸ ਤਰ੍ਹਾਂ ਹੈਰਾਨੀ ਨਾਲ ਵੇਖਦਾ ਹੀ ਆ ਨਾ, ਭਾਵੇਂ ਉਦੋਂ ਬੱਚੇ ਸੀਗੇ, ਵੀ ਇਹ ਕੀ ਗੱਲ ਪਈ, ਅਸੀਂ ਮਾਵਾਂ ਚਾਚੀਆਂ ਤਾਈਆਂ ਨੂੰ ਦਾਦੀਆਂ ਨਾਨੀਆਂ ਨੂੰ ਕਿਹੜੇ ਵੇਹਦੇ ਆਏ ਆ, ਤੇ ਇੱਥੇ ਸ਼ਹਿਰ ਦੇ ਵਿਚ ਜਾਣ ਬੁਝ ਕੇ ਢਿੱਡ ਲੱਕ ਨੰਗਾ ਕਰਕੇ ਤੇ ਉਦੋਂ ਛਾਤੀ ਵੀ ਕਰਕੇ ਤੁਰੀਆਂ ਫਿਰਦੀਆਂ ਆ। ਫੇਰ ਬੜੀ ਹੈਰਾਨੀ ਵਾਲੀ ਗੱਲ, ਸਾਡੇ ਸਾਰੇ ਪਿੰਡ ਦੇ ਰਿਸ਼ਤੇਦਾਰਾਂ ਸਾਡੀ ਦਾਦੀ ਜੀ ਨੇ ਜੀ ਕਹਿਣਾ ਸਿਖਾਇਆ ਸੀ, ਭਾਈਆ ਜੀ, ਬੀਬੀ ਜੀ, ਚਾਚੀ ਜੀ, ਬਾਪੂ ਜੀ, ਪਰ ਉਹ ਬਹੁ ਵਚਨ ਨਹੀਂ ਸੀ ਸਿਖਾਇਆ, ਤੂੰ ਮਾਂ ਜੀ ਕੀ ਕਰਦੀ ਆ, ਤੂੰ ਭਾਈਆ ਜੀ ਮੇਰੀ ਗੱਲ ਨੀ ਸੁਣਦਾ, ਜੀ ਕਹਿਣਾ ਤੇ ਪਰ ਨਾਲ ਸ਼ਹਿਰ ਚ ਆਏ ਵੀ ਇੱਕੋ ਹੀ ਬੰਦੇ ਨੂੰ ਇਹ ਤੁਸੀਂ ਕਹੀ ਜਾਂਦੇ ਆ, ਇਹ ਤੇ ਇੱਕੋ ਹੀ ਅੱਗੇ, ਅਸੀਂ ਸਮਝਦੇ ਹਾਂ ਜਿਹੜਾ ਇੱਕ ਤੋਂ ਵੱਧ ਦੋ ਤਿੰਨ ਚਾਰ ਪੰਜ ਉਹਨਾਂ ਨੂੰ ਤੁਸੀਂ ਕਹੀਦਾ, ਤੇ ਜਿਹੜਾ ਇੱਕ ਬੰਦਾ ਹੋਵੇ ਉਹਨੂੰ ਤੂੰ ਕਹੀਦਾ। ਬੜੀ ਹੈਰਾਨੀ ਵਾਲੀ ਗੱਲ ਹੋਈ। ਫਿਰ ਸਟੇਜਾਂ ਤੇ ਦੀਵਾਨ ਸੁਣਦੇ ਆ ਹੁਣ ਜੀ, ਮੇਰੀ ਮੁਰਾਦ ਫਲਾਣੇ ਤੋਂ ਆ, ਹੁਣ ਮੈਂ ਫਲਾਣੇ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆਣ ਕੇ ਆਪਣਾ ਕਲਾਮ ਸੁਣਾਉਣ, ਕਰਾਂਗਾ। ਇਹ ਤਾਂ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਹੋ ਗਿਆ, ਤੇ ਕਰਾਂਗਾ। ਤੂੰ ਇਹ ਕਿਉਂ ਨੀ ਕਹਿੰਦਾ ਵੀ ਮੈਂ ਬੇਨਤੀ ਕਰਦਾ ਆ ਕਿ ਫਲਾਣਾ, ਉਹ ਫਿਰ ਹੌਲੀ 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 ਪਤਾ ਲੱਗਿਆ ਵੀ ਇਹ ਉਰਦੂ ਦਾ ਮੁਹਾਵਰਾ ਆ, ਕਰਾਂਗਾ ਰਿਸਪੈਕਟ ਵਜੋਂ ਕਿਹਾ ਜਾਂਦਾ, ਤੇ ਜੇ ਮੈਂ ਬੇਨਤੀ ਕਰਦਾ ਆ ਤੇ ਉਹ ਚ ਉਹਨੀ ਰਿਸਪੈਕਟ ਨੀ ਹੁੰਦੀ। ਇਸ ਤਰ੍ਹਾਂ ਜਦੋਂ ਆਪਾਂ ਬਾਹਰੋਂ ਆਉਂਦੇ ਆ, ਹਾਂਜੀ ਬੋਲੋ,
ਹਾਂਜੀ ਮੈਂ ਕਿਹਾ ਤੁਹਾਡੀ ਇਹ ਜਿਹੜੀ ਵਡੰਬਣਾ ਹੈ ਨਾ, ਕਈ ਵਾਰੀ ਸਟੇਜ ਤੇ ਜਿਹੜੀ ਸਟੇਜੀ ਵਾਲੇ ਬੰਦਿਆਂ ਦੀ, ਉਹ ਰਾਤੀ ਮੈਂ ਗੀਤ ਸੁਣ ਰਿਹਾ ਸੀ, ਇੱਥੇ ਬੱਬੂ ਮਾਨ ਦੇ ਗੀਤ ਚੱਲ ਰਿਹਾ ਸੀਗਾ, ਤੇ ਉਹ ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਵੀ ਕੁੜੀ ਨੂੰ ਕਹਿ ਰਿਹਾ ਜਾਂ ਮੁੰਡੇ ਨੂੰ ਕਹਿ ਰਿਹਾ, ਹਨਾ। ਤੇ ਤੂੰ ਵੀ ਆ ਜਾਊਗਾ, ਮੈਂ ਵੀ ਆ ਜਾਵਾਂਗਾ, ਹਨਾ। ਤੇ ਮੈਂ ਸਮਝ ਗਿਆ, ਮੈਂ ਕਿਹਾ ਵੀ ਇਹ ਕੁੜੀ ਇਹ ਕਹਿੰਦਾ ਕਿ ਉਹ ਨੀ ਵੀ ਤੂੰ ਵੀ ਆ ਜਾਊਗੀ ਤੇ ਮੈਂ ਵੀ ਆ ਜਾਵਾਂਗਾ, ਇਹ ਤਾਂ ਸਿੱਧਾ ਸਪਸ਼ਟ ਹੋ ਜਾਂਦਾ ਹੈ ਨਾ, ਠੀਕ ਹੈ ਵੀ ਉਹ ਦੋਨਾਂ ਨੂੰ ਕਹੀ ਜਾਂਦਾ ਤੂੰ ਵੀ ਆ ਜਾ।
ਤੇ ਨਾਲੇ ਪਤਾ ਹੈ ਵੀ ਕੁੜੀਆਂ ਮੁੰਡਿਆਂ ਵਰਗਾ ਲਿਬਾਸ ਪਾ ਕੇ ਮੁੰਡਿਆਂ ਵਾਂਗੂ ਐਕਟ ਕਰਨਾ ਦੀ ਕੋਸ਼ਿਸ਼ ਕਰਦੀਆਂ, ਮੁੰਡੇ ਕੁੜੀਆਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਆ, ਸੋ ਇੰਟਰਮੈਂਗਲ ਜਿਹਾ ਹੋਈ ਜਾਂਦਾ।
ਹਾਂਜੀ ਹਾਂਜੀ, ਸੋ ਉਹ ਇਹ ਜਿਹੜੀ ਨਾ ਲਿਖਤਾਂ ਦੇ ਵਿਚ ਫਿਰ ਸਾਂਝੀ ਤੌਰ ਤੇ ਫਿਰ ਮੈਨੂੰ ਉਹ ਗੱਲ ਚੇਤੇ ਆ ਜਾਂਦੀ ਹੈ ਜਿਦਾਂ ਅੰਨਾ ਮੂੰਗਫਲੀ ਦੀ ਰੇਹੜੀ ਲਾਈ ਖੜਾ ਸੀ, ਤਾਂ ਉਹ
ਅੰਨਾ ਮੂੰਗਫਲੀ ਦੀ ਰੇਹੜੀ
ਲਾਈ ਖੜਾ ਸੀ ਤੇ ਪਤਾ ਕਿਸੇ ਨੂੰ ਨੀ ਸੀ ਵੀ ਅੰਨਾ ਆ, ਉਹ ਅੰਦਾਜ਼ੇ ਨਾਲ ਇਹ ਕਰ ਹੀ ਜਾਂਦਾ ਸੀ ਕੰਮ, ਤੇ ਕਿਸੇ ਨੂੰ ਸ਼ੱਕ ਪੈ ਗਏ ਵੀ ਅੰਨਾ ਆ, ਇਹਨੂੰ ਦਿਸਦਾ ਨੀ ਹੈਗਾ, ਤੇ ਉਹ ਕਹਿੰਦਾ ਵੀ ਮੈਂ ਟੈਸਟ ਕਰ ਲਾਂ ਜਾ ਕੇ। ਉਹ ਹੌਲੀ ਹੌਲੀ ਗਿਆ ਜਾ ਕੇ ਮੂੰਗਫਲੀ ਦੀ ਰੇਹੜੀ ਦੇ ਅੱਗੇ ਖੜ ਗਿਆ ਤੇ ਇੱਕ ਇੱਕ ਦਾਣਾ ਚੱਕਣ ਲੱਗ ਗਿਆ, ਹਨਾ। ਹੁਣ ਉਹਨੂੰ ਸ਼ੱਕ ਪੈ ਗਈ ਰੇਹੜੀ ਵਾਲੇ ਨੂੰ ਵੀ ਮੇਰੇ ਰੇਹੜੀ ਦੇ ਮੂਹਰੇ ਕੋਲ ਖੜਾ ਆ, ਤੇ ਹੁਣ ਕਹਿੰਦਾ ਇਹਨੂੰ ਮੈਂ ਗਾਲਾਂ ਕੱਢਣੀਆਂ ਤੇ ਕੱਢਾਂ ਕਿੱਦਾਂ, ਕਿਉਂਕਿ ਉਹਨੂੰ ਇੰਨਾ ਤਾਂ ਪਤਾ ਨੀ ਸੀ, ਕਹਿੰਦਾ ਪਤਾ ਨੀ ਬੰਦਾ ਹੈ ਪਤਾ ਨੀ ਜਨਾਨੀ ਹੈ, ਹਨਾ। ਤੇ ਉਹ ਕਨਫਿਊਜ਼ ਹੋ ਜਾਂਦਾ, ਕਹਿੰਦਾ ਕੋਈ ਨੀ। ਉਹ ਫਿਰ ਨਾ ਸਾਂਝੀ ਜੇ ਗਾਲ ਕੱਢ ਲਾ ਉਹਨੂੰ, ਕਹਿੰਦਾ ਕਿਹੜਾ ਆ ਤੂੰ ਮੂੰਗਫਲੀ ਖਾਂਦੀ, ਮਾਰੂ ਤੇਰੀ ਗੋਤੇ ਚ ਲੱਤ, ਤੇਰੀ ਪੱਗ ਉੱਲਰ ਕੇ ਉਹ ਜਾਣੀ ਆ। ਸਾਂਝੀਆਂ ਜਿਹੀਆਂ ਗਾਲਾਂ ਕੱਢੀ, ਇਹੀ ਹਾਲ ਫੇਰ
ਜਿਹੜੇ
ਪਤਾ ਨਾ ਲੱਗ ਜਾਵੇ ਇਹਨਾਂ, ਇਹੀ ਜਾਣੀ ਕਿ ਹਾਲ ਸਟੇਜੀ ਬੰਦਿਆਂ ਦਾ ਕਈ ਵਾਰੀ ਹੋ ਜਾਂਦਾ, ਇਹੀ ਹਾਲ ਲਿਖਾਰੀਆਂ ਤੇ ਗਾਇਕਾਂ ਦਾ ਹੋ ਜਾਂਦਾ ਵੀ ਉਹ ਪਤਾ ਨੀ ਲੱਗਦਾ ਵੀ ਕੁੜੀ ਨੂੰ ਕਹਿ ਰਹੇ ਜਾਂ ਮੁੰਡੇ ਨੂੰ ਕਹਿ ਰਹੇ ਆ। ਖੈਰ ਤਾਇਆ ਜੀ, ਅਜਮੇਰ ਸਿੰਘ ਜੀ ਹੁਣੀ ਸਾਂਝ ਫੇਰ ਪਾਉਂਦੇ ਨੇ, ਕਹਿੰਦੇ ਹੁਣ ਸਿੱਖ ਜੈਕਾਰੇ ਤੇ ਫਤਿਹ ਬਹੁਤ ਬੁਲਾਉਂਦੇ ਹਨ ਪਰ ਸੱਤ ਕਰਤਾਰ ਤੋਂ ਬਹੁਤ ਦੂਰ ਹੋ ਗਏ ਹਨ। ਹਾਂਜੀ ਸੱਤ ਕਰਤਾਰ, ਹਾਂਜੀ ਚਲੋ ਇਹ ਆਪਾਂ ਵੱਡਾ ਮਜਮੂਨ ਹੈ ਤੇ ਫੇਰ ਆਪਾਂ ਗੱਲ ਕਰਾਂਗੇ। ਤੇ ਅਵਤਾਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਹਿਲਸਟਨ ਤੋਂ, ਉਹ ਵੀ ਪ੍ਰੋਗਰਾਮ ਚ ਸ਼ਾਮਲ ਹੁੰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਰਵਣ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜਦੇ ਨੇ, ਫਤਿਹ ਬੁਲਾਉਂਦੇ ਨੇ, ਕਹਿੰਦੇ ਪ੍ਰੋਗਰਾਮ ਗੋਇੰਗ ਗ੍ਰੇਟ। ਤੇ ਸਾਡੇ ਨਾਲ ਜੀ ਹਰਨਾਮ ਸਿੰਘ ਸ੍ਰੀਨਗਰ ਤੋਂ ਜੁੜੇ ਨੇ, ਤੇ ਤਾਇਆ ਜੀ ਉਹ ਕਹਿੰਦੇ ਮੈਂ ਆਸਟ੍ਰੇਲੀਆ ਆਉਣਾ, ਤੇ ਕਹਿੰਦੇ ਜਦੋਂ ਆਉਣਾ ਹੈ ਨਾ ਤਾਂ ਆ ਕੇ ਮੈਂ ਤੁਹਾਡੀਆਂ 10 ਦੀਆਂ 10 ਕਿਤਾਬਾਂ ਖਰੀਦ ਕੇ ਲੈ ਕੇ ਜਾਣੀਆਂ, ਸੋ ਤੁਸੀਂ ਹਰਨਾਮ ਸਿੰਘ ਉਹਨਾਂ ਨੂੰ ਛੇਤੀ ਮਿਲੋਗੇ।
ਹਰਨਾਮ ਸਿੰਘ, ਇੱਕ ਮਿੰਟ, ਹਰਨਾਮ ਸਿੰਘ ਸ੍ਰੀਨਗਰ ਤੋਂ, ਇਹ ਕੋਈ ਰਾਗੀ ਸਿੰਘ ਤੇ ਨਹੀਂ ਹੈਗਾ?
ਨਹੀਂ ਨਹੀਂ, ਰਾਗੀ ਸਿੰਘ ਨਹੀਂ, ਬਿਜ਼ਨਸ ਉੱਗੇ ਬਿਜ਼ਨਸਮੈਨ ਹੈ, ਹਰਮਨ ਰੇਡੀਓ ਤੇ ਆਉਂਦੇ ਹੁੰਦੇ ਆ ਤੇ ਇਹਨਾਂ ਦੀਆਂ ਗੱਲਾਂ ਅਸੀਂ ਸੁਣਾਉਂਦੇ ਆ। ਚਲੋ ਐਨੀਵੇ ਪ੍ਰੋਗਰਾਮ ਤਾਇਆ ਜੀ, ਅਸੀਂ
ਉਹਨਾਂ ਨੂੰ ਕਹਿ ਦਿਓ ਵੀ ਜੇ ਅੰਮ੍ਰਿਤਸਰ ਕਿਤੇ ਗਏ ਤੇ ਉਹ ਸਿੰਘ ਬ੍ਰਦਰਸ ਤੋਂ ਜਾਂ ਆਜ਼ਾਦ ਬੁੱਕ ਡਿਪੂ ਤੋਂ ਲੈ ਲੈਣ,
ਤੁਹਾਤੋਂ ਹੀ ਲੈਣੀ ਆ, ਤੁਹਾਤੋਂ ਹੀ ਉਹਨਾਂ ਨੇ। ਹਾਂਜੀ ਹਾਂਜੀ, ਤੇ ਦੇਖੋ ਤਾਇਆ ਜੀ ਇੱਧਰ ਪਿਛਲੇ
ਜੇ ਮੈਨੂੰ ਇੱਕ ਮਿੰਟ, ਜੇ ਮੈਨੂੰ ਈਮੇਲ ਭੇਜ ਦੇਣ ਤੇ ਮੈਂ ਈਮੇਲ ਰਾਹੀਂ ਉਹਨਾਂ ਨੂੰ ਸੋਫਟ ਕਾਪੀ ਇੱਕ ਕਿਤਾਬ ਕਰਕੇ ਭੇਜ।
ਕੋਈ ਨੀ, ਮੈਂ ਕਰਦਾ ਜੀ ਪ੍ਰਬੰਧ।
ਚਲੋ
ਤਾਇਆ ਜੀ, ਇੱਧਰ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਆਸਟ੍ਰੇਲੀਆ ਵਿੱਚ ਬੜੀਆਂ ਭਿਆਨਕ ਅੱਗਾਂ ਲੱਗੀਆਂ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ, ਪੰਜਾਬ ਜਿੰਨਾ ਇਲਾਕਾ ਕੱਲਾ ਨਿਊ ਸਾਊਥ ਵੇਲਸ ਦੇ ਵਿੱਚ ਜਲ ਗਿਆ, ਕਿੰਨੇ ਲੋਕ ਮਾਰੇ ਗਏ, ਘਰ ਤਬਾਹ ਹੋ ਗਏ, ਔਰ ਤਕਰੀਬਨ 500 ਮਿਲੀਅਨ ਜਿਹੜੇ ਪਸ਼ੂ ਪੰਛੀ ਜਲ ਕੇ ਰਾਖ ਹੋ ਗਏ। ਇਹ ਜਿਹੜੀਆਂ ਖਬਰਾਂ ਤੋਂ ਬਾਅਦ, ਇਹ ਘਟਨਾ ਤੋਂ ਬਾਅਦ ਹੁਣ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਇਹ ਵਾਪਰ ਰਿਹਾ ਹੈ ਤਾਇਆ ਜੀ, ਭਈ ਮਤਲਬ ਬਹੁਤ
ਇਹਦੇ ਨਾਲ ਵੀ ਜ਼ਿਆਦਾ
ਬਹੁਤ ਭਿਆਨਕ ਅੱਗਾਂ ਲੱਗੀਆਂ
ਹੋਈਆਂ। ਤਿੰਨ ਸਟੇਟਾਂ ਜੀ, ਉਹਦੇ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ
ਜੀ।
ਇਹ ਵਾਸ਼ਿੰਗਟਨ ਡੀਸੀ ਨੀ, ਇਹ ਵਾਸ਼ਿੰਗਟਨ ਸਟੇਟ ਦਾ ਨਾਂ ਹੈ ਜਿਹਦਾ ਸੀਐਟਲ ਵੱਡਾ ਸ਼ਹਿਰ ਆ ਤੇ ਵੈਨਕੂਵਰ ਦੇ ਬਰਾਬਰ ਪੈਂਦਾ। ਹਾਂਜੀ
ਜੀ, ਬਹੁਤ ਮਤਲਬ
ਮੈਂ ਫਿਰਦਾ ਰਿਹਾ ਉੱਥੇ ਬੱਸਾਂ ਚ।
ਠੀਕ ਹੈ ਜੀ, ਉਹ ਕਿਹੜੀ ਨੀ ਗਲੀ ਜਿੱਥੇ ਭਾਗੋ ਨੀ ਖਲੀ ਤੇ ਤਾਇਆ ਜੀ ਨੇ, ਮਤਲਬ ਕਿਹੜੀ ਦੁਨੀਆਂ ਦਾ ਥਾਂ ਹੈ ਜਿੱਥੇ। ਤਾਇਆ ਜੀ ਇੱਕ ਮੈਨੂੰ ਦੱਸਿਓ, ਤੁਸੀਂ ਸਾਊਥ ਅਮਰੀਕਾ ਵੀ ਗਏ ਹੋ ਇੱਧਰ ਬ੍ਰਾਜ਼ੀਲ ਵਾਲ?
ਨਹੀਂ, ਸਾਊਥ ਅਮਰੀਕਾ ਨੀ, ਉਹ ਮੇਰਾ ਛੋਟਾ ਮੁੰਡਾ ਜਾ ਆਇਆ।
ਅੱਛਾ,
ਗੁਰਪਾਲ ਸਿੰਘ ਬਾਲੀ, ਉਹ ਜਾ ਆਇਆ ਲੰਡਨ ਤੋਂ। ਉਹਦੇ ਦੋਸਤ ਦਾ ਕਿਤੇ ਵਿਆਹ ਸੀ, ਕਹਿੰਦੇ ਕਿਹੜੇ ਵੈਨਜ਼ੂਏਲਾ ਸੀਗਾ ਉੱਥੇ, ਉਹ ਜਾ ਆਇਆ। ਮਤਲਬ ਮੈਂ ਕਈ ਵਾਰੀ ਮਤਲਬ ਕੈਲੀਫੋਰਨੀਆ ਨੇੜੇ ਤੱਕ, ਸੈਨ ਹੋਜ਼ੇ ਤੱਕ ਜਾ ਆਇਆ ਵਾ ਤੇ ਗਾਂ ਮੈਕਸੀਕੋ ਨੀ ਗਿਆ। ਤੇ ਚਲੋ ਇੱਕ ਵਾਰੀ ਧਾਈਆ ਕਰਕੇ ਗਿਆ ਇੱਥੋਂ ਫਿਜੀ ਤੋਂ ਵੀਜ਼ਾ ਲੈ ਕੇ, ਤੇ ਫੇਰ ਮੈਨੂੰ ਵਾਪਸ ਮੁੜਨਾ ਪਿਆ। ਤੇ ਚਲੋ ਐਨੀ ਹਾਊ, ਕੀ ਪਤਾ ਕਰੋਨਾ ਸ਼ਰੋਨਾ ਮੁੱਕ ਜੇ ਤੇ ਮੈਂ ਦੱਸੋ ਇੰਨੇ ਮਹੀਨੇ ਹੋ ਗਏ ਘਰ ਬੈਠੇ ਨੂੰ।
ਹਾਂਜੀ ਹਾਂਜੀ, ਚਲੋ ਤਾਇਆ ਜੀ, ਜਗਵੀਰ ਸੇਖੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਮੈਲਬਨ ਤੋਂ ਫਤਿਹ ਬੁਲਾ ਰਹੇ ਨੇ, ਤੇ ਸਾਡੇ ਨਾਲ ਸੁਰਿੰਦਰ ਸਿੰਘ ਜੀ ਜੁੜੇ ਨੇ। ਤੇ ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਆ ਠੀਕ ਆ, ਬਹੁਤ ਵਧੀਆ ਜਿਹੜਾ ਉਪਰਾਲਾ ਸਰ ਮੁਹੱਬਤ ਹੁਣੀ ਕਰ ਰਹੇ ਨੇ ਐਜੂਕੇਸ਼ਨ ਦੇਣ ਦਾ, ਸਾਡੇ ਬੰਦੇ ਉਦਾਂ ਕਹਿੰਦੇ ਬਹੁਤ ਵਧੀਆ, ਕਹਿੰਦੇ ਹੁਣ ਤੁਸੀਂ ਸਾਨੂੰ ਲੱਗਦਾ ਹੀ ਆ ਉਹਨਾਂ ਦੀ ਟਿੱਪਣੀ ਹੁਣ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ। ਕਹਿੰਦੇ ਇਹ ਸਭ ਕੁਛ ਗੋਰੇ ਵੀ ਇੰਜ ਹੀ ਕਰਦੇ ਨੇ, ਪਲੀਜ਼ ਵਿਜ਼ਿਟ ਮੈਲਬਨ ਸਿਟੀ ਔਨ ਸੰਡੇ ਮਾਰਨਿੰਗ 7 ਵਜੇ, ਕਹਿੰਦੇ ਮੈਲਬਨ ਸਿਟੀ ਚ ਆ ਕੇ ਦੇਖ ਲਓ, ਆਈ ਮੀਨ ਆਫਟਰ ਸੈਟਰਡੇ ਨਾਈਟ, ਤੇ ਮੈਲਬਨ ਸਿਟੀ ਇਜ਼ ਲਾਈਕ ਅ ਡਸਟਬਿਨ, ਦੇ ਆਰ ਸੇਮ, ਆਈ ਡੋਂਟ ਨੋ ਵਾਈ ਵੀ ਬਲੇਮ ਅਵਰ ਪੀਪਲ, ਅਵਰ ਓਲਡ ਪੀਪਲ ਆਰ ਵੈਰੀ ਇਨੋਸੈਂਟ, ਸਾਡੇ ਬੰਦੇ ਇਨੋਸੈਂਟ ਹੈ ਔਰ ਇਹ ਜਾਣ ਦੇ ਹੋਏ ਵੀ ਇਹ ਕੰਮ ਕਰਦੇ ਨੇ, ਸਾਨੂੰ ਏਦਾਂ ਲੱਗਦਾ ਵੀ ਗੋਰੇ ਬਹੁਤ ਚੰਗੇ ਆ।
ਨਹੀਂ ਨਹੀਂ ਉਹ ਚੰਗੇ ਨੀ ਗੇ, ਇਹ ਜਿਹੜਾ ਕਾਕੇ ਨੇ ਦੱਸਿਆ ਨਾ ਇਹ ਬਿਲਕੁਲ ਸਹੀ ਦੱਸਿਆ, ਪਰ ਅਸੀਂ ਆਪਣਿਆਂ ਨੂੰ ਐਜੂਕੇਟ ਕਰਨਾ ਆ ਤੇ ਅਸੀਂ ਮਾਈਨੋਰਿਟੀ ਹੋਣ ਕਰਕੇ, ਫਾਰਮਰ ਬਾਹਰੋਂ ਆਏ ਹੋਣ ਕਰਕੇ ਜਿਆਦਾ ਅਸੀਂ ਲੋਕਾਂ ਦੇ ਨਿਸ਼ਾਨੇ ਤੇ ਆ ਜਾਂਦੇ ਆ,
ਤੇ ਸਾਡੀ ਇੱਕ
ਜਿਹੜੀ ਗੋਰਿਆਂ ਨੂੰ ਸਮਝਾਉਣ
ਜਿਹੜੀ ਵੱਖਰੀ ਪਛਾਣ ਵੀ ਹੈ ਨਾ ਸਾਡੀ, ਉਹਦਾ ਫਾਇਦਾ ਵੀ ਹੈ ਤੇ ਉਹਦੀ ਜ਼ਿੰਮੇਵਾਰੀ ਵੀ ਹੈ, ਜ਼ਿੰਮੇਵਾਰੀਆਂ ਵੀ ਉਹਦੀਆਂ।
ਤੇ ਅਸੀਂ ਅਸੀਂ ਲੋਕਾਂ ਨੂੰ ਬਹਾਨਾ ਨਾ ਦੇਈਏ ਕਿ ਉਹ ਹਕਾਰਤ ਨਾਲ ਸਾਡੇ ਵੱਲ ਵੇਖਣ, ਸੋ ਅਸੀਂ ਐਜੂਕੇਟ ਆਪਣਿਆਂ ਨੂੰ ਹੀ ਕਰਨਾ ਆ, ਜਰੂਰੀ ਨੀ ਕਿ ਅਸੀਂ ਹੀ ਕਰਦੇ ਆ। ਇਹ ਗੰਦ ਇਹ ਵੀ ਪਾਉਂਦੇ ਨੇ ਜਿਵੇਂ ਅਸੀਂ ਪੰਜਾਬ ਵਿਚ ਪਾਉਂਦੇ ਆ ਗੰਦ, ਐਵੇਂ ਜਿਵੇਂ ਸਾਡੇ ਲਈ ਪੰਜਾਬ ਆ ਐਵੇਂ ਇਹਨਾਂ ਲਈ ਇਹ ਮੁਲਕ ਆ, ਤੇ ਪਰ ਉਹ ਮੈਜੋਰਟੀ ਹੋਣ ਕਰਕੇ ਇਸ ਮੁਲਕ ਦੇ ਮਾਲਕ ਨੇ ਨਾ, ਅਸੀਂ ਮਾਈਨੋਰਟੀ ਆ। ਤੇ ਪਰ ਮਾਈਨੋਰਟੀ ਦਾ ਮਤਲਬ ਇਹ ਨਹੀਂ ਡਰ ਕੇ ਤੇ ਦੱਬ ਕੇ ਰਹਿਣਾ ਕਿ ਪਰ ਅਸੂਲਾਂ ਦਾ ਸਾਨੂੰ ਵੱਧ, ਕਿਉਂਕਿ ਮਾਈਨੋਰਟੀ ਨੂੰ ਆਪਣੀ ਯੋਗਤਾ ਨਾਲ ਆਪਣੀ ਹਲੀਮੀ ਦੇ ਨਾਲ ਮੈਜੋਰਟੀ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕਿ ਉਹ ਸਾਡੇ ਤੇ ਉਂਗਲ ਕਰ ਸਕਣ, ਕਿਉਂਕਿ ਰਾਜਸੀ ਤਾਕਤ ਉਹਨਾਂ ਕੋਲ ਹੁੰਦੀ ਹੈ, ਗਿਣਤੀ ਵੱਧ ਉਹਨਾਂ ਦੀ ਹੁੰਦੀ ਹੈ, ਤੇ ਸਾਨੂੰ ਮਤਲਬ ਉਹਨਾਂ ਨਾਲ ਵਧੇਰੇ ਕਾਬਲ ਤੇ ਵਧੇਰੇ ਸਿਆਣੇ ਬਣ ਕੇ ਦਿਖਾਉਣਾ ਚਾਹੀਦਾ
ਜੀ। ਮੈਂ ਤੁਹਾਨੂੰ ਥੋੜੀ ਸੁਨੇਹੇ ਵੀ ਲੈ ਲੈਣੇ, ਫਿਰ ਆਪਾਂ ਅਰਦਾਸ ਤੇ ਕੰਟੀਨਿਊ ਰੱਖਣਾ ਆ
ਸਾਡੇ ਨਾਲ। ਅੱਜ ਕਿੰਨੇ ਵਜੇ ਮੁੱਕ?
ਹਾਂਜੀ ਆਪਣੇ 10 ਵਜੇ ਤੱਕ ਜੀ, 10 ਵਜੇ ਤੱਕ ਜੀ, 10 ਵਜੇ ਤੱਕ ਠੀਕ ਹੈ ਸਾਢੇ ਇੱਕ ਘੰਟਾ ਸਾਡੇ ਕੋਲ ਹੈਗਾ ਹਾਂਜੀ ਤੇ ਮਲਕੀਤ ਸਿੰਘ ਹੁਣੀ ਜੁੜੇ ਨੇ ਕੈਨਬਰਾ ਤੋਂ ਕਹਿੰਦੇ ਤਾਇਆ ਜੀ ਚੱਕੀ ਜਾਓ ਫੱਟੇ ਤੇ ਰਾਜ ਇਕਬਾਲ ਨੱਟ ਸਾਡੇ ਨਾਲ ਜੁੜੇ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ, ਉਹ ਹੱਸ ਰਹੇ ਨੇ ਕ ਬੈਠੇ
ਗੱਲਾਂ ਪਹਿਲਾਂ ਵੀ ਸ਼ਿਕਾਇਤ ਆਈ ਆ ਵੀ ਤੁਸੀਂ ਤੁਸੀਂ ਅਵਲੀਆਂ ਟਵਲੀਆਂ ਮਾਰਦੇ ਰਹਿੰਦੇ ਹੋ ਤੇ ਜਿਹੜੀ ਕੰਮ ਦੀ ਗੱਲ ਹੁੰਦੀ ਕਹਿੰਦੇ ਜੀ ਹੁਣ ਟਾਈਮ ਮੁੱਕ ਰਿਹਾ ਵਾ ਉਹ ਇਹ ਤੇ ਵੀ ਉਹ ਮਸਕੀਨ ਜੀ ਵਾਂਗੂ ਵੀ ਉਹ 50-55 ਮਿੰਟ ਤਾਂ ਸ਼ੇਖ ਸਾਹਿਬ ਦੀ ਤੇ ਉਦਾਂ ਆਪਣੀਆਂ ਸਿਆਣਪਾਂ ਬੜਾ ਸੋਹਣਾ ਬੋਲਦੇ ਆ ਬੜਾ ਮੈਂ ਵੀ ਉਹਨਾਂ ਤੋਂ ਬੜਾ ਪ੍ਰਭਾਵਿਤ ਆ ਪਰ ਉਹ ਜਦੋਂ 5-7 ਮਿੰਟ ਰਹਿੰਦੇ ਹੁੰਦੇ ਆਓ ਅੱਖਰੀ ਅਰਥ ਕਰ ਲਈਏ ਜਿਹੜਾ ਇੱਕ ਘੰਟਾ ਕਦਾ ਲਈ ਲਾਉਣਾ ਹੁੰਦਾ ਆ ਉਹ 50-55 ਮਿੰਟ ਤੇ ਹੋਰ ਸਿਆਣੀਆਂ ਗੱਲਾਂ ਕਰਦੇ ਰਹਿੰਦੇ ਆ ਤੇ ਅਰਥ ਜਿਹੜੇ ਉਹ ਕਰਕੇ ਤੇ ਛੇਤੀ ਛੇਤੀ ਮੁੱਕ ਉਤਰਾ ਹੀ ਆਪਾਂ ਕਰਦੇ ਆ
ਸਾਨੂੰ
ਵੀ ਉਹਨਾਂ ਤੋਂ ਭੁੱਖ ਹੋਇਆ ਲੱਗਦਾ
ਇਹਦਾ ਇੱਕ ਰੀਜ਼ਨ ਹੈ ਉਹ ਇਸ ਕਰਕੇ ਹੈ ਕਿ ਪਹਿਲਾਂ ਪ੍ਰੋਗਰਾਮ ਚ ਬਹੁਤ ਭਾਰਾ ਵਿਚਾਰ ਹੋ ਜਾਂਦਾ ਫਿਰ ਉਸ ਤੋਂ ਬਾਅਦ ਮੈਂ ਹਲਕੇ ਗੀਤ ਲਾਉਣਾ ਆ ਫਿਰ ਹੁਣ ਤੁਸੀਂ ਆਉਂਦੇ ਹੋ ਹੁਣ ਏਦਾਂ ਹੈ ਵੀ ਡੇਢ ਘੰਟਾ ਤੁਸੀਂ ਤਾਂ ਏਦਾਂ ਕਹਿ ਲਓ ਕਿ ਤੁਸੀਂ ਇੱਕ ਬਹੁਤ ਵੱਡਾ ਟਰੱਕ ਹੋ ਹੈਵੀ ਡਿਊਟੀ ਹੋ ਜੇ ਤੁਹਾਨੂੰ ਮੈਂ ਪਹਿਲੇ ਗੇਅਰ ਚ ਚਲਾਈ ਜਾਵਾਂ ਜ਼ੋਰ ਲਵਾਈ ਜਾਵਾਂ ਤਾਂ ਉਹ ਤੁਹਾਡਾ ਵੀ ਜ਼ੋਰ ਲੱਗਣਾ ਤੇ ਸੁਣਨ ਵਾਲਿਆਂ ਦਾ ਵੀ ਜ਼ੋਰ ਲੱਗਣਾ ਠੀਕ ਸੋ ਇਸ ਕਰਕੇ ਇਹ ਗੇਅਰ ਸੰਜੀਦਗੀ ਨਾਲ ਕਰਨੀ ਆ ਹੁਣ ਇਹ ਭੂਮਿਕਾ ਬੰਨ ਹੋ ਗਈ ਬੰਦੇ ਲਾਈਟ ਹੋ ਗਏ ਅੱਜ ਐਤਵਾਰ ਹੈ ਤੇ ਹੁਣ
ਪਰ ਗੱਲ ਇਹ ਆ ਨਾ ਵੀ ਸਰੋਤਿਆਂ ਨੂੰ ਦੱਸ ਦਿਓ ਕਿ ਮੈਨੂੰ ਵੀ ਤਾਏ ਕੋਲ ਅਕਲ ਨੀ ਇੰਨੀ ਹੈਗੀ ਉਹ ਕੁਝ ਵਾਹਵਾ ਸਾਲਾਂ ਦੀ ਗੱਲ ਆ ਇੰਗਲੈਂਡ ਤੋਂ ਆਏ ਨਾ ਆਪਣਾ ਸੱਜਣ ਗੁਰਦੁਆਰੇ ਦੇ ਮੁਖੀ ਸੇਵਾਦਾਰ ਹੁੰਦੇ ਤੁਹਾਨੂੰ ਪਤਾ ਪੁਰਾਣਾ ਬਿਲਡਿੰਗ ਮਤਲਬ ਉਹਨੂੰ ਰੈਨੋਵੇਟ ਕਰ ਰਹੇ ਸੀ ਤੇ ਮੈਂ ਵੀ ਸੀ ਉੱਥੇ ਤੇ ਉਹਨਾਂ ਵਿੱਚ ਇੱਕ ਨਾ ਮੈਂ ਲੇਖ ਚ ਵੀ ਲਿਖਤਾ ਤੇ ਉਹਨੂੰ ਸੱਜਣ ਨੂੰ ਕਿਤਾਬ ਵੀ ਦਿੱਤੀ ਆ ਵੀ ਆਹ ਵੇਖ ਲੈ ਮੈਂ ਲਿਖੀ ਗੱਲ ਉਹ ਇੱਕ ਜਣਾ ਸੱਜਣ ਸੀ ਨਾ ਮੇਰੇ ਮੋਢੇ ਤੋਂ ਦੀ ਬਾਂਹ ਵੜਾ ਕੇ ਕਹਿੰਦਾ ਉਹ ਗਿਆਨੀ ਜੀ ਸਾਨੂੰ ਕੋਈ ਅਕਲ ਦੀ ਗੱਲ ਦੱਸੋ ਤੇ ਕੁਝ ਕਦਮਾਂ ਤੇ ਖਲੋਤਾ ਸੀ ਜਿਹੜਾ ਉਸ ਗਰੁੱਪ ਦਾ ਲੀਡਰ ਸੀ ਉਹ ਕਹਿੰਦਾ ਵੀ 40 ਸਾਲ ਹੋ ਗਏ ਗਿਆਨੀ ਜੀ ਨੂੰ ਅਕਲ ਵੰਡਦੇ ਆ ਇਹਨਾਂ ਕੋਲ ਬਚੀ ਆ ਸੋ ਹੋਇਆ ਵੀ ਮੇਰੀ ਗੱਲ ਸੁਣਨ ਵੇਲੇ ਉਹ ਚੋਂ ਅਕਲ ਦੀ ਗੱਲ ਨਾ ਕੱਢਿਆ ਕਰੋ ਵੀ ਉਹ ਤੇ ਮੈਂ ਵੰਡ ਚੁੱਕਿਆ ਹੋਇਆ ਹੁਣ ਜਿਹੜੀ ਚੀਜ਼ ਵੰਡ ਦਈਏ ਤੇ ਉਹ ਆਪਣੇ ਕੋਲ ਨੀ ਨਾ ਰਹਿੰਦੀ
ਨਾ ਨਾ ਉਹ ਜਿੱਦਾਂ ਨਾ ਮੈਨੂੰ ਇੱਕ ਹੁਣ ਚਲੋ ਗੱਲਾਂ ਚੋਂ ਗੱਲ ਹੀ ਆ ਮੈਨੂੰ ਨਾ ਇੱਕ ਫੋਨ ਆਇਆ ਸਾਡੇ ਸਿੰਘ ਤਾਂ ਉਹ ਜਾਨਕੀਰ ਬਹੁਤ ਸੀਨੀਅਰ ਆ ਸਾਡੇ ਮਤਲਬ ਡੈਡੀ ਉਹਨਾਂ ਦੇ ਹਾਣੀ ਆ ਉਹਨਾਂ ਨੂੰ ਕਿਤੇ ਕਿਤਾਬ ਮਿਲੀ ਮੇਰੀ ਤੇ ਐਗਜ਼ਾਮਪਲ ਜਿੱਦਾਂ ਤੁਹਾਨੂੰ ਦਿੰਦੇ ਆ ਉਹ ਵੀ ਅਮਨ ਕੀ ਹਾਲ ਹੈ ਮੈਂ ਕਿਹਾ ਠੀਕ ਹੈ ਜੀ ਇਹ ਕਿਤਾਬ ਤੈਨੂੰ ਤੇਰੀ ਮੈਨੂੰ ਮਿਲੀ ਹੈ ਇਹ ਪਹਿਲਾਂ ਮੈਨੂੰ ਇਹ ਦੱਸ ਇਹ ਤੇ ਆਪ ਲਿਖੀ ਹੈ ਨੀ ਕਹਿੰਦਾ ਯਕੀਨ ਜਿਹਾ ਨੀ ਹੁੰਦਾ ਮੈਂ ਕਿਹਾ ਯਕੀਨ ਕਿੱਦਾਂ ਨੀ ਹੁੰਦਾ ਮਤਲਬ ਮੈਂ ਤਾਂ ਤੈਨੂੰ ਛੋਟੇ ਹੁੰਦੇ ਨੂੰ ਦੇਖਿਆ ਆ ਹਨਾ ਮੈਂ ਕਿਹਾ ਅੱਛਾ ਜੀ ਫੇਰ ਆਹੋ ਕਾਫੀ ਟਾਈਮ ਹੋ ਗਿਆ ਮੈਂ ਤੈਨੂੰ ਕੁਛੜ ਚੜ ਕੇ ਚੱਕ ਕੇ ਘਲਾਂਦਾ ਰਿਹਾ ਤੇਰੀ ਨਲੀ ਚ ਆਉਂਦੀ ਹੁੰਦੀ ਸੀ ਤੂੰ ਕਿਤਾਬ ਕਿੱਦਾਂ ਲਿਖ ਲਈ ਮੈਂ ਕਿਹਾ ਜੀ ਉਸ ਵੇਲੇ ਦੀ ਗੱਲ ਹੈ ਹੁਣ ਇਸ ਵੇਲੇ ਦੀ ਗੱਲ ਹੈ ਅੱਛਾ ਅੱਛਾ ਤੂੰ ਮੈਨੂੰ ਇਹ ਦੱਸ ਇਹ ਕਿਹੜੀ ਕਿਤਾਬ ਪੜ੍ਹ ਕੇ ਤੈਂ ਕਿਤਾਬ ਲਿਖੀ ਹੈ ਮੈਂ ਕਿਹਾ ਜੀ ਜ਼ਰੂਰੀ ਥੋੜਾ ਹੁੰਦਾ ਵੀ ਕਿਤਾਬਾਂ ਪੜ੍ਹ ਕੇ ਕਿਤਾਬ ਲਿਖੀ ਦੀ ਹੈ ਉਹਨੂੰ ਯਕੀਨ ਹੀ ਨਾ ਆਵੇ ਵੀ ਜਿੱਦਾਂ ਮੈਂ ਕਿਤਾਬ ਲਿਖੀ ਹੈ ਫੇਰ ਪਤਾ ਕੀ ਕਹਿੰਦੇ ਚਲੋ ਉਹਨਾਂ ਨੂੰ ਯਕੀਨ ਹੋ ਗਿਆ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਨਾ ਕਿਤਾਬ ਲਿਖੀ ਹੈ ਚਲੋ ਉਹ ਆਪਣੇ ਤੋਂ ਕੰਪਲੀਮੈਂਟ ਕਰ ਰਹੇ ਸੀ ਤੇ ਮੈਨੂੰ ਕਹਿੰਦੇ ਬਈ ਦੇਖ ਬਈ ਇਹ ਜਿਹੜੀ ਨਾ ਵਿਦਿਆ ਹੁੰਦੀ ਹੈ ਇਹ ਵਿਦਿਆ ਵਿਚਾਰੀ ਤਾਂ ਪਰਪਕਾਰੀ ਇਹ ਤੁਹਾਡੀ ਆਪ ਦੀ ਹੁੰਦੀ ਹੈ ਇਹਨੂੰ ਕੋਈ ਖੋਹ ਨਹੀਂ ਸਕਦਾ ਹੁੰਦਾ ਤੁਹਾਡੇ ਤੋਂ ਚਾਹੇ ਜੋ ਮਰਜ਼ੀ ਹੋ ਜਾਵੇ ਬੰਦੂਕ ਰੱਖ ਲਵੇ ਤੁਹਾਡੀ ਪੁੜਪੜੀ ਤੇ ਤੁਹਾਡਾ ਗਿਆਨ ਤੁਹਾਡੇ ਤੋਂ ਕਿਉਂ ਖੋਹ ਨਹੀਂ ਸਕਦਾ ਵਿਦਿਆ ਮੈਂ ਕਿਹਾ ਹਾਂਜੀ ਹੁਣ ਮੈਂ ਤੈਨੂੰ ਕਹਿੰਦਾ ਇੱਕ ਉਦਾਹਰਨ ਦਿੰਦਾ ਮੈਂ ਕਿਹਾ ਹਾਂਜੀ ਦਿਓ ਕਹਿੰਦਾ ਹੁਣ ਤੇਰੀ ਜਿਹੜੀ ਦਾੜੀ ਹੈ ਬਹੁਤ ਸੁੰਦਰ ਹੈ ਇਹ ਤੇਰੀ ਆਪ ਦੀ ਹੈ ਮੈਂ ਕਿਹਾ ਹਾਂਜੀ ਕਹਿੰਦਾ ਇਹ ਤੇਰੀ ਦਾੜੀ ਲਾ ਕੇ ਮੈਂ ਥੋੜੋ ਆਪਣੇ ਲਾ ਸਕਦਾ ਇਹ ਤੇਰੀ ਹੀ ਰਹਿਣੀ ਹੈ ਮੈਂ ਕਿਹਾ ਹਾਂਜੀ ਇੱਥੇ ਕਹਿੰਦਾ ਤੇਰੀ ਵਿਦਿਆ ਮੈਂ ਕਿਹਾ ਦੇਖੋ
ਉਸ ਬਜ਼ੁਰਗ ਨੇ ਨਾ ਬਿਲਕੁਲ ਗੁਰਬਾਣੀ ਦੇ ਵਿੱਚ ਜੋ ਲਿਖਿਆ ਉਹਦਾ ਅਰਥ ਕਰਕੇ ਸੁਣਾਇਆ ਦੇਖੋ ਗੁਰ ਕਾ ਬਚਨ ਬਸੈ ਜੀ ਨਾਲ ਹੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੇ ਜਲ ਹੈ ਮਤਲਬ ਇਹ ਗੁਰੂ ਦਾ ਸ਼ਬਦ ਇਹ ਗੁਰੂ ਦੀ ਅਕਲ ਇਹ ਸਿੱਖਿਆ ਇਹ ਜੀ ਦੇ ਨਾਲ ਹੀ ਵਸਦੀ ਹੈ ਇਹਨੂੰ ਨਾ ਚੋਰ ਚੁਰਾ ਸਕਦਾ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡੋਬ ਸਕਦਾ ਇਸ ਵਿਦਿਆ ਨੂੰ ਤੇ ਉਹ ਗੱਲ ਇਹ ਸੀ ਕਿ ਮੈਨੂੰ ਵੀ ਇਉਂ ਹੀ ਸ਼ੱਕ ਪੈਂਦਾ ਹੈ ਵੀ ਅਮਨਦੀਪ ਇਹੋ ਜਿਹੀ ਇੰਨੀ ਗੰਭੀਰ ਗੈਰ ਗੰਭੀਰ ਕਿਤਾਬ ਕਿਵੇਂ ਲਿਖ ਸਕਦਾ ਉਹ ਕੱਲਾ ਉਸ ਬਜ਼ੁਰਗ ਦਾ ਹੀ ਸ਼ੱਕ ਨਹੀਂ ਸੀ ਤੇ ਮੈਂ ਵੀ ਤੇ ਬਜ਼ੁਰਗੀ ਆ ਤੇਰੇ ਵਾਸਤੇ ਤੇ ਸਰਦਾਰ ਜਰਨੈਲ ਸਿੰਘ ਹੋਰਾਂ ਨੂੰ ਡੈਫੀਨੇਟਲੀ ਮੈਂ ਉਮਰ ਚ ਵੱਡਾ ਆ ਸੋ ਇਸ ਲਈ ਤੁਸੀਂ ਜਿਹੜਾ ਮੇਰਾ ਨਾਂ ਤਾਇਆ ਪਾਇਆ ਹੋਇਆ ਨਾ ਤੇ ਕੋਈ ਬਹੁਤ ਹੀ ਗਲਤ ਗੱਲ ਨਹੀਂ ਹੈਗੀ ਅੱਛਾ ਮੈਂ ਦੱਸਣਾ ਪਿਛਲੇ ਐਤਵਾਰ ਹੋਈ ਨਾ ਆਪਣੀ ਗੱਲ ਉਹ ਰੋਲ ਮਾਡਲ ਸਿੱਖਾਂ ਦੇ ਵਿਚ ਤੁਹਾਡਾ ਤੇ ਦੂਜੇ ਪੇਜ ਤੇ ਹੀ ਆ ਤੁਹਾਡੀ ਫੋਟੋ
ਹਾਂਜੀ ਹਾਂਜੀ ਸ਼ੁਰੂ ਚ ਹੀ ਆ
ਉਹ 500 ਰੋਲ ਮਾਡਲ ਸਿੱਖ ਜਿਹੜੇ ਸਿੱਖੀ ਸਰੂਪ ਵਾਲੇ ਅਤੇ ਜਿਉਂਦੇ ਨੇ ਇਸ ਵਕਤ ਦੁਨੀਆਂ ਤੇ ਜਿਨ੍ਹਾਂ ਨੇ ਆਪਣੇ ਫੀਲਡ ਦੇ ਵਿਚ ਕੋਈ ਖਾਸ ਕੰਮ ਕੀਤਾ ਉਹਨਾਂ ਦਾ ਜ਼ਿਕਰ ਆ ਫੋਟੋ ਸਣੇ ਤੇ ਉਹ ਤੁਹਾਡਾ ਦੂਜੇ ਪੇਜ ਤੇ ਹੀ ਆ ਤੇ ਤੁਹਾਡੀ ਤੇ ਉਹਨੇ ਵਡਿਆਈ ਮੈਨੂੰ ਤੇ ਕੱਲਾ ਹੀ ਉਹਨੇ ਪ੍ਰਚਾਰਕ ਹੀ ਲਿਖਿਆ ਵਾ ਤੇ ਤੁਸੀਂ ਤਾਂ ਤੁਹਾਨੂੰ ਤੇ ਐਗਰੀਕਲਚਰਿਸਟ ਤੇ ਕੀ ਉਹਨੂੰ ਕਹਿੰਦੇ ਨੇ ਕਮਿਊਨੀਕੇਸ਼ਨਿਸਟ ਤੇ ਕਈ ਕੁਝ ਤੁਹਾਨੂੰ ਤੁਹਾਡੇ ਖਿਤਾਬ ਦੇ ਤੇ ਮੈਨੂੰ ਬੜੀ ਈਰਖਾ ਹੋਈ ਪੜ੍ਹ ਕੇ ਤੇ ਤੁਹਾਡਾ ਕਾਲਮ ਵੀ ਮੇਰੇ ਨਾਲੋਂ ਵੱਡਾ ਆ ਕਾਬਲੀਅਤ ਵੀ ਤੁਹਾਡੀਆਂ ਵੱਧ ਦੱਸੀਆਂ ਆ ਬੜੀ ਹੈਰਾਨੀ ਵਾਲੀ ਗੱਲ ਆ ਵੀ ਮੈਂ ਤਾਂ ਆਸਟ੍ਰੇਲੀਆ ਦੇ ਵਿਚ ਕੋਈ ਮੇਰੇ ਨਾਲ ਅੱਗੇ ਲੰਘ ਜੇ ਤੇ ਮੈਂ ਸੜਬੜ ਕੇ ਕੋਲੇ ਹੋ ਜਾਣਾ
ਤਾਇਆ ਜੀ ਫਿਰ ਸਵੇਰੇ ਆਪਾਂ ਸਵੇਰ ਦੀ ਗੱਲ ਸ਼ੁਰੂ ਕਿੱਥੋਂ ਹੋਈ ਸੀ ਭਈ ਮੈਂ ਤਾਂ ਹੀ ਤਾਂ ਤੁਹਾਨੂੰ ਫਤਿਹ ਨਹੀਂ ਸੀ ਬੁਲਾਈ ਪਹਿਲਾਂ ਕਿ ਵੱਡਾ ਛੋਟੇ ਦਾ ਕਿਉਂਕਿ ਮੈਨੂੰ ਪਤਾ ਹੈ ਨਾ ਕਿਉਂਕਿ ਚਲੋ ਤਾਇਆ ਜੀ ਹੁਣ ਇੱਦਾਂ ਆ ਭਈ ਪ੍ਰੋਗਰਾਮ ਦੇ ਵਿਚ ਆਪਾਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਨਾ ਪਹਿਲਾਂ ਤਾਂ ਮੈਂ ਦੱਸਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਅਰਦਾਸ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਅਰਦਾਸ ਤੇ ਅਸੀਂ ਗੱਲਬਾਤ ਕਰਦੇ ਹਾਂ ਟਿੱਪਣੀਆਂ ਕਰਦੇ ਹਾਂ ਇਸ ਦੇ ਵਿੱਚ ਸਾਡੇ ਸਰੋਤੇ ਵੀ ਸਾਡੇ ਨਾਲ ਸਾਂਝ ਪਾਉਂਦੇ ਨੇ ਹੈਲਪ ਕਰਦੇ ਨੇ ਸਵਾਲ ਪੁੱਛਦੇ ਨੇ ਤੇ ਬਾਅਦ ਚੋਂ ਡਿਸਕਸ਼ਨ ਵੀ ਕਰਦੇ ਨੇ ਹੁਣ ਮਕਸਦ ਕੀ ਹੈ ਮਕਸਦ ਅਰਦਾਸ ਆਪਾਂ ਹਰ ਰੋਜ਼ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਕਰਦੇ ਹਾਂ ਸਾਡੇ ਅਚੇਤ ਮਨ ਦੇ ਵਿੱਚ ਇਹ ਚੱਲਦੀ ਰਹਿੰਦੀ ਹੈ ਸਹਿਜ ਸੁਭਾਅ ਹੀ ਇਹ ਫਿੱਟ ਹੋ ਗਈ ਹੋ ਹੈ ਔਰ ਪਰ ਕਈ ਵਾਰੀ ਇਸ ਦੇ ਜਿਹੜੇ ਡੂੰਘਾਈ ਦੇ ਜਿਹੜੇ ਬਹੁਤ ਜ਼ਿਆਦਾ ਅਰਥ ਹੈ ਉਹ ਸਾਨੂੰ ਸਮਝ ਨਹੀਂ ਆਉਂਦਾ ਹਰ ਪੱਖ ਤੋਂ ਅਸੀਂ ਵਾਚ ਰਹੇ ਹਾਂ ਤਾਂ ਸਾਡੇ ਕਈ ਬਜ਼ੁਰਗ ਸਰੋਤੇ ਨੇ ਸੀਨੀਅਰ ਸਰੋਤੇ ਨੇ ਉਹਨਾਂ ਨੇ ਫੋਨ ਕਰਕੇ ਵੀ ਇਸ ਦੀ ਸ਼ਲਾਘਾ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਹੋਰ ਡੂੰਘਾਈ ਤੱਕ ਲੈ ਕੇ ਜਾਇਆ ਜਾਵੇ, ਬੜਾ ਆਨੰਦਮਈ ਮਾਹੌਲ ਬਣ ਜਾਂਦਾ। ਸੋ ਇਸੇ ਸੰਦਰਭ ਦੇ ਵਿੱਚ ਪਹਿਲਾਂ 15 ਦਿਨਾਂ ਬਾਅਦ ਇਹ ਸੈਗਮੈਂਟ ਆਪਾਂ ਲੈ ਕੇ ਆਉਂਦੇ ਹੁੰਦੇ ਸੀ ਮਿੰਟੂ ਭਾਜੀ ਦੀ ਇਜਾਜ਼ਤ ਤੋਂ। ਫਿਰ ਜਦੋਂ ਬਹੁਤ ਜ਼ਿਆਦਾ ਫਰਮਾਇਸ਼ ਆਈ ਹੈ ਤੇ ਅਸੀਂ ਮਿੰਟੂ ਭਾਜੀ ਨਾਲ ਸਾਰਿਆਂ ਨੇ ਟੀਮ ਨੇ ਸਲਾਹ ਕੀਤੀ ਹੈ ਵੀ ਇਸ ਸੀਰੀਜ਼ ਨੂੰ ਅਸੀਂ ਲਗਾਤਾਰ ਕੰਟੀਨਿਊ ਰੱਖ ਕੇ ਇਹਨੂੰ ਸੰਪੂਰਨਤਾ ਵੱਲ ਨੂੰ ਵਧਾਈਏ ਤਾਂ ਕਿ ਸਾਡੇ ਸਰੋਤਿਆਂ ਦਾ ਲਿੰਕ ਨਾ ਟੁੱਟੇ ਔਰ ਇੱਥੋਂ ਤੱਕ ਕਿ ਸਾਡੇ ਤਾਇਆ ਜੀ ਜੋ ਡਿਟੇਲ ਦੇ ਵਿੱਚ ਲੈ ਕੇ ਆਉਂਦੇ ਉਹਨਾਂ ਦਾ ਲਿੰਕ ਵੀ ਨਾ ਟੁੱਟੇ। ਸੋ ਇਸ ਤਹਿਤ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਅਰਦਾਸ ਦੇ ਡੂੰਘਾਈ ਦੇ ਵਿੱਚ ਅਰਥ ਕਰ ਚੁੱਕੇ ਹਾਂ। ਮੈਂ ਛੇਤੀ ਹੀ ਇਹਨਾਂ ਦੀ ਸੀਰੀਜ਼ ਬਣਾ ਕੇ ਸਰੋਤਿਆਂ ਦੀ ਮੰਗ ਹੈ ਆਪਾਂ ਇੱਕ ਥਾਂ ਤੇ ਪਾਵਾਂਗੇ ਵੀ ਤਾਂ ਕਿ ਉਹ ਇਸ ਨੂੰ ਦੁਬਾਰਾ ਸੁਣ ਸਕਣ, ਸ਼ੇਅਰ ਕਰ ਸਕਣ। ਵੈਸੇ ਤਾਂ ਪੋਡਕਾਸਟ ਕਰਦੇ ਪਰ ਇਹ ਸਪੈਸੀਫਿਕ ਉਨੇ ਹੀ ਸੈਕਸ਼ਨ ਅਸੀਂ ਕੱਟ ਕੇ ਸੀਰੀਜ਼ ਵਾਈਜ਼ ਪਾਵਾਂਗੇ। ਸੋ ਤਾਇਆ ਜੀ ਪਿਛਲੇ ਹਫ਼ਤੇ ਅਸੀਂ ਗੱਲਬਾਤ ਕੀਤੀ ਸੀ ਬੜੇ ਐਂਗਲ ਤੋਂ ਵਿਚਾਰੇ ਤੇ ਅੱਜ ਅਸੀਂ ਕਿਹੜਾ ਪੈਰਾਗ੍ਰਾਫ ਲੈ ਕੇ ਪਹਿਲਾਂ ਉਸ ਦਾ ਆਪਾਂ ਪਾਠ ਕਰੀਏ ਤੇ ਫਿਰ ਆਪਾਂ ਉਸ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਗੱਲਬਾਤ।
ਇਹ ਹੈ ਜੀ 1, 2, 3, 4 ਇਹ ਪੰਜਵਾਂ ਪੈਰਾਗ੍ਰਾਫ ਹੈ ਜੀ
ਜੀ
ਤੇ ਗਾਂ ਹੈਰਾਨੀ ਹੋਏਗੀ ਵੀ 1, 2, 3, 4 ਅਗਲੇ ਹੁਣ ਜਿਹੜੇ 4 ਪੈਰਾਗ੍ਰਾਫ ਆ ਨਾ
ਹਾਂਜੀ
ਇਹ ਸਿੱਖਾਂ ਨਾਲ ਸੰਬੰਧਿਤ ਆ।
ਅੱਛਾ ਜੀ
ਇਹ ਸਮੁੱਚੇ ਭਾਈਚਾਰੇ ਨਾਲ ਨਹੀਂ। ਇਹ ਵੀ ਹੈਰਾਨੀ ਹੋਏਗੀ ਵੀ ਸਾਡੀ ਅਰਦਾਸ ਦੀ ਸਮਾਪਤੀ ਤੇ ਸਰਬੱਤ ਦੇ ਭਲੇ ਤੇ ਹੁੰਦੀ ਹੈ
ਜੀ ਜੀ
ਤੇ ਪਰ ਇਹ ਨਿਰੋਲ ਸਿੱਖਾਂ ਲਈ ਕਿਉਂ ਇਹਦੇ ਪਿੱਛੇ ਵੀ ਫਿਲਾਸਫੀ ਹੈ
ਜੀ।
ਅੱਛਾ ਚਲੋ ਉਹ ਹੌਲੀ ਹੌਲੀ ਆਈ ਜਾਏਗੀ। ਆਪਾਂ ਇਹ ਗੱਲ ਨੂੰ ਫੇਰ ਦੁਹਰਾ ਲਈਏ ਇੱਕ ਤੋਂ ਵੱਧ ਵਾਰੀ ਦੁਹਰਾਈ ਹੈ ਵੀ ਇੰਡੀਵਿਜੁਅਲੀ ਨਿੱਜੀ ਤੌਰ ਤੇ ਹਰ ਵਿਅਕਤੀ ਦੀ ਅਰਦਾਸ ਆਪਣੀ ਆਪਣੀ ਹੋ ਸਕਦੀ ਹੈ
ਜੀ।
ਹਰ ਜਥੇਬੰਦੀ ਦੀ, ਹਰ ਡੇਰੇ ਦੀ, ਹਰ ਧਰਮ ਨੂੰ ਮੰਨਣ ਵਾਲਿਆਂ ਦੀ, ਹਰ ਫਿਰਕੇ ਵਾਲਿਆਂ ਦੀ ਅਰਦਾਸ ਆਪਣੀ ਆਪਣੀ ਹੋ ਸਕਦੀ ਹੈ ਤੇ ਨਿੱਜੀ ਤੌਰ ਤੇ ਕਿਸੇ ਨੇ ਕੋਈ ਕਿਹਨ ਗੁਰੂ ਮੰਨਦਾ ਆ, ਕਿਹਦੇ ਅੱਗੇ ਅਰਦਾਸ ਕਰਦਾ ਆ, ਕੋਈ ਮੂਰਤੀ ਅੱਗੇ ਕਰਦਾ, ਕੋਈ ਪੱਥਰ ਦੀ ਮੂਰਤੀ ਅੱਗੇ ਕਰਦਾ, ਕੋਈ ਕਿਸੇ ਅੱਗੇ, ਉਹ ਉਹਨਾਂ ਨੂੰ ਮੁਬਾਰਕ ਹੈ, ਕੋਈ ਵੀ ਗਲਤ ਨਹੀਂ। ਮਹਾਰਾਜ ਕਹਿੰਦੇ ਨੇ ਜਿੱਤ ਕੋ ਲਾਇਆ ਤੇ ਤਹੀ ਲਾਗਾ, ਜੋ ਬੋਲਤ ਹੈ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਵੀ ਕੋਈ ਰੱਬ ਦਾ ਨਾਂ ਲੈਂਦਾ ਆ ਉਹ ਰੱਬ ਦਾ ਨਾਂ ਲੈਂਦਾ ਹੈ, ਰੱਬ ਦਾ ਪਿਆਰਾ ਆ ਤੇ ਉਹਦੇ ਤੇ ਕੋਈ ਕਿੰਤੂ ਪਰੰਤੂ ਗੁਰੂ ਕੇ ਸਿੱਖ ਨੂੰ ਕਰਨ ਵਾਸਤੇ ਆਗਿਆ ਨਹੀਂ ਹੈ। ਪਰ ਜੋ ਸਿੱਖਾਂ ਦੀ ਪੰਥ ਪ੍ਰਵਾਨ ਤੇ ਅਰਦਾਸ ਦਾ ਇੱਕ ਕਹਿ ਲੋ ਕਿ ਖਰੜਾ, ਇੱਕ ਕਹਿ ਲੋ ਡਰਾਫਟ ਆ, ਤੇ ਜਦੋਂ ਆਪਾਂ ਸੰਗਤ ਦੇ ਵਿੱਚ ਸਾਂਝੇ ਦੀਵਾਨ ਦੇ ਵਿੱਚ ਅਰਦਾਸ ਕਰਦੇ ਆ ਉਦੋਂ ਇਹੋ ਜਿਹੀ ਅਰਦਾਸ ਹੋਣੀ ਚਾਹੀਦੀ ਹੈ। ਇਹ ਸਾਡੇ ਸਿੱਖ ਵਿਦਵਾਨਾਂ ਨੇ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਸਮੁੱਚੇ ਤੌਰ ਤੇ ਸਾਰੇ ਹੀ ਸਿੱਖ ਪੰਥ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਤ ਬਰੀਫ ਅਤ ਸੰਖੇਪ ਸ਼ਬਦਾਂ ਦੇ ਵਿੱਚ ਇਤਿਹਾਸ ਦੁਹਰਾਇਆ ਜਾਂਦਾ ਹੈ ਤੇ ਨਾਲ ਬੇਨਤੀ ਕਰਕੇ ਜੋ ਵਾਹਿਗੁਰੂ ਤੋਂ, ਅਕਾਲ ਪੁਰਖ ਤੋਂ, ਸਤਿਗੁਰੂ ਤੋਂ, ਕਿਉਂਕਿ ਗੁਰੂ ਗੁਰ ਜੈਸਾ ਨਾ ਹੀ ਕੋ ਦੇਵ ਤੇ ਨਾਲ ਹੀ ਬਾਣੀ ਦੇ ਵਿੱਚ ਹੈ ਕਿ ਇਹਨਾਂ ਦੇ ਵਿੱਚ ਭੇਦ ਵੀ ਕੋਈ ਨਹੀਂ, ਰੱਬ ਕੋ ਗੁਰ ਪਰਮੇਸ਼ਰ ਇੱਕੋ ਜਾਣ। ਸੋ ਅਸੀਂ ਸਾਡੀ ਸਿੱਖ ਫਲਸਫੇ ਅਨੁਸਾਰ ਪਰ ਰੱਬ ਜੋ ਹੈ ਉਹ ਨਿਰੰਕਾਰ ਹੈ, ਉਹ ਕੋਈ ਸਰੀਰ ਨਹੀਂ ਹੈ ਤੇ ਉਸ ਦਾ ਨਿਰੰਕਾਰ ਤੋਂ ਨਿਰਗੁਣ ਤੇ ਗਾਂ ਸਰਗੁਣ ਤੇ ਉਹ ਸਰਗੁਣ ਸਰੂਪ ਰੱਬ ਦਾ ਜੋ ਹੈ ਉਹ ਗੁਰੂ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ। ਸੋ ਇਹ ਪੰਜਵਾਂ ਜੋ ਪੈਰਾਗ੍ਰਾਫ ਹੈ ਇਹਦੇ ਵਿੱਚ ਦੱਸਿਆ ਹੈ ਪ੍ਰਥਮੇ, ਪਹਿਲਾਂ ਇਹਦਾ ਆਪਣਾ ਪੂਰਾ ਪਾਠ ਕਰ ਲਈਏ
ਜੀ।
ਪ੍ਰਥਮੇ, ਪ੍ਰਥਮੇ ਮਤਲਬ ਉਹਦਾ ਪਹਿਲਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਇਹ ਹੈ ਪੂਰਾ ਪੈਰਾਗ੍ਰਾਫ
ਜੀ।
ਹੁਣ ਇਹ ਹੈ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਹੁਣ ਦੋ ਸਿੱਖ ਵੀ ਉੱਠ ਕੇ ਅਰਦਾਸ ਕਰਦੇ ਨੇ, ਉਹਦੇ ਚ ਵੀ ਸਰਬੱਤ ਖਾਲਸਾ ਆ ਜਾਂਦਾ ਹੈ। ਹਾਂਜੀ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹੱਥ ਜੋੜ ਕੇ ਖੜੇ ਹੋ ਕੇ ਇੱਕ ਅਰਦਾਸ ਜਾਂ ਅਰਦਾਸ ਕਰਦਾ, ਬਾਕੀ ਸ਼ਾਮਿਲ ਹੁੰਦੇ ਉਹ ਚ ਵੀ ਸਰਬੱਤ ਖਾਲਸਾ ਹੋ ਜਾਂਦਾ ਹੈ। ਹਾਂਜੀ, ਤੇ ਇਹ ਜੋ ਮਹਾਰਾਜਾ ਰਣਜੀਤ ਸਿੰਘ ਨੇ ਬੰਦ ਕੀਤਾ ਸੀ ਸਰਬੱਤ ਖਾਲਸਾ ਕਿਹਨੂੰ ਕਿਹਾ ਜਾਂਦਾ ਆ, ਜਿਹਦੇ ਵਿਚ ਹੁਣ ਜਿਵੇਂ ਕਰੋੜਾਂ ਦੀ ਗਿਣਤੀ ਵਿਚ ਹੁਣ 2.25 ਕਰੋੜ 2.5 ਕਰੋੜ ਸਾਰੇ ਸੰਸਾਰ ਵਿਚ ਸਿੱਖ ਫੈਲੇ ਆ, ਉਹਨਾਂ ਸਾਰਿਆਂ ਦਾ ਇੱਕ ਥਾਂ ਇਕੱਠ ਨਹੀਂ ਹੋ ਸਕਦਾ। ਉਦੋਂ ਜਦੋਂ ਅਸੀਂ ਗਿਣਤੀ ਵਿਚ ਥੋੜੇ, ਹਾਂਜੀ ਬੋਲੋ, ਕਹਿਣ ਲੱਗੇ ਉਦੋਂ ਉਸ ਸਮੇਂ 18ਵੀਂ ਸਦੀ ਦੇ ਵਿਚ ਜਦੋਂ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ, ਪਰ ਉਦੋਂ ਵੀ ਵੱਖ ਵੱਖ ਜਥਿਆਂ ਦੇ ਆਗੂ ਲੋਕ ਵਿਦਵਾਨ ਲੋਕ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਦੇ ਵਿਚ ਇਕੱਤਰ ਹੋ ਕੇ ਕੋਈ ਸਰਬਸੰਮਤੀ ਨਾਲ ਜੋ ਫੈਸਲਾ ਕਰਦੇ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਗੁਰਮਤਾ
ਜੀ।
ਤੇ ਉਹ ਗੁਰਮਤਾ ਜਿਹੜਾ ਆ ਉਹ ਸਾਰੇ ਹੀ ਖਾਲਸਾ ਪੰਥ ਦੇ ਉੱਪਰ, ਸਾਰੇ ਹੀ ਸਿੱਖਾਂ ਦੇ ਉੱਪਰ ਲਾਗੂ ਸਮਝਿਆ ਜਾਂਦਾ ਸੀ। ਉਹ ਮੁਖੀ ਸਿੱਖ ਇਕੱਤਰ ਹੋ ਕੇ ਇੱਕ ਵਿਚਾਰ ਤੇ ਆਉਂਦੇ ਸੀ, ਉਸ ਵਿਚਾਰ ਨੂੰ ਫਿਰ ਲਿਖ ਕੇ ਪੜ੍ਹ ਕੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਜਥੇਦਾਰ ਹੁੰਦਾ ਸੀ ਜਾਂ ਮੁੱਖ ਸੇਵਾਦਾਰ ਜੋ ਵੀ ਉਹਨੂੰ ਆਪਾਂ ਕਹਿ ਲਈਏ, ਉਹ ਫਿਰ ਅਕਾਲ ਤਖ਼ਤ ਸਾਹਿਬ ਤੋਂ ਉਹ ਫੈਸਲਾ ਸੁਣਾਇਆ ਕਰਦਾ ਸੀ। ਤੇ ਇਹ ਫਿਰ 1808 ਦੇ ਵਿਚ ਕਹਿ ਲੋ ਜਦੋਂ ਕਿ ਫਿਰ ਮਹਾਰਾਜਾ ਰਣਜੀਤ ਸਿੰਘ ਤਾਕਤਵਰ ਹੋਇਆ ਤੇ ਜਿਹਨੇ ਅੱਧੀ ਕੌਮ ਇੱਕ ਥਾਂ ਇਕੱਠੀ ਕਰ ਲਈ, ਸਤਲੁਜ ਤੋਂ ਲੈ ਕੇ ਦਰਾ ਖੈਬਰ ਤੱਕ, ਚੀਨ ਤੋਂ ਲੈ ਕੇ ਸਿੰਧ ਤੱਕ, ਉਹਨੇ ਫਿਰ ਇਹ ਅਕਾਲ ਤਖ਼ਤ ਤੇ ਸਰਬੱਤ ਖਾਲਸਾ ਜਿਹੜਾ ਸੀ ਬੰਦ ਕਰਤਾ। ਇਹ ਫਿਰ ਕਦੋਂ ਸਰਵਾਈਵ ਕੀਤਾ ਆ ਅਕਾਲ ਤਖ਼ਤ? ਜਦੋਂ ਢਹਿ ਢੇਰੀ ਕਰਤਾ ਸਰਕਾਰ ਨੇ, ਫਿਰ ਬੂਟਾ ਸਿੰਘ ਨੂੰ ਵਜ਼ੀਰ ਨੂੰ ਅੱਗੇ ਲਾ ਕੇ ਤੇ ਬਾਰ ਬਾਰ ਅਕਾਲੀ ਫੂਲਾ ਸਿੰਘ ਦੇ ਬੁਰਜ ਦੇ ਵਿਚ ਸੰਤਾ ਸਿੰਘ ਨਿਹੰਗ ਦੀ ਅਗਵਾਈ ਹੇਠਾਂ ਉਥੇ ਫਿਰ ਰਣਜੀਤ ਸਿੰਘ ਦਾ ਬੰਦ ਕੀਤਾ ਹੋਇਆ ਸਰਬੱਤ ਖਾਲਸਾ, ਇਹ ਹਿੰਦੁਸਤਾਨ ਦੀ ਸਰਕਾਰ ਨੇ ਫਿਰ ਆਪਣੇ ਸਿਗਰਟਾਂ ਪੀਣ ਵਾਲੇ, ਆਪਣੇ ਕਾਂਗਰਸੀ ਵਰਕਰ, ਦੂਜਿਆਂ ਸੂਬਿਆਂ ਤੇ ਨਾਨ ਸਿੱਖ ਨਾਨ ਪੰਜਾਬੀ ਲੋਕਾਂ ਨੂੰ ਢੋ ਕੇ ਤੇ ਉਥੇ ਫਿਰ ਇਹ ਸਰਬੱਤ ਖਾਲਸੇ ਦਾ ਉਹਨਾਂ ਨੇ ਡਰਾਮਾ ਕੀਤਾ।
ਅੱਛਾ, ਤੇ ਖਾਲਿਸਤਾਨ ਦੀ ਮੰਗ ਵੀ ਉਹਦੇ ਚ ਰੱਖੀ ਗਈ ਨਾ? ਖਾਲਿਸਤਾਨ ਦੀ ਮੰਗ ਵੀ ਉਸੇ ਸਰਬੱਤ ਖਾਲਸਾ 1986 ਵਾਲੇ ਦੀ ਗੱਲ ਕਰ,
ਉਹਦੇ ਵਿੱਚ ਮਤਲਬ ਉਹ ਮੈਂ ਦੱਸਦਾ ਹਾਂ, ਇਹ 1985 ਦੀ ਗੱਲ ਆ ਤੇ 86 ਦੀ ਬਾਤ ਮੈਂ ਉੱਥੇ ਫਿਰ ਆਉਣਾ ਆ। ਤੇ ਇਹ 85 ਦੇ ਵਿਚ ਜਿਹੜਾ ਬਾਬੇ ਫੂਲਾ ਸਿੰਘ ਦੇ ਸਰਕਾਰ ਨੇ ਸਰਬੱਤ ਖਾਲਸੇ ਦਾ ਡਰਾਮਾ ਕੀਤਾ, ਉਹ ਇਹ ਸੀ ਵੀ ਅਕਾਲੀ ਲੀਡਰਸ਼ਿਪ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡਿਸਕ੍ਰੈਡਿਟ ਕਰਕੇ, ਇਹਨਾਂ ਨੂੰ ਤੋੜ ਕੇ ਖਤਮ ਕਰਕੇ, ਤੇ ਵੀ ਆਹ ਸਰਬੱਤ ਖਾਲਸੇ ਦਾ ਫੈਸਲਾ ਉੱਥੇ ਮਤੇ ਪਾਸ ਵੀ ਹੋਏ, ਚਲੋ ਉਸ ਡਿਟੇਲ ਵਿਚ ਆਪਾਂ ਨਹੀਂ ਜਾਂਦੇ। ਤੇ ਫਿਰ ਦੂਜਾ ਅਕਾਲ ਤਖ਼ਤ ਦੀ ਹਜ਼ੂਰੀ ਵਿਚ 26 ਜਨਵਰੀ ਜਿਹਦੇ ਵਿਚ ਮੈਂ ਵੀ ਉਹ ਸਾਰਾ ਕੁਝ ਦੇਖਿਆ ਆਪਣੀ ਅੱਖੀ, ਉੱਥੇ ਸ਼ਾਮਿਲ ਸੀ। ਤੇ ਦੂਜਾ ਸਰਬੱਤ ਖਾਲਸਾ ਅਕਾਲ ਤਖ਼ਤ ਸਾਹਿਬ 26 ਜਨਵਰੀ 1986 ਨੂੰ ਭਿੰਡਰਾਂ ਵਾਲੀ ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਹੇਠਾਂ ਉਹਦੇ ਵਿਚ ਵੀ ਬਹੁਤ ਇਕੱਠ ਹੋਇਆ। ਉਹਦੇ ਵਿਚ ਵੀ ਉਹ ਮਤਿਆਂ ਦੀ ਜਿਹੜੇ ਮਤੇ ਪੜ੍ਹ ਕੇ ਸਟੇਜ ਨੂੰ ਕੰਟਰੋਲ ਕਰ ਰਹੇ ਸੀ ਭਾਈ ਮੋਹਕਮ ਸਿੰਘ ਹੋਰੀ, ਉਹਨਾਂ ਨੇ ਜਿਹੜੇ ਉਥੇ 5 ਮੈਂਬਰੀ ਕਮੇਟੀ ਬਣਾ ਕੇ ਵੀ ਅੱਗੇ ਤੋਂ ਸਿੱਖ ਪੰਥ ਦੀ ਅਗਵਾਈ ਆ 5 ਮੈਂਬਰੀ ਕਮੇਟੀ ਕਰੂਗੀ, ਤੇ ਅਸੀਂ ਅਕਾਲੀ ਦਲ ਵੀ ਤੋੜਦੇ ਆ, ਸ਼੍ਰੋਮਣੀ ਕਮੇਟੀ ਵੀ ਤੋੜਦੇ ਆ, ਅਕਾਲ ਤਖ਼ਤ ਦਾ ਜਹੇਦਾਰ ਫਲਾਣੇ ਨੂੰ ਲਾਉਣੇ ਆ, ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਫਲਾਣੇ ਨੂੰ ਲਾਉਣੇ ਆ, ਕੇਸਗੜ੍ਹ ਸਾਹਿਬ ਤੇ ਦਮਦਮਾ ਸਾਹਿਬ ਦੇ ਜਥੇਦਾਰ ਅਸੀਂ ਫਲਾਣੇ ਨੂੰ ਲਾਉਣੇ ਆ। ਚਲੋ ਨਾਵਾਂ ਦੀ ਭਾਈ ਜਿਹੜਾ ਸੰਤ ਜਰਨੈਲ ਸਿੰਘ ਹੋਰਾਂ ਦਾ ਭਤੀਜਾ ਜੇਲ੍ਹ ਵਿਚ ਸੀ ਭਾਈ ਜਸਵੀਰ ਸਿੰਘ ਰੋਡੇ, ਉਹਨੂੰ ਅਕਾਲ ਤਖ਼ਤ ਦਾ ਜਹੇਦਾਰ ਲਾਇਆ ਕਿ ਉਹ ਐਕਟਿੰਗ ਜਹੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਲਾਇਆ, ਹਰਿਮੰਦਰ ਸਾਹਿਬ ਦਾ ਗ੍ਰੰਥੀ ਪੰਡਿਤ ਬਖਸ਼ੀਸ਼ ਸਿੰਘ ਨੂੰ ਲਾਇਆ, ਕੇਸਗੜ੍ਹ ਸਾਹਿਬ ਦਾ ਜਥੇਦਾਰ ਸਵਿੰਦਰ ਸਿੰਘ ਨੂੰ ਲਾਇਆ, ਜਸਵੰਤ ਸਿੰਘ ਨੂੰ, ਦਮਦਮੇ ਸਾਹਿਬ ਦਾ ਜਥੇਦਾਰ ਲਾਇਆ, ਰਾਜਸੋ ਸ਼੍ਰੋਮਣੀ ਕਮੇਟੀ ਵੀ ਤੋੜਤੀ, ਅਕਾਲੀ ਦਲ ਵੀ ਤੋੜਤਾ, ਹੁਣ ਇਹ 5 ਮੈਂਬਰੀ ਪੰਥਕ ਕਮੇਟੀ ਅਗਵਾਈ ਕਰੇਗੀ। ਉਹ ਚ ਪੰਥਕ ਮੈਂਬਰੀ ਵਿਚ ਹੀ ਗੁਰਦੇਵ ਸਿੰਘ ਉਸਮਾਨ ਵਾਲਾ ਤੇ ਆ ਜਿਹੜਾ ਸੀਗਾ ਆਪਣਾ ਮਾਣੋ ਚਾਲ, ਭਾਈ ਮਾਣੋ ਚਾਲ ਜੀ, ਤੇ ਆਪਣਾ ਅਰੋੜਾ ਕੀ ਉਹਨੂੰ ਅਰੂੜ ਸਿੰਘ, ਤੇ ਤਿੰਨ ਹੋ ਗਏ, ਇੱਕ ਧੰਨਾ ਸਿੰਘ ਸੀ ਜਿਹਦਾ ਅਸਲੀ ਨਾਂ ਜਸਪਾਲ ਸਿੰਘ ਸੀ ਸ਼ਾਇਦ, ਤੇ ਆਪਣਾ ਇਹ 5 ਮੈਂਬਰੀ ਕਮੇਟੀ ਵੀ ਇਹ ਹੁਣ ਕੌਮ ਦੀ ਅਗਵਾਈ ਕਰੂਗੀ। ਯੰਗ ਜੁਝਾਰੂ ਸਿੰਘ ਸੀਗੇ, ਤੇ ਬਾਅਦ ਦੇ ਵਿਚ ਇਹਦਾ ਵੀ ਕਈ ਕਮੇਟੀਆਂ ਬਣ ਗਈਆਂ, ਕਈ ਜਥੇਦਾਰ ਅਕਾਲ ਤਖ਼ਤ ਦੇ ਬਣ ਗਏ। ਸੋ ਇਹ ਹੈ ਵੀ ਜਿਹੜਾ ਰਣਜੀਤ ਸਿੰਘ ਵੇਲੇ ਦਾ ਜਥਾ ਜਿਹੜਾ ਸਰਬੱਤ ਖਾਲਸਾ ਬੰਦ ਕੀਤਾ ਹੋਇਆ ਸੀ, ਇਹ ਫਿਰ ਪੰਥਕ ਚੁਣੀਆਂ ਹੋਈਆਂ ਜਮਾਤਾਂ ਤੋਂ ਉਲਟ ਜਾ ਕੇ ਇੱਕ ਤੇ ਸਿੱਧਾ ਹੀ ਪੰਜਾਬ ਭਾਰਤ ਸਰਕਾਰ ਨੇ ਕਰਵਾਇਆ ਤੇ ਮਤਲਬ ਸਿਰਫ ਸਿੱਖ ਲੀਡਰਸ਼ਿਪ ਨੂੰ ਡਿਸਕ੍ਰੈਡਿਟ ਕਰਨ ਲਈ ਤੇ ਜੋ ਕੁਝ ਸਰਕਾਰ ਨੇ ਕੀਤਾ ਸੀਗਾ ਓਹਨੂੰ ਇੱਥੇ ਪਾਣੀ ਫੇਰਨ ਲਈ ਤੇ ਇਹ ਪਰ ਸਰਬੱਤ ਹਾਂਜੀ ਬੋਲੋ
ਹਾਂਜੀ ਆਪਾਂ ਵਾਪਸ ਟੌਪਿਕ ਤੇ ਆਈਏ ਕਿ ਜਿਹੜੀ ਆਪਾਂ ਸਰਬੱਤ ਖਾਲਸਾ ਜੀ ਆਪਾਂ ਉੱਥੇ ਉਹ ਥੋੜਾ ਸਾਈਡ ਟ੍ਰੈਕ
ਉਹ ਸਰ ਸਰਬੱਤ ਖਾਲਸਾ ਸਰਬੱਤ ਖਾਲਸੇ ਦੀ ਵਿਆਖਿਆ ਕਰਨ ਲਈ ਆਪਾਂ ਤੁਰ ਗਏ ਤੇ ਇਹ ਅੱਜ ਵੀ ਜਦੋਂ ਕੋਈ ਇਕੱਠ ਹੁੰਦਾ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਤੇ ਉਹਦੇ ਨਾਮ ਦਾ ਸਰਬੱਤ ਖਾਲਸਾ ਨਹੀਂ ਕਿਹਾ ਜਾਂਦਾ ਉਹਨੂੰ ਪੰਥਕ ਇਕੱਠ ਆਮ ਤੌਰ ਤੇ ਕਿਹਾ ਜਾਂਦਾ ਵਿਸ਼ਵ ਸਿੱਖ ਸੰਮੇਲਨ ਵੀ ਉਹਦਾ ਨਾਂ ਰੱਖਿਆ ਜਾਂਦਾ ਪਰ ਸਰਬੱਤ ਖਾਲਸਾ ਨਾਂ ਰੱਖਣ ਤੋਂ ਗੁਰੇਜ਼ ਕੀਤਾ ਜਾਂਦਾ ਤੇ ਉਹ ਇਹ ਸੀ ਵੀ ਉਹ ਭਾਈ ਜਿਹੜਾ ਸਾਰੇ ਖਾਲਸੇ ਦੀ ਸਾਰੇ ਗੁਰੂ ਕੇ ਸਿੱਖਾਂ ਦੀ ਅਰਦਾਸ ਹੈ ਆਪ ਦੇ ਚਰਨਾਂ ਵਿਚ ਕਿ ਸਰਬੱਤ ਖਾਲਸਾ ਜੀ ਨੂੰ ਵਾਹਿਗੁਰੂ 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 ਚੇਤੇ ਆਵੇ ਹੁਣ ਅਸੀਂ ਕਿਸੇ ਨੂੰ ਮਜਬੂਰੀ ਵਿਚ ਜਿਹੜਾ ਜਿਹਦਾ ਸਿੱਖੀ ਵਿਚ ਵਿਸ਼ਵਾਸ ਨਹੀਂ ਜੋ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਸਿੱਖ ਨਹੀਂ ਮੰਨਦਾ ਅਸੀਂ ਉਹਦੇ ਵਾਸਤੇ ਮੰਗ ਨਹੀਂ ਕਰ ਸਕਦੇ ਭਈ ਉਹਨੂੰ ਵਾਹਿਗੁਰੂ ਚੇਤੇ ਆਵੇ ਉਹਨੂੰ ਭਾਵੇਂ ਰਾਮ ਚੇਤੇ ਆਵੇ ਉਹਨੂੰ ਭਾਵੇਂ ਅੱਲਾ ਚੇਤੇ ਆਵੇ ਉਹਨੂੰ ਭਾਵੇਂ ਗਾਡ ਚੇਤੇ ਆਵੇ ਉਹਨਾਂ ਨੂੰ ਮੁਬਾਰਕ ਆ ਇਹ ਸਿਰਫ ਸਿੱਖਾਂ ਨੂੰ ਕਿਹਾ ਜਾਂਦਾ ਆ ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਸਿੱਖਾਂ ਨੂੰ ਸਰਬੱਤ ਖਾਲਸਾ ਜੀ ਨੂੰ ਵਾਹਿਗੁਰੂ 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 ਚੇਤੇ ਆਵੇ ਤੇ ਚੇਤੇ ਆਵਣ ਕਾ ਸਦਕਾ ਤੇ ਰੱਬ ਵਾਹਿਗੁਰੂ ਚੇਤੇ ਆਉਣ ਕਰਕੇ ਸਾਰੇ ਪਾਸੇ ਸੁੱਖ ਹੋਵੇ ਸਰਬ ਸੁੱਖ ਹੋਵੇ ਕਿਉਂਕਿ ਵਾਹਿਗੁਰੂ ਚੇਤਾ ਆਵੇਗਾ ਉੱਥੇ ਸੁੱਖ ਵਰਤੇ
ਨਹੀਂ ਮੈਂ ਹਜੇ ਇੱਥੇ ਹੀ ਰਹਿਣਾ ਚਾਹੁੰਦਾ ਤੁਹਾਡੇ ਤੋਂ ਕੁਛ ਸਵਾਲ ਪੁੱਛਣਾ ਚਾਹੁੰਦਾ ਹੁਣ ਜਿੱਥੇ ਆਪਾਂ ਪਹਿਲਾਂ ਤਾਂ ਸ਼ੁਰੂ ਕੀਤਾ ਸੀ ਪ੍ਰਥਮ ਭੋਗਾ ਤੇ ਸਿਮਰ ਕੇ ਠੀਕ ਹੈ ਉਹ ਉੱਥੋਂ ਸ਼ੁਰੂ ਹੋਇਆ ਉਹ ਸਿਮਰਨ ਵਾਲੀ ਗੱਲ ਹੋ ਗਈ ਮੇਰਾ ਖਿਆਲ ਉਹ ਸਿਮਰਨ ਵਾਲੀ ਗੱਲ ਸੀਗੀ ਅੱਜ ਤੱਕ ਜਿਹੜੀ ਆਪਾਂ ਹੁਣ ਇੱਥੋਂ ਫੇਰ ਯਾਦ ਕਰਕੇ ਹੁਣ ਇੱਥੋਂ ਫੇਰ ਪ੍ਰਥਮੇ ਆ ਗਈ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਹੋ ਲੱਗਿਆ ਹੁਣ ਜਦੋਂ ਡੂੰਘਾਈ ਚ ਮੈਂ ਸੋਚ ਰਿਹਾ ਕਿ ਸ਼ਾਇਦ ਅਰਦਾਸ ਚ ਜਿਹੜੀ ਇੰਡੀਵਿਜੁਅਲ ਅਰਦਾਸ ਇੱਥੋਂ ਸ਼ੁਰੂ ਹੁੰਦੀ ਆ ਜਿਹੜਾ ਆਪਾਂ ਪਹਿਲਾਂ ਪਿਛਲਾ ਅਧਿਐਨ ਕੀਤਾ ਆ ਉਹ ਸਾਰਾ ਇੱਕ ਤੈਅ ਹਿਸਟਰੀ ਚੱਲੀ ਆਉਂਦੀ ਆ ਵੀ ਪਹਿਲਾਂ ਉਹਨੂੰ ਸਿਮਰਨਾ ਆ ਆਪਾਂ ਉਹਨੂੰ ਰਿਪੀਟ ਕਰਨਾ ਤੇ ਹੁਣ ਹੁਣ ਇੱਥੋਂ ਅਰਦਾਸ ਸ਼ੁਰੂ ਹੋਈ ਆ ਮੈਨੂੰ ਇਉਂ ਲੱਗਿਆ ਅੱਜ ਠੀਕ ਆ ਮੈਂ
ਇਸ ਬਾਰੇ ਮੈਂ ਕਹਿ ਨਹੀਂ ਸਕਦਾ ਕੁਝ ਤੁਸੀਂ ਨਵਾਂ ਵਿਚਾਰ ਦਿੱਤਾ ਆ ਪਰ ਕਈ ਵਾਰੀ ਵਿਦਵਾਨਾਂ ਦੇ ਵਿਚਾਰ ਵਾਲ ਦੀ ਖੱਲ ਲਾਉਣ ਵਾਲੇ ਵੀ ਹੋ ਜਾਂਦੇ ਆ ਸ਼ਾਇਦ ਤੁਸੀਂ ਵੀ ਉਹਨਾਂ ਵਿਦਵਾਨਾਂ ਚ ਆ ਗਏ ਹੋਗੇ
ਹਾਂਜੀ ਨਹੀਂ ਕਿਉਂਕਿ ਪ੍ਰਥਮੇ ਦੋ ਵਾਰੀ ਆ ਗਏ ਨਾ ਪ੍ਰਥਮ ਭਗੌਤੀ ਸਿਮਰ ਕੇ ਫੇਰ ਹੋ ਗਿਆ ਪ੍ਰਥਮੇ ਹਨਾ ਹੁਣ ਅੱਜ ਵੀ ਆ ਵੀ ਸ਼ਾਇਦ ਜਿਹੜਾ ਜਿਹੜਾ ਇੰਡੀਵਿਜੁਅਲ ਅਰਦਾਸ ਹੋ ਰਹੀ ਹੈ
ਗੁਡ ਪੁਆਇੰਟ ਤੁਹਾਡਾ ਇਹ ਤੇ ਆਪਾਂ ਵਿਚਾਰ ਕਰ ਲਾਂਗੇ ਅਜੇ ਮੈਂ ਇਹਨੂੰ ਹਾਂ ਜਾਂ ਨਾ ਦੇ ਵਿਚ ਨੀ ਮੈਂ ਕਹਿ ਸਕਦਾ ਤੇ ਹਾਂਜੀ ਉਹ ਪ੍ਰਥਮ ਮਤਲਬ ਪਹਿਲਾਂ ਪ੍ਰਥਮ ਦਾ ਮਤਲਬ ਹੈ ਪਹਿਲਾਂ ਆਰੰਭ ਵਿਚ ਤੇ ਇਹ ਹਾਂ ਗੁਡ ਪੁਆਇੰਟ ਵੈਸੇ ਤੁਹਾਡਾ ਪੁਆਇੰਟ ਠੀਕ ਆ ਇਹਦੇ ਬਾਰੇ ਵਿਚਾਰ ਹੋ ਸਕਦੀ ਹੈ ਅੱਛਾ ਤੇ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਰੱਬ ਨੂੰ ਚੇਤੇ ਆਉਣ ਦੇ ਕਾਰਨ ਕਰਕੇ ਹੀ ਸਰਬ ਸੁਖ ਹੋਵੇ ਫਿਰ ਅੱਗੇ ਆ ਜਾਂ ਇਹ ਇੱਕ ਵਾਕ ਸੀਗਾ ਅੱਗੇ ਆ ਅਗਲਾ ਵਾਕ ਸ਼ੁਰੂ ਹੁੰਦਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਜਿੱਥੇ ਜਿੱਥੇ ਵੀ ਖਾਲਸੇ ਦਾ ਵਾਸਾ ਹੈ ਤਾਂ ਤਾਂ ਰੱਛਿਆ ਰਿਆਇਤ ਤੇ ਜਿੱਥੇ ਕਦਾ ਖਾਲਸਾ ਵਾਸ ਹੋਵੇ ਉੱਥੇ ਸਿਕਿਉਰਿਟੀ ਹੋਵੇ ਤੇ ਉੱਥੇ ਲੋਕਾਂ ਨੂੰ ਰਿਆਇਤ ਹੋਵੇ ਅਰਥਾਤ ਰਹਿਣ ਦੀ ਕੰਮ ਕਾਰ ਕਰਨ ਦੀ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਪਣੇ ਸਭਿਆਚਾਰ ਆਪਣੀ ਬੋਲੀ ਨੂੰ ਜਿਉਂਦਾ ਰੱਖਣ ਲਈ ਪਰ ਜਿੱਥੇ ਮਤਲਬ ਖਾਲਸੇ ਦਾ ਰਾਜ ਹੋਵੇ ਉੱਥੇ ਸਾਰੇ ਹੀ ਬਰਾਬਰ ਸਮਝੇ ਜਾਣ ਸਭ ਨੂੰ ਭੈ ਰਹਿਤ ਹੋਣ ਨਹਿ ਭੈ ਪਹੁ ਕੋ ਦੇਤ ਨਹਿ ਭੈ ਮਾਨ ਧਿਆਨ ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਂ ਇਹ ਬਖਾਨ ਗੁਰੂ ਕੇ ਸਿੱਖ ਦਾ ਇਹ ਨਿਸ਼ਾਨਾ ਆ ਵੀ ਜਿੱਥੇ ਗੁਰੂ ਦਾ ਸਿੱਖ ਹੈ ਵੱਸਦਾ ਆ ਉੱਥੇ ਸੁੱਖ ਹੋਵੇ ਤੇ ਨਾਮ ਚੇਤੇ ਆਵੇ ਰੱਬ ਦਾ ਜਿਹੜੇ ਵੀ ਧਰਮ ਨੂੰ ਕੋਈ ਮੰਨਦਾ ਹੈ ਉਸ ਦੇ ਅਨੁਸਾਰ ਤੇ ਸਾਰਿਆਂ ਦੇ ਉੱਤੇ ਰੱਖਿਆ ਹੋਵੇ ਸਾਰੇ ਸੁਰੱਖਿਅਤ ਹੋਣ ਤੇ ਸਾਰੇ ਰਿਆਇਤ ਸਹਿਤ ਰਹਿਣ ਦੇਗ ਤੇਗ ਫਤਿਹ ਤੇ ਫਤਿਹ ਦੇਗ ਦੇਗ ਦੀ ਤੇਗ ਦੀ ਤੇ ਤੇਗ ਹੋਈ ਸੰਸਾਰਕ ਹਥਿਆਰਬੰਦ ਸ਼ਕਤੀ ਦੇਗ ਹੋਇਆ ਲੰਗਰ ਹਾਂਜੀ ਜਿੱਥੇ ਕੋਈ ਭੁੱਖਾ ਨਾ ਰਹੇ ਤੇ ਜਿੱਥੇ ਕੋਈ ਸ਼ਕਤੀਹੀਨ ਨਾ ਹੋਵੇ ਕਿਉਂਕਿ ਬੁੱਧ ਧਰਮ ਨੇ
ਫੂਡ ਸਿਕਿਉਰਿਟੀ,
ਫੁੱਲ ਫੂਡ ਸਿਕਿਉਰਿਟੀ ਵੀ ਤੇ ਸਰੀਰਕ ਸਿਕਿਉਰਿਟੀ ਵੀ, ਮਤਲਬ ਵੀ ਹਥਿਆਰ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸ਼ਸਤਰ ਨੂੰ ਵੀ ਕਰਾਮਾਤ ਕਿਹਾ
ਜੀ।
ਜਦੋਂ ਓਹਦੇ ਦਰਬਾਰ ਵਿਚ ਕਲਗੀਧਰ ਪਾਤਸ਼ਾਹ ਸੱਦੇ ਤੇ ਗਏ, ਹਥਿਆਰ ਬੰਦ ਘੋੜੇ ਸਣੇ ਦਰਬਾਰ ਚ ਦਾਖਲ ਹੋਏ ਨੇ, ਤੇ ਉਚੇਚੇ ਥਾਂ ਤੇ ਬਹਾਦਰ ਸ਼ਾਹ ਦੇ ਉਚੇਚੇ ਥਾਂ ਤੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦੀ ਸਹਾਇਤਾ ਦੇ ਨਾਲ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਭਰਾਵਾਂ ਨੂੰ ਮਾਰ ਕੇ, ਤੇ ਉਥੇ ਫਿਰ ਈਰ ਖਾਲੂ ਨੇ ਮਲਾਣੇ ਨੇ ਕਿਹਾ ਨਾ ਵੀ ਤੁਸੀਂ ਕਰਾਮਾਤ ਵਿਖਾਓ ਵੀ ਇਹ ਬਰਾਬਰ ਤਾਖਰ ਦੇ ਗੱਦੀ ਇਹਨੂੰ ਲਾ ਕੇ ਕਿਉਂ ਪਾਇਆ ਗਿਆ, ਔਖਿਆਈ ਸੀ ਅੰਦਰੋਂ, ਤੇ ਤੁਹਾਡੇ ਕੋਲ ਕਰਾਮਾਤ ਮੋਜ਼ਾ ਵਿਖਾਓ। ਤੇ ਮਹਾਰਾਜ ਨੇ ਜੇਬ ਦੇ ਵਿਚੋਂ ਅਸ਼ਰਫੀ ਕੱਢ ਕੇ ਕਿਹਾ ਵੀ ਆਹ ਕਰਾਮਾਤ ਆ, ਇਹ ਧਨ ਆ, ਧਨ ਵੀ ਆਪਣੇ ਥਾਂ, ਮਾਇਆ ਜਿਹੜੀ ਹੈ ਵੀ ਕਰਾਮਾਤ ਹੈ, ਵੱਡੇ ਵੱਡੇ ਧਰਮੀਆਂ ਵਿਦਵਾਨਾਂ ਨੂੰ ਖਰੀਦ ਸਕਦੀ ਹੈ, ਵੱਡੇ ਵੱਡੇ ਇਮਾਨਦਾਰਾਂ ਦੇ ਇਮਾਨ ਖਰੀਦ ਸਕਦੀ ਹੈ, ਇਹ ਮਾਇਆ ਨਹੀਂ, ਉਹ ਇਹ ਨੀ, ਉਹ ਮੌਜਾ ਉਹ ਕਰਾਮਾਤ ਵਿਖਾਓ। ਫਿਰ ਕਹਿੰਦੇ ਮਹਾਰਾਜ ਕਹਿੰਦੇ ਵੀ ਬਾਦਸ਼ਾਹ ਦੇ ਨਾ, ਪਹਿਲੀ ਵਾਰੀ ਆ ਸੀ ਵੀ ਬਾਦਸ਼ਾਹ ਦੇ ਮੂੰਹ ਦੇ ਵਿਚ ਕਰਾਮਾਤ ਆ, ਕਿ ਜਿਹਨੂੰ ਚਾਹੇ ਰਾਜਾ ਬਣਾ ਸਕਦਾ, ਜਿਹਨੂੰ ਚਾਹੇ ਫਾਂਸੀ ਤੇ ਲਟਕਾ ਸਕਦਾ। ਦੂਜੀ ਵਾਰੀ ਫਿਰ ਮਹਾਰਾਜ ਨੇ ਅਸ਼ਰਫੀ ਖਾਈ, ਇਹ ਵੱਡੇ ਵੱਡੇ ਲੋਕਾਂ ਦੇ ਮਾਨ ਖਰੀਦ ਸਕਦੀ ਆ, ਉਹ ਫਿਰ ਵੀ ਤੀਜੀ ਵਾਰੀ ਪੁੱਛਿਆ, ਫਿਰ ਮਹਾਰਾਜ ਨੇ ਆਪਣੇ ਕਿਰਪਾਨ ਤੇ ਹੱਥ ਪਾ, ਮੁੱਠ ਤੇ ਹੱਥ ਪਾ ਕੇ ਕਿਹਾ ਫਿਰ ਆਹ ਕਰਾਮਾਤ ਆ ਜਿਹੜੀ ਤੇਰਾ ਬੜਬੜ ਕਰਦਾ ਮੂੰਹ ਹੁਣੇ ਬੰਦ ਕਰ ਸਕਦੀ ਆ। ਤੋਂ ਕਹਿਣ ਤੋਂ ਭਾਵ ਇਹ ਹੈ ਕਿ ਸ਼ਸਤਰ ਜਿਹੜਾ ਆ, ਹਥਿਆਰ ਆ, ਇਹ ਵੀ ਆਪਣੇ ਥਾਂ ਕਰਾਮਾਤ ਆ, ਧਨ ਵੀ ਕਰਾਮਾਤ ਆ, ਤੇ ਰਾਜਸੀ ਸ਼ਕਤੀ ਵੀ ਕਰਾਮਾਤ ਆ। ਉਹ ਪਿਛਲੀ ਵਾਰੀ ਆਪਾਂ ਗੱਲ ਕਹੀ ਨਾ, ਕੋਈ ਸਿਆਣਾ ਮਗਰ ਪੈ ਗਿਆ ਸੰਤ ਦੇ ਕਿਸੇ ਦੇ, ਤੇ ਜੇ ਪਹਿਲੀ ਵਾਰੀ ਸੁਣੀ ਹੋਈ ਚਲੋ ਦੁਹਰਾ ਲੈਣੇ ਆ, ਤੇ ਉਹ ਮਾਰੇ ਰਿੱਧੀ ਸਿੱਧੀ ਕੀ ਹੁੰਦੀ ਆ, ਰਿੱਧੀ ਸਿੱਧੀ ਵਿਖਾਓ ਕੋਈ ਰਿੱਧੀ ਸਿੱਧੀ, ਤੇ ਉਹਨੂੰ ਮੁਸਕਰਾ ਕੇ ਟਾਲੀ ਜਾਣ, ਰਿੱਧੀ ਸਿੱਧੀ ਹੁਣ ਵਿਖਾਉਣ ਕੀ, ਇਹ ਤੇ ਅਧਿਆਤਮਕ ਸ਼ਕਤੀਆਂ ਦੀ ਹੈ, ਪਰਾ ਸਰੀਰਕ ਸ਼ਕਤੀਆਂ ਆ, ਇਹ ਲੋਕਾਂ ਨੂੰ ਇਸ ਤਰ੍ਹਾਂ ਮਦਾਰੀ ਬਣ ਕੇ ਥੋੜਾ ਵਿਖਾਈਆਂ ਜਾਂਦੀਆਂ ਸੜਕਾਂ ਤੇ, ਤੇ ਉਧਰੋਂ ਕੋਈ ਮਾਈ ਖੀਰ ਲੈ ਆਈ, ਕਹਿੰਦਾ ਇਹਨੂੰ ਕਹਿੰਦੀ ਕਹਿੰਦੇ ਉਹ ਰਿੱਧੀ ਸਿੱਧੀ, ਵੇਖ ਲਿਆ ਉੱਥੇ ਰਿੱਧੀ ਸੀ ਤੇ ਸਿੱਧੀ ਇੱਥੇ ਚੱਲ ਆਈ ਹੈ ਸਾਡੇ ਲਈ, ਸੋ
ਕੀ ਰਿੱਧੀ ਕਿਤੇ ਹੋਰ ਸੀ ਤੇ ਸਿੱਧੀ ਇੱਥੇ ਹੋ ਗਈ, ਸਿੱਧੀ ਇੱਥੇ ਆ ਗਈ। ਤਾਂ ਜੀ ਇਹ ਪਹਿਲੀ ਵਾਰੀ ਸੁਣੀ ਹੈ, ਰਿਪੀਟ ਨਹੀਂ ਹੋਈ।
ਮੈਨੂੰ ਸ਼ੱਕ ਸੀ ਕਿ ਸ਼ਾਇਦ ਪਿਛਲੀ ਵਾਰੀ ਸੁਣਾ ਦੀ ਹੋਵੇ, ਕਹਿੰਦਾ ਸਿੱਧੀ ਇੱਥੇ ਚੱਲੀ ਆਈ।
ਜਿਹੜੀ ਆਪਾਂ ਖਾਲਸੇ ਦੇ ਸੰਕਲਪ ਦੀ ਗੱਲ ਕਰਦੇ ਆ, ਰੱਖਿਆ ਰਿਆਤ ਦੀ ਗੱਲ ਕਰਦੇ ਆ, ਹਨਾ, ਉਹ ਖਾਲਸਾ ਜਿਹੜਾ, ਮਤਲਬ ਜਰੂਰੀ ਨੀ ਵੀ ਉਹ ਖਾਲਸਾ ਰਾਜ ਦੇ ਵਿਚ ਹੋਵੇ, ਕਿਉਂਕਿ ਜਦੋਂ ਖਾਲਸਾ ਜਿੱਥੇ ਪ੍ਰਗਟ ਹੁੰਦਾ, ਮੈਂ ਤੁਹਾਨੂੰ ਦੱਸਦਾ, ਉੱਥੇ ਸਾਡੇ ਨਾਨਕਿਆਂ ਦੇ ਕੋਲ ਨਾ, ਜਿਹੜਾ ਗੜਸ਼ੰਕਰ ਤੋਂ ਪਠਾਨਕੋਟ ਸੜਕ ਜਾਂਦੀ ਆ ਵਾਇਆ ਇੱਧਰ ਬੜਾ ਚੌਰ, ਗੜਸ਼ੰਕਰ ਮਾਲਪੁਰ, ਹਨਾ, ਇਹ ਜਰਨੈਲੀ ਸੜਕ ਹੈ, ਜਾਣੀ ਕਿ ਮਿਲਟਰੀ ਦੇ ਅੰਡਰ ਆਉਂਦੀ ਹੈ ਇੰਡੀਆ ਦੀ, ਤੇ ਕਸ਼ਮੀਰ ਨੂੰ ਜਾਣ ਲਈ ਇੱਥੇ ਮਤਲਬ ਕਾਫਲਿਆਂ ਦੇ ਕਾਫਲੇ ਚੱਲ ਰਹੇ ਹੁੰਦੇ, ਉਹਨਾਂ ਦੇ ਟਰੱਕ ਜਾਂ ਆਉਂਦੇ ਜਾਂਦੇ ਆ, ਤੇ ਮੇਰਾ ਨਾਨਾ ਦੱਸਦਾ ਸੀ ਬਚਪਨ ਦੇ ਵਿੱਚ ਨਾ ਉੱਥੇ ਅੰਬਾਂ ਦੇ ਬਾਗ ਹੁੰਦੇ ਸੀਗੇ ਸੜਕ ਦੇ ਕੰਢੇ, ਤੇ ਉੱਥੇ ਸਿੰਘਾਂ ਨੇ ਆਪਣਾ ਡੇਰਾ ਦਮਦਮਾ ਲਾਇਆ ਹੋਇਆ ਸੀ, ਮਤਲਬ ਆਪਣੀ ਛੋਣੀ ਪਾਈ ਹੋਈ ਸੀ ਚੱਲਣੀ, ਤੇ ਉਹ ਹੋਇਆ ਕੀ ਕਿ ਉਸ ਟਾਈਮ ਦੇ ਵਿੱਚ ਫੌਜ ਵੀ ਟਰੈਵਲ ਕਰ ਰਹੀ ਸੀਗੀ ਕਸ਼ਮੀਰ ਵੱਲ ਨੂੰ, ਤੇ ਉਹਨਾਂ ਨੇ ਵੀ ਉੱਥੇ ਖਾਲੀ ਮੈਦਾਨ ਪਏ ਸੀਗੇ ਰੈਸਟ ਕਰਨ ਦੇ ਲਈ, ਉਹਨੀ ਸਾਰੇ ਟਰੱਕ ਜਿਹੜੇ ਨੇ ਉਹ ਉਧਰ ਨੂੰ ਪਾਰਕ ਕਰਕੇ ਆਪਣਾ ਜੋ ਵੀ ਖਾਣਾ ਪੀਣਾ ਜੋ ਵੀ ਕਰਨਾ ਸੀ ਕਰ, ਹੁਣ ਉਹ ਬਰਾਬਰ ਆ ਗਏ, ਆਮੋ ਸਾਹਮਣੇ ਹੋ ਗਏ, ਸੜਕ ਦੇ ਇਧਰਲੇ ਪਾਸੇ ਸਿੰਘ ਸੀ ਤੇ ਦੂਜੇ ਪਾਸੇ ਮਿਲਟਰੀ ਸੀਗੀ, ਠੀਕ ਹੈ, ਤੇ ਉਹ ਕੀ ਕੀਤਾ ਜਦੋਂ ਮਿਲਟਰੀ ਆਈ ਤਾਂ ਨਿਹੰਗ ਸਿੰਘ ਜਿਹੜੇ ਨੇ ਆਪਣੇ ਜਥੇ ਚ ਘੋੜਿਆਂ ਦੇ ਸਵਾਰ ਹੋਏ, ਸ਼ਸਤਰ ਚੱਕੇ ਤੇ ਉਹ ਜਾ ਕੇ ਫੌਜ ਦੇ ਵਿੱਚ ਚਲੇ ਗਏ, ਉਹਨਾਂ ਦੇ ਮੈਦਾਨ ਦੇ ਵਿੱਚ ਜਾ ਕੇ ਉੱਥੇ ਆਪਣੇ ਮੱਛਕਾਂ ਕਰਨ ਲੱਗ ਗਏ, ਹਨਾ, ਆਪਣੀ ਮਤਲਬ ਸ਼ਸਤਰ ਖੇਡਾਂ ਕਰਨ ਲੱਗ ਗਏ, ਤੇ ਉਹ ਜਿਹੜੇ ਜੂਨੀਅਰ ਸੀਗੇ ਜਿੱਦਾਂ ਮੇਜਰ ਵਗੈਰਾ ਜਿਹੜੇ ਛੋਟੇ ਸੀਗੇ ਨਾ, ਉਹ ਬੜੇ ਔਖੇ ਹੋਏ, ਤੁਸੀਂ ਸਾਡੀ ਸਿਕਿਉਰਿਟੀ ਭੰਗ ਕਰਦੀ, ਐਂ ਕਰਦੀ, ਉਹ ਕਰਦੀ, ਉਹ ਲੋਹੇ ਇਲਾਕੇ ਜਿਹੇ ਹੋਏ ਫਿਰਨ, ਤੇ ਉਹਨਾਂ ਦੇ ਵਿੱਚ ਨਾ ਇੱਕ ਸਰਦਾਰ ਜਰਨੈਲ ਸੀਗਾ ਉਹਨਾਂ ਦਾ, ਜਿਹੜਾ ਮੇਜਰ ਮਤਲਬ ਵੱਡਾ ਆਫੀਸਰ ਸੀਗਾ ਕਮਾਂਡਰ, ਤੇ ਉਹਨੇ ਉਹਨੂੰ ਖਬਰ ਮਿਲੀ, ਉਹ ਆਪਣੇ ਬੈਠਾ ਸੀਗਾ ਗੱਡੀ ਚ ਜਾਂ ਸਾਈਡ ਦੇ ਉੱਤੇ, ਤੇ ਜਿਹੜਾ ਟੈਂਟ ਸੀਗਾ, ਤੇ ਉਹ ਨਿਕਲ ਕੇ ਆਇਆ ਬਾਹਰ, ਤਾਂ ਉਹਨੇ ਦੇਖਿਆ, ਤੇ ਉਹਨੇ ਦੇਖਿਆ ਵੀ ਨਿਹੰਗ ਸਿੰਘ ਆਪਣੀਆਂ ਮੱਛਕਾਂ ਕਰ ਰਹੇ ਨੇ, ਤੇ ਉਹ ਬੜੇ ਔਖੇ ਲੋਹੇ ਲਾਖੇ ਹੋਏ ਉਹਦੇ ਜੂਨੀਅਰ ਆਫਿਸਰ, ਐ ਕਰ ਦਾਂਗੇ ਇਹਨੂੰ ਗੋਲੀ ਮਾਰ ਦਿੰਦੇ, ਐ ਕਰ ਦਾਂਗੇ ਅਰੈਸਟ ਕਰ ਲਓ, ਇਹਦਾ ਆਹ ਕਾਨੂੰਨ ਦੀ ਇਹਨੇ ਆਹ ਕਰਤਾ। ਉਹਨੇ ਕਿਹਾ ਮੇਰੀ ਗੱਲ ਸੁਣੋ, ਇਹ ਖਾਲਸਾ ਆ, ਸਾਡੀ ਫੌਜ ਬਣੀ ਆ ਗੋਰਿਆਂ ਦੇ ਵੇਲੇ ਬਾਅਦ ਚੋਂ ਆ ਕੇ, ਇਹ ਫੌਜ ਦਸਵੇਂ ਪਾਤਸ਼ਾਹ ਦੀ ਫੌਜ ਆ, ਇਸ ਕਰਕੇ ਆਪਣੇ ਚੱਕੋ ਛੋਣੀ ਤੇ ਅਗਲੇ ਪੜਾਅ ਤੇ ਚੱਲੀਏ, ਇਹ ਇੱਥੇ ਹੀ ਰਹਿਣਗੇ, ਅਸੀਂ ਨੀ ਇਹਨਾਂ ਨੂੰ ਕੁਛ ਵੀ ਕਰ ਸਕਦੇ, ਇਹ ਇਹਨਾਂ ਦਾ ਰਾਜ ਹੈ, ਇਹਨਾਂ ਨੇ ਸਾਰਾ ਕੁਛ ਮੁੱਢ ਬੰਨਿਆ ਹੋਇਆ। ਮਤਲਬ ਉਹਦੀ ਸੂਝ ਬੂਝ ਦੇ ਨਾਲ ਉਹ ਜਿਹੜਾ ਤਕਰਾਰ ਹੈ ਉਹ ਟਲਿਆ, ਤੇ ਉਹਨੂੰ ਪਤਾ ਸੀ ਸਾਰੀ ਹਿਸਟਰੀ ਦਾ। ਸੋ ਉਹ ਜਿਹੜੀ ਖਾਲਸੇ ਦਾ ਰਾਜ, ਇੱਦਾਂ ਨੀ ਹੈਗਾ ਵੀ ਉਹਨਾਂ ਦੇ ਰਾਜੇ ਆ, ਉਹਨਾਂ ਦੇ ਸਿਸਟਮ ਚੱਲ ਰਿਹਾ, ਜਿੱਥੇ ਖਾਲਸਾ ਚੱਲੇ ਜਾਂਦਾ ਉੱਥੇ ਆਪਣੇ ਆਪ ਸਿਕਿਉਰਿਟੀ ਹੋ ਜਾਣੀ ਚਾਹੀਦੀ ਹੈ। ਇਹ ਅਰਦਾਸ ਮੇਰਾ ਖਿਆਲ ਕਰ ਰਹੇ ਆ ਵੀ ਜਿੱਥੇ ਖਾਲਸਾ ਖੜਾ ਹੈ, ਇੱਕ ਬੰਦਾ ਵੀ ਖੜਾ ਆ, ਉੱਥੇ ਲੋਕ ਸਿਕਿਓਰ ਫੀਲ ਕਰਨੇ ਚਾਹੀਦੇ ਆ।
ਹੁਣ ਦੇਖੋ ਉਸ ਇੱਕ ਅਫਸਰ ਦੀ ਸੂਝ ਬੂਝ ਨਾਲ ਕਿੱਡੀ ਵੱਡੀ ਦੁਰਘਟਨਾ, ਤੇ ਘੱਟ ਤੋਂ ਘੱਟ ਤੋਂ ਘੱਟ ਤੋਂ ਘੱਟ ਸੈਂਕੜੇ ਨਹੀਂ ਤੇ ਦਰਜਨਾਂ ਦੀ ਗਿਣਤੀ ਵਿਚ ਉੱਥੇ ਮੌਤਾਂ ਹੋ ਜਾਣੀਆਂ ਸੀ, ਕਿਉਂਕਿ ਮਿਲਟਰੀ ਕੋਲ ਹਥਿਆਰ ਸੀ, ਅਗਨ ਸ਼ਾਸਤਰ ਸੀਗੇ, ਹਥਿਆਰ ਸੀਗੇ, ਦੂਰੋਂ ਮਾਰ ਕਰਨ ਵਾਲੇ ਨਿਹੰਗ ਸਿੰਘਾਂ ਦੀ ਜ਼ਿਆਦਾ ਮੌਤ ਹੋਣੀ ਸੀ, ਕੋਈ ਪੰਜ ਸੱਤ ਬੰਦੇ ਫੌਜ ਦੇ ਵੀ ਮਰ ਜਾਣੇ ਸੀ, ਨਿੱਕੀ ਜੀ ਸਿਆਣਪ ਦੇ ਨਾਲ ਕਿੱਡਾ ਵੱਡੀ ਦੁਰਘਟਨਾ ਟਲ ਗਈ। ਇਸ ਤਰ੍ਹਾਂ ਬਹੁਤ ਸਾਰੀਆਂ ਦੁਰਘਟਨਾਵਾਂ ਟਾਲੀਆਂ ਜਾ ਸਕਦੀਆਂ ਹੁੰਦੀਆਂ ਜਿਹੜੀਆਂ ਮੂਰਖਤਾ ਦੇ ਨਾਲ ਕਾਲੇਪਣ ਦੇ ਵਿੱਚ ਹੋ ਜਾਂਦੀਆਂ। ਤੇ ਇਹ ਨਿਹੰਗ ਸਿੰਘਾਂ ਦਾ ਬਾਬਾ ਦੇਖੋ, ਮਹਾਰਾਜ ਰਣਜੀਤ ਸਿੰਘ ਵੇਲੇ ਵੀ ਹਰੀ ਜਿਹੜਾ ਬਾਬਾ ਅਕਾਲੀ ਫੂਲਾ ਸਿੰਘ ਸੀ, ਇਹਦਾ ਬੁਰਜ ਬਾਹਰ ਵਿੱਚ ਹੈ ਨਾ, ਉੱਥੇ ਉਸਾਰੀ ਹੋ ਰਹੀ ਆ, ਫਿਰਨੀ ਜਿਹੜੀ ਚਾਰ ਚੁਫੇਰੇ ਅੰਮ੍ਰਿਤਸਰ ਦੇ ਸੜਕ ਆ, ਉਹਦੇ ਕਿਨਾਰੇ ਦੇ ਉੱਤੇ ਬਾਹਰਲੇ ਪਾਸੇ ਬੱਸ ਅੱਡੇ ਵੱਲ ਬਾਬਾ ਫੂਲਾ ਸਿੰਘ ਦਾ ਬੁਰਜ ਹੈ, ਇੱਥੇ ਉਹਦਾ ਫੌਸ਼ਾਉਣੀ ਰਿਹਾਇਸ਼ ਹੁੰਦੀ ਸੀ ਫੌਜਾਂ ਉਹਦੀਆਂ। ਤੇ ਰਣਜੀਤ ਸਿੰਘ ਦੇ ਰਾਜ ਵੇਲੇ ਜਰਨੈਲਾਂ ਵਿੱਚੋਂ ਇੱਕ ਜਰਨੈਲ ਗਿਣੇ ਜਾਂਦੇ ਸੀ ਬਾਬਾ ਜੀ, ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਇਹੀ ਕਰਦੇ ਹੁੰਦੇ ਸੀਗੇ, ਉੱਥੋਂ ਦੇ ਵੀ ਇੰਚਾਰਜ ਇਹੀ ਸੀਗੇ, ਜਥੇਦਾਰ ਕਹਿ ਲਓ। ਤੇ ਇਹਨਾਂ ਦੀ ਨਿਹੰਗ ਸਿੰਘਾਂ ਦੀ ਫੌਜ ਹਰ ਲੜਾਈ ਦੇ ਵਿੱਚ ਮੂਹਰੇ ਹੋ ਕੇ ਲੜਦੇ ਹੁੰਦੇ ਸੀ, ਮੁਲਤਾਨ ਦਾ ਕਿਲਾ ਵੀ ਮੂਹਰੇ ਹੋ ਕੇ ਇਹਨਾਂ ਨੇ ਫਤਿਹ ਕੀਤਾ, ਫਿਰ ਨੁਸ਼ਹਿਰੇ ਦੀ ਲੜਾਈ ਵਿੱਚ ਬਾਬਾ ਜੀ ਸ਼ਹੀਦ ਹੋਏ ਨੇ, ਉੱਥੇ ਇਹਨਾਂ ਦੀ ਸਮਾਧ ਆ ਦਰਿਆ ਦੇ ਕਿਨਾਰੇ ਤੇ ਬਣੀ ਹੋਈ, ਮੈਂ ਬੱਸ ਵਿੱਚ ਜਾਂਦਿਆਂ ਦੂਰੋਂ ਦਰਸ਼ਨ ਕੀਤੇ ਆ। ਤੇ ਇਹ ਫਿਰ ਜਦੋਂ 1809 ਦੇ ਵਿੱਚ ਰਣਜੀਤ ਸਿੰਘ ਦਾ ਤੇ ਅੰਗਰੇਜ਼ਾਂ ਦਾ ਸਮਝੌਤਾ ਹੋ ਗਿਆ ਤੇ ਸਤਲੁਜ ਦਰਿਆ ਨੂੰ ਹੱਦ ਮੰਨ ਲਿਆ ਗਿਆ ਆ, ਤੇ ਇਸ ਸਮਝੌਤੇ ਨੂੰ ਅਕਾਲੀ ਫੂਲਾ ਸਿੰਘ ਨੇ ਨਹੀਂ ਮੰਨਿਆ।
ਅੱਛਾ ਜੀ।
ਅਕਾਲੀ ਫੂਲਾ ਸਿੰਘ ਤੇ ਰਣਜੀਤ ਸਿੰਘ ਨੂੰ ਭਰੇ ਦਰਬਾਰ ਵਿੱਚ ਕਾਣਾ ਕਹਿ ਦਿੰਦਾ ਹੁੰਦਾ ਸੀ, ਤੇ ਬਿਨਾਂ ਇਹਦੀ ਫੌਜ ਜਿਹੜੀ ਸੀ ਉਹ ਬਿਨਾਂ ਤਨਖਾਹ ਤੋਂ ਤੇ ਬਿਨਾਂ ਫੌਜੀ ਡਿਸਿਪਲਿਨ ਤੋਂ ਹੀ ਖਾਲਸੇ ਦਾ ਰਾਜ ਸਮਝ ਕੇ ਤੇ ਹਰ ਮੁਹਿੰਮ ਦੇ ਵਿੱਚ ਹਰ ਇਲਾਕੇ ਨੂੰ ਫਤਿਹ ਕਰਨ ਦੇ ਵਿੱਚ ਮੋਹਰੀ ਹਿੱਸਾ ਪਾਇਆ ਕਰਦੀ ਸੀ। ਤੇ ਬਾਬੇ ਫੂਲਾ ਸਿੰਘ ਤੋਂ ਬਾਅਦ ਉਹਦਾ ਜਰਨੈਲ ਆਗੂ ਬਣਿਆ ਬਾਬਾ ਸਾਧੂ ਸਿੰਘ, ਇਸ ਤਰ੍ਹਾਂ ਚੱਲਦੇ ਆ ਰਹੇ ਇਸ ਵੇਲੇ ਭਾਈ ਬਲਬੀਰ ਸਿੰਘ ਹੈ ਉਹ ਜਥਾ ਚੱਲਦਾ ਆ ਰਿਹਾ ਅਕਾਲੀ ਫੂਲਾ ਸਿੰਘ ਵਾਲਾ, ਜਿਸ ਨੂੰ ਬੁੱਢਾ ਦਲ ਕਿਹਾ ਜਾਂਦਾ ਹੈ। ਤੇ ਅਕਾਲੀ ਫੂਲਾ ਸਿੰਘ ਆਪਣੇ ਨਿਹੰਗ ਸਿੰਘਾਂ ਨਾਲ ਸਤਲੁਜ ਟੱਪ ਕੇ ਅਨੰਦਪੁਰ ਸਾਹਿਬ ਦੇ ਪਹੁੰਚ ਗਿਆ ਸੀ, ਕੇਸਗੜ੍ਹ ਸਾਹਿਬ, ਤੇ ਉੱਥੇ ਆਲੇ ਦੁਆਲੇ ਜੋ ਸਿੰਘਾਂ ਵਾਲਾ ਹੈਗਾ ਮਾਰਾ ਬਕਾਰਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤੇ ਉਹ ਅੰਗਰੇਜ਼ੀ ਰਾਜ ਵਿੱਚ ਪੈਂਦਾ, ਰਣਜੀਤ ਸਿੰਘ ਦੇ ਰਾਜ ਤੋਂ ਬਾਹਰ ਸੀ, ਤੇ ਅੰਗਰੇਜ਼ਾਂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਨੂੰ ਕਿਹਾ ਵੀ ਇਹ ਤੇਰੇ ਬੰਦੇ ਤੇਰੀ ਫੌਜ ਜਿਹੜੀ ਆ ਉਹ ਸਾਡੇ ਇਲਾਕੇ ਚ ਆਣ ਕੇ ਇਸ ਤਰ੍ਹਾਂ ਭੜਥੂ ਪਾਉਂਦੀ ਆ। ਤੇ ਰਣਜੀਤ ਸਿੰਘ ਨੇ ਫੌਜਾਂ ਨੂੰ ਕਿਹਾ ਵੀ ਬਾਬਾ ਜੀ ਨੂੰ ਫੜ ਕੇ ਲਿਆਓ, ਤੇ ਫੌਜਾਂ ਨੇ ਨਾ ਕਰਤੀ ਸੀ ਵੀ ਅਸੀਂ ਬਾਬਾ ਅਕਾਲੀ ਫੂਲਾ ਸਿੰਘ ਨਾਲ ਅਸੀਂ ਨੀ ਲੜ ਸਕਦੇ। ਸੋ ਇਸ ਤਰ੍ਹਾਂ ਇਹ ਆਜ਼ਾਦ ਹਸਤੀ ਪੰਥ ਖਾਲਸੇ ਦੀ ਤੁਰੀ ਆ ਰਹੀ ਆ। ਇਹਦੇ ਬਾਰੇ ਵਿੱਚ ਜਿੱਥੇ ਜਿੱਥੇ ਵੀ ਖਾਲਸਾ ਰਹਿੰਦਾ ਆ, ਤੇ ਹੁਣ ਦੇਖੋ ਨਾ ਅੱਜ ਖਾਲਸੇ ਦਾ ਨਹੀਂ ਵੀ ਰਾਜ ਹੈਗਾ, ਠੀਕ ਹੈ, ਸਿੱਖ ਭੇਸ ਵਾਲਾ ਸਿੱਖ ਰੂਪ ਵਾਲਾ ਪੰਜਾਬ ਦਾ ਚੀਫ ਮਿਨਿਸਟਰ ਹੈਗਾ ਆ, ਤੇ ਉਹ ਚੀਫ ਮਿਨਿਸਟਰ ਆ, ਰਾਜਾ ਨਹੀਂ ਹੈਗਾ, ਉਹਦੇ ਉੱਤੇ ਇੱਕ ਗਵਰਨਰ ਹੈਗਾ, ਉਹਦੇ ਉੱਤੇ ਹੋਮ ਮਿਨਿਸਟਰ ਹੈਗਾ, ਉਹਦੇ ਉੱਤੇ ਪ੍ਰਧਾਨ ਮੰਤਰੀ ਹੈਗਾ, ਉਹਦੇ ਉੱਤੇ ਇੱਕ ਰਾਸ਼ਟਰਪਤੀ ਹੈਗਾ ਆ। ਭਾਵੇਂ ਆਜ਼ਾਦ ਰਾਜ ਨਹੀਂ ਹੈਗਾ, ਇਹ ਵੱਖਰੀ ਗੱਲ ਆ, ਕੁਝ ਨਾ ਕੁਝ ਸਿੱਖ ਮੈਜੋਰਿਟੀ ਵਾਲਾ 50% ਤੋਂ ਉੱਤੇ ਸਿੱਖ ਰਹਿੰਦੇ ਹੋਣ ਕਰਕੇ ਆਪਾਂ ਉਹਨੂੰ ਆਪਣਾ ਘਰ ਮੰਨਦੇ ਹਾਂ, ਕਿਉਂਕਿ ਗੁਰੂਆਂ ਵਾਲਾ ਪੀਰਾਂ ਵਾਲਾ ਸਾਡਾ ਦੇਸ਼ ਹੈ, ਜਿੱਥੇ ਬਾਬਾ ਨਾਨਕ ਜੀ ਨੇ ਮੱਝਾਂ ਸੀ ਚਾਰੀਆਂ, ਹਰੀਆਂ ਹਰੀਆਂ ਪੈਰੀਆਂ ਸਾਨੂੰ ਲੱਗਣ ਪਿਆਰੀਆਂ। ਤੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਵੀ ਹੁਣ ਕਿੱਥੇ ਹੈ ਸਾਡਾ, ਆਸਟ੍ਰੇਲੀਆ ਵਿੱਚ ਸਾਡਾ ਰਾਜ ਨਹੀਂ, ਉਹ ਸੀਰੀਆ ਵਿੱਚ ਸਾਡਾ ਰਾਜ ਨਹੀਂ, ਗੁਰੂ ਕੇ ਸਿੱਖ ਜਾ ਕੇ ਉੱਥੇ ਵੀ ਲੰਗਰ ਰਾਸ਼ਨ ਦਾ ਤੇ ਪ੍ਰਸ਼ਾਦਿਆਂ ਦਾ ਲੰਗਰ ਤੇ ਦਵਾਈਆਂ ਦਾ ਲੰਗਰ ਚਲਾ ਰਹੇ ਆ, ਉੱਥੇ ਵੀ ਉਹਨਾਂ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਆ।
ਦੇਗ ਦੀ ਫਤਿਹ ਚੱਲ ਰਹੀ ਹੈ ਇਹਨਾਂ ਸਾਰੇ ਇਲਾਕਿਆਂ ਚ,
ਚੱਲ ਰਹੀ ਆ ਬਿਲਕੁਲ। ਦੇਖ ਵੇਖੋ ਕਿਤੇ ਜਿੱਥੇ ਵੀ ਕਦੇ ਅੱਗ ਲੱਗਦੀ ਆ, ਜਿੱਥੇ ਵੀ ਕਿਤੇ ਜੰਗ ਹੁੰਦਾ ਆ, ਹੜ੍ਹ ਆਉਂਦਾ ਆ, ਸਿੱਖ ਸਭ ਤੋਂ ਪਹਿਲਾਂ ਦੇਗਾਂ ਲੈ ਕੇ, ਦਵਾਈਆਂ ਲੈ ਕੇ, ਸਿਕਿਉਰਿਟੀ ਦਾ ਸਮਾਨ ਲੈ ਕੇ ਉੱਥੇ ਪਹੁੰਚਦੇ ਆ। ਭਾਵੇਂ ਕਿ ਇੰਡੀਪੈਂਡੈਂਟ ਸਾਡਾ ਰਾਜ ਇਸ ਵੇਲੇ ਦੁਨੀਆਂ ਦੇ ਕਿਸੇ ਵੀ ਤਖ਼ਤ ਤੇ ਉੱਪਰ ਨਹੀਂ ਹੈਗਾ। ਹਾਂ ਤੁਸੀਂ ਦੇਖੋ ਸਿੱਖ ਸਰੂਪ, ਸਿੱਖੀ ਸਰੂਪ ਦੇ ਵਿੱਚ ਹਰਜੀਤ ਸਿੰਘ ਸੱਜਣ, ਹਰਜੀਤ ਸਿੰਘ ਜਾਂ ਨਾ, ਅਗਲਿਆਂ ਨੇ ਕਿੰਨਾ ਮਾਣ ਦਿੱਤਾ ਆ, ਆਪਣੀ ਸਰਕਾਰ ਦਾ ਡਿਫੈਂਸ ਮਿਨਿਸਟਰ ਬਣਾਇਆ। ਮਤਲਬ ਵੀ ਕਿਸੇ ਵੀ ਸਰਕਾਰ ਦੇ ਬੜੇ ਇਹ ਮਹੱਤਵਪੂਰਨ ਮਹਿਕਮੇ ਹੁੰਦੇ ਆ, ਹੋਮ ਮਿਨਿਸਟਰ ਤੇ ਡਿਫੈਂਸ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਤੇ ਆਪਣਾ ਵਿਦੇਸ਼ ਫੋਰਨ ਮਿਨਿਸਟਰ, ਇਹ ਅਤ ਮਹੱਤਵਪੂਰਨ ਮਹਿਕਮਿਆਂ ਦੇ ਵਿੱਚ ਹੁੰਦੇ ਆ। ਦੇਸ਼ ਦੀ ਡਿਫੈਂਸ ਦਾ, ਦੇਸ਼ ਦੀ ਸੁਰੱਖਿਆ ਦਾ ਇਤਬਾਰ ਇੱਕ ਬਾਹਰੋਂ ਜਾ ਕੇ ਵਸੇ ਹੋਏ ਸਿੱਖ ਦਾ ਦੇ ਉੱਪਰ ਕੈਨੇਡਾ ਦੀ ਸਰਕਾਰ ਨੇ ਕੀਤਾ, ਬੜੇ ਬੜੇ ਵੱਡੇ ਮਾਣ ਵਾਲੀ ਗੱਲ ਸਮਝੀ ਜਾਣੀ ਚਾਹੀਦੀ ਹੈ। ਸੋ ਜਿੱਥੇ ਵੀ ਗੁਰੂ ਕਾ ਸਿੱਖ ਆ, ਉਹ ਦੇਗ ਵੀ ਚਲਾਉਂਦਾ ਆ ਤੇ ਤੇਗ ਵੀ, ਦੇਗ ਦੀ ਰੱਖਿਆ ਵਾਸਤੇ ਤੇਗ ਰੱਖਣੀ ਵੀ ਬੜੀ ਜ਼ਰੂਰੀ ਹੈ। ਕਿ ਨਿੱਕੀ ਜਿਹੀ ਗੱਲ ਮੈਂ ਤੁਹਾਨੂੰ ਦੱਸਦਾ ਆ ਇਹਦੇ ਨਾਲ ਸੰਬੰਧਿਤ, ਕਿਉਂਕਿ ਦੇਗ ਵੀ ਤੁਹਾਡੇ ਕੋਲ ਲੋਕੀ ਖੋ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਤੇਗ ਨਹੀਂ।
ਤੇਗ ਨਹੀਂ, ਕਿਆ ਬਾਤ ਹੈ ਜੀ।
ਧਨ ਵੀ ਤੁਹਾਡੇ ਤੋਂ ਲੋਕੀ ਖੋ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਤੇਗ ਅਤੇ ਸ਼ਸਤਰ ਨਹੀਂ। ਕੋਈ ਵੀ ਚੰਗੀ ਚੀਜ਼ ਜਿਹੜੀ ਹੈ, ਭਾਈ ਗੁਰਦਾਸ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਨਾ, ਅਕਾਲ ਤਖ਼ਤ ਦੀ ਸਿਰਜਣਾ ਕਰਕੇ ਥੜਾ ਹੀ ਬਣਾਇਆ ਸੀ, ਉਹ ਤੇ ਖਲੋ ਕੇ ਜਿਹਨੂੰ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਚੰਗੀ ਜਿਹੜੀ ਆ ਭੇਟਾ ਜਵਾਨੀ ਹੋਏਗੀ, ਚੰਗਾ ਸ਼ਸਤਰ ਤੇ ਚੰਗਾ ਘੋੜਾ ਹੋਵੇਗਾ। ਤੇ ਉਸੇ ਵੇਲੇ 500 ਸਿੱਖਾਂ ਨੇ ਆਪ ਗੁਰੂ ਸਾਹਿਬ ਨੂੰ ਅਰਪਣ ਕਰ ਦਿੱਤਾ ਤੇ 52 ਸਿੱਖ ਖਾਸ ਕਰਕੇ ਗੁਰੂ ਸਾਹਿਬ ਦੇ ਨਿੱਜੀ ਬਾਡੀਗਾਰਡ ਦੇ ਵਿੱਚ ਸ਼ਾਮਿਲ ਹੋਏ ਜਥੇ ਦਸਤੇ ਦੇ ਵਿੱਚ। ਤੇ ਉਦੋਂ ਲੋਕਾਂ ਨੇ ਬਹੁਤ ਭਾਰੀ ਸ਼ੰਕਾ ਕੀਤੀਆਂ ਨੇ, ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਦੀਆਂ ਸ਼ੰਕਾਵਾਂ ਦਾ ਵੀ ਵਾਰਾਂ ਦੇ ਵਿੱਚ ਜ਼ਿਕਰ ਕੀਤਾ, ਕਿਉਂਕਿ ਉਹ ਆਪਾਂ ਹੁਣ ਗੱਲ ਚੋਂ ਗੱਲ ਨਿਕਲ ਆਉਂਦੀ ਹੈ ਨਾ, ਤੇ ਪੂਰਾ ਵਿਸਥਾਰ ਨਾਲ 2 ਪੁਆਇੰਟ ਨਹੀਂ ਆਪਾਂ ਦੱਸ ਸਕਦੇ, ਓਵਰਆਲ ਹੀ ਜਾਣਕਾਰੀ ਜਿਹੜੀ ਹੁੰਦੀ ਹੈ ਉਹ ਦੱਸੀ ਜਾਂਦੀ ਹੈ। ਤੇ ਲੋਕਾਂ ਨੇ ਭਾਈ ਦੇਖੋ ਜੀ, ਗੁਰਸਿੱਖ ਆਉਂਦੇ ਸੀ, ਹੁਣ ਇਹ ਗੁਰੂ ਦੁਖੀ ਨੂੰ ਮੂੰਹ ਵਿਚ ਲਾਇਆ, ਮੂੰਹ ਲਾਉਂਦਾ ਦੁਖੀਆਂ ਨੂੰ, ਚੋਰਾਂ ਡਾਕੂਆਂ ਨੂੰ, ਤੇ ਇਹ ਧਰਮਸਾਲ ਵਿਚ ਪਹਿਲੇ ਗੁਰੂ ਬਹਿੰਦੇ ਸੀ, ਇਹ ਤਾਂ ਕੁੱਤੇ ਲੈ ਕੇ ਸ਼ਿਕਾਰ ਖੇਡਣ ਜਾਂਦਾ ਆ, ਤੇ ਪਹਿਲੇ ਗੁਰੂਆਂ ਦੇ ਬਾਦਸ਼ਾਹ ਰਾਜੇ ਆਣ ਕੇ ਚਰਨਾਂ ਚ ਬਹਿੰਦੇ ਸੀ, ਇਹਨੂੰ ਗੜ ਦੇ ਵਿਚ, ਇਹਨੂੰ ਕਿਲੇ ਦੇ ਵਿਚ ਬਾਦਸ਼ਾਹ ਨੇ ਬੰਦ ਕੀਤਾ ਆ। ਤੇ ਲੋਕਾਂ ਦੇ ਸ਼ੰਕੇ ਸੀ ਨਾ, ਇੱਕ ਕੁਦਰਤੀ ਇੱਕ ਸ਼ੰਕਾ ਬਾਬਾ ਬੁੱਢਾ ਜੀ ਤੱਕ ਵੀ ਪਹੁੰਚ ਗਿਆ ਸੀ।
ਅੱਛਾ।
ਤੇ ਪਰ ਭਾਈ ਗੁਰਦਾਸ ਜੀ ਨੇ ਇਸ ਬੜੀ ਸੋਹਣੀ ਵਿਆਖਿਆ ਕੀਤੀ ਹੈ ਕਿ ਭਾਈ ਜਿਵੇਂ ਖੇਤੀ ਦੀ ਰੱਖਿਆ ਵਾਸਤੇ ਵਾੜ ਕੀਤੀ ਜਾਂਦੀ ਹੈ, ਜਿਵੇਂ ਕਿ ਰਾਜ ਦੀ ਰੱਖਿਆ ਵਾਸਤੇ ਕਿਲਾ ਬਣਾਇਆ ਜਾਂਦਾ ਹੈ, ਉੱਤੇ ਕਿਲੇ ਦੀ ਰੱਖਿਆ ਵਾਸਤੇ ਉੱਤੇ ਮਮਟੀਆਂ ਬਣਾਈਆਂ ਜਾਂਦੀਆਂ ਨੇ, ਇਹ ਤਾਂ ਭਾਈ ਧਰਮ ਰੂਪੀ ਸੋਨੇ ਨੂੰ, ਅੱਛਾ ਫਿਰ ਧਨ ਪਦਾਰਥ ਨੂੰ ਜਿੰਦਰਾ ਵੀ ਲਾਇਆ ਜਾਂਦਾ ਆ, ਕੁੱਤਾ ਵੀ ਰੱਖਿਆ ਜਾਂਦਾ ਆ, ਪਹਿਰੇਦਾਰ ਵੀ ਹਥਿਆਰ ਦੇ ਕੇ ਟਿਕਾਇਆ ਜਾਂਦਾ ਆ। ਸੋ ਇਸ ਲਈ ਸਿੱਖੀ ਦਾ ਜੋ ਧਨ ਆ ਸੀ ਇਹਦੀ ਰੱਖਿਆ ਵਾਸਤੇ, ਇਹ ਤਾਂ ਭਾਈ ਖੇਤੀ ਵਾੜ ਜਿਉਂ ਢਿੰਗਰੀ ਅੱਕ ਜਿਉਂ ਅੰਬੈ ਪਾਸੈ, ਮਤਲਬ ਵੀ ਅੰਬ ਸੋਹਣਾ ਉਹਦੀ ਵੀ ਵਾੜ ਕੀਤੀ ਜਾਂਦੀ ਆ, ਕਮਾਦ ਨੂੰ ਵੀ ਵਾੜ ਕੀਤੀ ਜਾਂਦੀ ਆ, ਤੇ ਇਹ ਧਰਮ ਦੀ ਰੱਖਿਆ ਵਾਸਤੇ ਕੀਤਾ ਗਿਆ। ਸਮਰੱਥ ਰਾਮਦਾਸ ਸੀ ਨਾ ਜਿਹੜਾ ਗੁਰੂ ਸੀ ਸ਼ਿਵਾਜੀ ਮਰਾਠੇ ਦਾ, ਉਹਦੀ ਵੀ ਟੀਰੀ ਗੜਵਾਲ ਸ੍ਰੀ ਨਗਰ ਦੇ ਵਿੱਚ, ਅੱਜ ਕੱਲ ਉਹ ਉਤਰਾਂਚਲ ਪ੍ਰਦੇਸ਼ ਬਣਿਆ ਸੂਬਾ ਉੱਤਰਾਖੰਡ, ਤੇ ਉਹ ਉੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਮੁਲਾਕਾਤ ਹੋਈ ਉਹਦੇ ਨਾਲ, ਤੇ ਉਹ ਹੈਰਾਨ ਹੋਇਆ ਵੀ ਗੁਰੂ ਨਾਨਕ ਸਾਹਿਬ ਤੇ ਫਕੀਰ ਸੀ, ਤਿਆਗੀ ਸੀ, ਤੇ ਇਹ ਕੀ ਕਹਿੰਦਾ ਵੀ ਔਰਤ ਕੀ ਤੇ ਫਕੀਰ ਸ਼ਸਤਰ ਕੀ ਤੇ ਫਕੀਰੀ ਕੀ, ਇਸ ਤਰ੍ਹਾਂ ਵੀ ਔਰਤ ਕੀ ਤੇ ਉਹ ਕੀ, ਬੜਾ ਕੁਝ ਉਹਨੇ ਸਵਾਲ ਕੀਤੇ ਮਹਾਰਾਜ ਤੇ, ਤੇ ਮਹਾਰਾਜ ਨੇ ਸਾਰਿਆਂ ਤੇ ਜਵਾਬ ਇਹ ਦਿੱਤਾ ਵੀ ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਸ਼ਸਤਰ ਜੁਰਮਾਨੇ ਦੀ ਭਖਿਆ, ਗਰੀਬ ਦੀ ਰੱਖਿਆ।
ਜੀ
ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਹੈ, ਜਿਰਵਾਣੇ ਜ਼ਾਲਮ ਨੂੰ ਖਤਮ ਕਰਨਾ ਆ ਤੇ ਮਜ਼ਲੂਮ ਦੀ ਰੱਖਿਆ ਵਾਸਤੇ ਆ। ਬਾਕੀ ਤਿਆਗ ਦੀ ਗੱਲ, ਗੁਰੂ ਨਾਨਕ ਨੇ ਮਾਇਆ ਤਿਆਗੀ ਸੀ, ਗੁਰੂ ਨਾਨਕ ਨੇ ਸੰਸਾਰ ਨਹੀਂ ਸੀ ਤਿਆਗਿਆ। ਸੋ ਇਸ ਲਈ ਦੇਗ ਦੀ ਰੱਖਿਆ ਵਾਸਤੇ ਤੇਗ ਦੀ ਦਾ ਹੋਣਾ ਵੀ ਲਾਜ਼ਮੀ ਹੈ। ਦੁਨੀਆਂ ਦੇ ਵਿੱਚ ਫੁੱਲ ਦੀ ਸ਼ਾਇਦ ਰੱਖਿਆ ਵਾਸਤੇ ਨਾਲ ਕੁਦਰਤ ਨੇ ਕੰਡਾ ਵੀ ਬਣਾਇਆ ਹੁੰਦਾ ਹੈ। ਨਿੱਕੀ ਜੀ ਗੱਲ, ਕਿਉਂਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰੀ, ਜਿਨ੍ਹਾਂ ਨੂੰ ਅੱਜ ਕੱਲ ਆਪਾਂ ਦਮਦਮੀ ਟਕਸਾਲ ਕਰਕੇ ਜਾਣਦੇ ਹਾਂ, ਪਹਿਲਾਂ ਜਥਾ ਭਿੰਡਰਾਂ, ਭਿੰਡਰਾਂ ਵਾਲੇ ਸੰਤ ਭਿੰਡਰਾਂ ਵਾਲਾ ਜਥਾ ਕਰਕੇ ਹੀ ਪ੍ਰਸਿੱਧ ਸੀ ਪੰਨ ਦੇ ਵਿੱਚ, ਜਿੱਥੋਂ ਸਭ ਸਿੱਖ ਧਾਰਮਿਕ ਸਥਾਨਾਂ ਦੇ ਉੱਪਰ ਗ੍ਰੰਥੀ, ਹੈਡ ਗ੍ਰੰਥੀ, ਪ੍ਰਚਾਰਕ, ਕਥਾਵਾਚਕ, ਵਿਦਵਾਨ ਸਿੰਘ ਸਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਾਰੇ ਇੱਥੋਂ ਪੜ੍ਹ ਕੇ ਦਮਦਮੀ ਟਕਸਾਲ ਤੋਂ ਭਿੰਡਰਾਂ ਵਾਲੇ ਜਿਹੇ ਤੋਂ ਪੜ੍ਹ ਕੇ ਹੀ ਇੱਥੇ ਸੇਵਾ ਵਿੱਚ ਆਇਆ ਕਰਦੇ ਸਨ। ਅੱਜ ਵੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਦਮਦਮੀ ਟਕਸਾਲ ਜਿਹੜੇ ਆਪਸ ਦੀ ਸਹਿਯੋਗ ਨਾਲ ਤੇ ਮਿਲਵਰਤਨ ਨਾਲ ਚੱਲ ਰਹੇ ਆ, ਇਹ ਕੌਮ ਵਾਸਤੇ ਚੰਗੀ ਗੱਲ ਆ। ਅਗਲੀ ਗੱਲ ਕਰੀਏ ਤੇ ਸੰਤ ਗੁਰਬਚਨ ਸਿੰਘ ਹੋਰਾਂ ਵੇਲੇ ਤੱਕ ਉਹ ਕੋਲ ਕੁਝ ਨਹੀਂ ਸੀ ਰੱਖਦੇ। ਈਵਨ ਜਿਹੜਾ ਜਥਾ, ਜਿਹੜਾ ਹੈਡਕੁਆਟਰ ਸੀ ਭਿੰਡਰਾਂ ਕਲਾਂ ਪਿੰਡ ਦੇ ਵਿਚ, ਉਸ ਗੁਰਦੁਆਰੇ ਦੇ ਵੀ ਇੰਚਾਰਜ ਮਹੰਤ ਗ੍ਰੰਥੀ ਸਿੰਘ ਹੋਰ ਹੁੰਦੇ ਸੀ ਤੇ ਸਮੇਂ ਸਮੇਂ ਜਾ ਕੇ ਉੱਥੇ ਕੁਝ ਸਮਾਂ ਠਹਿਰਿਆ ਕਰਦੇ ਸਨ, ਮਹੀਨਾ ਕਿਤੇ, 10 ਦਿਨ ਕਿਤੇ, ਸਾਰੇ ਹਿੰਦੁਸਤਾਨ ਅੱਜ ਦੇ ਮੌਜੂਦਾ ਪਾਕਿਸਤਾਨ ਤੱਕ ਯਾਤਰਾ ਕਰਦੇ ਸੀ। ਜੋ ਕਿਨੇ ਭੇਟਾ ਦਿੱਤੀ ਹੈ ਉਹ ਉੱਥੇ ਹੀ ਖਰਚ ਦੇਣੀ, ਜੇ ਕਿਤੇ ਭੇਟਾ ਮਾਇਆ ਵੱਧ ਆ ਗਈ ਆ ਤੇ ਉਹਨੇ ਦਰਬਾਰ ਸਾਹਿਬ ਆਉਣਾ 1000 ਰੁਪਏ ਦਾ, 1100 ਦਾ, ਉਹਨਾਂ ਦਿਨਾਂ ਚ ਇਤਰਾਂ ਹੀ ਮਾਇਆ ਹੁੰਦੀ ਸੀ, ਕੜਾਹ ਪ੍ਰਸ਼ਾਦ ਕਰਵਾ ਦੇਣੇ ਤੇ ਹੋਰ ਮਾਇਆ ਬਚ ਗਈ। ਕੇਨ ਸਿੰਘ ਨੇ ਕਹਿਣਾ ਆ ਲੈ ਖਰਚ ਸਿੰਘ ਹਜੂਰ ਸਾਹਿਬ ਦੀ ਯਾਤਰਾ ਕਰਕੇ ਆ। ਤੇ ਇੱਕ ਵਾਰੀ ਨਿੱਕੀ ਜੀ ਗੱਲ, 1961 ਦੇ ਅਸੀਂ ਮਦੋ ਕੇ ਬਰਾੜ ਇਕੱਠੇ ਹੋ ਗਏ, ਮੇਰਾ ਰਾਗੀ, ਸਾਡਾ ਰਾਗੀ ਜਥਾ ਸੀ, ਅਸੀਂ ਆਸਾ ਦੀ ਵਾਰ ਦਾ ਕੀਰਤਨ ਕੀਤਾ, ਸੰਤ ਗੁਰਬਚਨ ਸਿੰਘ ਨੇ ਬਾਅਦ ਚ ਕਥਾ ਕੀਤੀ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਬਾਅਦ ਚ ਬਣੇ, ਇਹ ਮੈਨੂੰ ਲੈ ਗਏ ਸੰਤਾਂ ਕੋਲ, ਆਓ ਦਰਸ਼ਨ ਕਰ ਆਈਏ। ਅਸੀਂ ਜਾ ਫਤਿਹ ਬੁਲਾਈ, ਮੱਥਾ ਟੇਕਿਆ ਤੇ ਉਸ ਤੇ ਜੀ ਇਹ ਭਾਈ ਗਿਆਨ ਸਿੰਘ ਦਾ ਭਚੰਗੀ ਆ, ਮੇਰੇ ਪਿਤਾ ਜੀ ਦਾ ਭਾਈ ਗਿਆਨ ਸਿੰਘ ਨਾਂ ਤੇ ਉਹ ਉਹਨਾਂ ਤੋਂ ਪੜ੍ਹੇ ਸੀਗੇ ਤੇ ਬੜੇ ਖੁਸ਼ ਹੋਏ ਤੇ ਪਹਿਲਾਂ ਉਹਨਾਂ ਨੇ ਮੇਰਾ ਕੀਰਤਨ ਵੀ ਸੁਣਿਆ ਸੀ ਤੇ ਉਹ ਕੀਰਤਨ ਵਾਲੇ ਦੇ ਬੜੀ ਮਤਲਬ ਵੀ ਉਹ ਸਤਿਕਾਰ ਮਾਣ ਤੇ ਪਿਆਰ ਕਰਦੇ ਹੁੰਦੇ। ਉਸ ਵੇਲੇ ਕਹੇ ਮਾਈ ਨੇ ਨਾ ਇੱਕ ਗਰਮ ਚਾਦਰ ਤੇ ਕੁਝ ਰੁਪਏ ਉਹਨਾਂ ਨੂੰ ਮੱਥਾ ਟੇਕਿਆ, ਉਹਨਾਂ ਨੇ ਚੁੱਕ ਕੇ ਮੈਨੂੰ ਮੇਰੇ ਸਿਰ ਤੇ ਰੱਖਤੀ ਚਾਦਰ ਤੇ ਮਾਇਆ ਮੇਰੀ ਜੇਬ ਚ ਪਾਤੀ। ਯਾਨੀ ਇਹੋ ਜਿਹੇ ਤਿਆਗੀ ਹੁੰਦੇ ਸੀਗੇ। ਉਹ ਚਾਦਰ ਮੈਂ ਹਿਮਾਚਲ ਦੀ ਯਾਤਰਾ ਦੇ ਦੌਰਾਨ ਗਵਾ ਕੇ ਆਇਆ ਤੇ ਹਜ਼ੂਰ ਆਪਣਾ ਖਡੂਰ ਸਾਹਿਬ ਕਥਾ ਕਰਦੇ ਆ, ਕਿਸੇ ਸਿੰਘ ਨੇ ਉਹਨਾਂ ਨੂੰ ਕਾਰ ਅਰਦਾਸ ਕਰਾ ਦਿੱਤੀ ਤੇ ਉਹ ਸੰਤ ਉਤਮ ਸਿੰਘ ਸੇਵਾ ਵਾਲੇ ਉਹਨਾਂ ਨੂੰ ਦੇਤੀ, ਕਹਿੰਦੇ ਸਾਡੇ ਕਿਸੇ ਕੰਮ ਨਹੀਂ, ਸੰਤ ਜੀ ਇੱਥੇ ਸੇਵਾ ਵਿੱਚ ਇਹਦੇ ਤੋਂ ਸੇਵਾ ਲੈ ਲੈਣਗੇ। ਯਾਨੀ ਇਸ ਤਰ੍ਹਾਂ ਉਹ ਡਾਂਗ ਤੇ ਡੇਰਾ ਹੀ ਰੱਖਦੇ ਸੀ, ਮਾਇਆ ਨਹੀਂ ਸੀ ਕੋਲ ਰੱਖਦੇ ਤੇ ਕਈ ਸਿੰਘ ਜਿਵੇਂ ਹਾਂ ਇੱਕ ਮਿੰਟ ਕਈ ਸਿੰਘ ਜਿਵੇਂ ਗੱਲ ਥੋੜੀ ਜਿਹੀ ਲੰਮੀ ਹੋ ਗਈ, ਮੈਂ ਸੰਖੇਪ ਕਰਦਾ, ਕਈ ਜੀ ਸਿੰਘ ਜਥੇ ਦੇ ਵਿੱਚ ਵੀ ਬੜੇ ਜ਼ਮੀਨ ਜਾਇਦਾਦ ਵਾਲੇ ਤੇ ਸਰਦੇ ਪੁੱਜਦੇ ਹੁੰਦੇ ਸੀ, ਜਦੋਂ ਕਿਤੇ ਇਸ ਤਰ੍ਹਾਂ ਦੇਗਾਂ ਮਸਤਾਨੀਆਂ ਹੋ ਜਾਣੀਆਂ ਤੇ ਉਹਨਾਂ ਕੋਲੋਂ ਉਧਾਰ ਪੈਸੇ ਜਥੇ ਦੇ ਸਿੰਘਾਂ ਤੋਂ ਲੈ ਕੇ ਗਾਂਹ ਖਰਚ ਕਰ ਦੇਣਾ ਤੇ ਮੁੜ ਕੇ ਕਦੀ ਉਹ ਸਿੰਘਾਂ ਨੇ ਵਾਪਸ ਲੈ ਲੈਣੇ ਜਾਂ ਕਿਸੇ ਨੇ ਕਿਸੇ ਬਹੁਤਿਆਂ ਨੇ ਨਹੀਂ ਲੈਣੇ। ਤੇ ਪਰ ਫਿਰ ਜਦੋਂ ਮਹਿਤੇ ਆਣ ਕੇ ਹੈਡਕੁਆਟਰ ਬਣਾਇਆ ਸੰਤ ਕਰਤਾਰ ਸਿੰਘ ਹੋਰਾਂ ਨੇ ਤੇ ਉੱਥੇ ਫਿਰ ਸ਼ਸਤਰ ਹਥਿਆਰ ਸ਼ਸਤਰਧਾਰੀ ਹਥਿਆਰਬੰਦ ਨਿਹੰਗ ਸਿੰਘਾਂ ਨੇ ਆਣ ਕੇ ਬਰੋਬਰ ਹੀ ਆਣ ਕੇ ਸਟੋਰ ਚੋਂ ਰਸਤਾ ਲੈ ਜਾਣੀਆਂ, ਉਹਦੇ ਰੱਖਿਆ ਵਾਸਤੇ ਫਿਰ ਉਹਨਾਂ ਨੂੰ ਹਥਿਆਰਬੰਦ ਵੀ ਹੋਣਾ ਪਿਆ, ਫਿਰ ਉਹਨਾਂ ਨੇ ਸ਼ਸਤਰ ਵੀ ਰੱਖਣੇ। ਸੋ ਇਹ ਗੱਲ
ਨਾਲ ਦੀ ਨਾਲ ਆਪਾਂ ਸੁਨੇਹ ਵੀ ਲੈਣੇ, ਮਨਦੀਪ ਸਿੰਘ ਮਾਨ ਹੁਣੀ ਜੁੜੇ ਨੇ ਵਾਇਲਾ ਤੋਂ, ਉਹਨਾਂ ਨੇ ਫੋਟੋ ਭੇਜੀ ਆ, ਮਨਿੰਦਰਜੀਤ ਸਿੰਘ ਸਿੱਧੂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਟਾਰਨੈਟ ਤੋਂ ਫਤਿਹ ਬੁਲਾ ਰਹੇ ਨੇ, ਜਗਵੀਰ ਸਿੰਘ ਢਿੱਲੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਜਸਪ੍ਰੀਤ ਸਿੰਘ ਟਾਪੂ ਸ਼ਹਿਰ ਨਿਊਜ਼ੀਲੈਂਡ ਤੋਂ ਸ਼ਾਮਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਠਹਿਰਾਅ ਆਉਂਦਾ ਜੀ ਤੁਹਾਡਾ ਪ੍ਰੋਗਰਾਮ ਸੁਣ ਕੇ, ਅਕਸਰ ਪੋਡਕਾਸਟ ਤੇ ਸੁਣਦੇ ਆ ਤੇ ਅੱਜ ਲਾਈਵ ਸੁਣਦੇ ਆ, ਸ਼ੁਕਰਾਨਾ ਜੀ ਸੋਹਣੇ ਵਿਚਾਰਾਂ ਲਈ, ਬਹੁਤ ਬਹੁਤ ਧੰਨਵਾਦ। ਤੇਜਿੰਦਰਪਾਲ ਸਿੰਘ ਉਹਨਾਂ ਨੇ ਸਾਂਝ ਪਾਈ ਹੈ ਅਕਾਲੀ ਫੂਲਾ ਸਿੰਘ ਜੀ ਦੇ ਬਾਰੇ ਜਿਹੜੀ ਤੁਸੀਂ ਗੱਲਬਾਤ ਕੀਤੀ ਸੀ, ਕਹਿੰਦੇ ਕਿ ਅਕਾਲੀ ਜੀ ਨੂੰ ਗੋਰਿਆਂ ਦੀ ਫੌਜ ਦੇ ਲੀਡਰ ਨੇ ਕਿਹਾ ਸੀ ਕਿ ਤੁਸੀਂ ਹਜੇ ਸਾਡੀ ਫੌਜ ਦੇ ਕਾਰਨਾਮੇ ਨਹੀਂ ਦੇਖੇ ਲੱਗਦੇ, ਅਕਾਲੀ ਜੀ ਨੇ ਕਿਹਾ ਤੁਸੀਂ ਵੀ ਅਜੇ ਸਿੱਖ ਯੋਧਿਆਂ ਦਾ ਜ਼ੋਰ ਨਹੀਂ ਦੇਖਿਆ ਲੱਗਦਾ। ਇਹ ਸੁਣ ਕੇ ਉਸ ਲੀਡਰ ਨੂੰ ਕੋਈ ਗੱਲ ਨਹੀਂ ਆਈ, ਕਿਉਂਕਿ ਗੋਰੇ ਦੀ ਵੀ ਸਿੱਖਾਂ ਦੇ ਯੁੱਧ ਕਾਰਨੇ ਐਵੇਂ ਤੋਂ ਅਣਜਾਣ ਨਹੀਂ ਸੀ ਤੇ ਪੰਗਾ ਨਾ ਲੈਣਾ ਹੀ ਪਸੰਦ ਕਰਦੇ ਸਨ। ਤੇ ਉਹਨਾਂ ਨੇ ਸੂਝ ਬੂਝ ਨਾਲ ਉਹ ਟਾਲ ਦਿੱਤਾ ਤੇ ਸਾਡੇ ਨਾਲ ਰਣਜੀਤ ਸਿੰਘ ਮੁਦਕੀ ਜੁੜੇ ਨੇ। ਸੋ ਤਾਂ ਜੀ ਆਪਾਂ ਗੱਲ ਚੱਲੀਏ ਅੱਗੇ, ਇੱਕ ਤਿੰਨ ਅੱਖਰ ਆਉਂਦੇ ਨੇ ਬਿਰਧ ਕੀ ਪੈਜ।
ਮੈਂ ਦੱਸਦਾ ਤੇ ਪਹਿਲਾਂ ਤੇ ਉਹਦਾ ਧੰਨਵਾਦ ਕਰੀਏ ਜਿਹੜਾ ਕੀ ਨਾਂ ਲਿਆ ਸੀ,
ਤਜਿੰਦਰਪਾਲ
ਤੋਂ ਬੋਲਿਆ ਕੋਈ
ਨੌਜਵਾਨ, ਨਿਊਜ਼ੀਲੈਂਡ ਤੋਂ ਸਾਡੇ ਨਹੀਂ ਜਸਪ੍ਰੀਤ ਸਿੰਘ ਹੋਣੀ,
ਜਿਹਨੇ ਸਾਡੀ ਜਾਣਕਾਰੀ ਚ ਵਾਧਾ
ਕੀਤਾ। ਤਜਿੰਦਰਪਾਲ
ਤਜਿੰਦਰਪਾਲ
ਸਿੰਘ
ਤਜਿੰਦਰ ਤਜਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਹਾਂ, ਗੱਲ ਜਿਹੜੀ ਸੀ ਬੜੀ ਮਹਾਨਤਾ ਵਾਲੀ ਇਤਿਹਾਸਕ ਸਚਾਈ ਦਾ ਅਸੀਂ ਸਾਨੂੰ ਯਾਦ ਨਹੀਂ ਸੀ ਜਾਂ ਸਾਨੂੰ ਪਤਾ ਨਹੀਂ ਸੀ। ਬਹੁਤ ਬਹੁਤ ਸ਼ੁਕਰੀਆ। ਤੇ ਇਸ ਤਰ੍ਹਾਂ ਬਈ ਸਰੋਤਿਆਂ ਦੇ ਵਿੱਚੋਂ ਵੀ ਇਸ ਤਰ੍ਹਾਂ ਸਾਨੂੰ ਸਾਡੀ ਵੀ ਜਾਣਕਾਰੀ ਵਿੱਚ ਵਾਧਾ ਹੁੰਦਾ ਆ। ਤੇ ਉਹ ਕਹਿੰਦੇ ਨੇ ਵੀ ਬੜੇ ਆਪਣਾ ਅਸਲ ਚ ਮੈਨੂੰ ਆਪ ਹੀ ਮਹਿਸੂਸ ਹੁੰਦਾ ਕਿ ਮੈਂ ਹਰ ਗੱਲ ਨਾ ਕਾਹਲੀ ਕਾਹਲੀ ਕਰਨ ਦਾ ਯਤਨ ਕਰਦਾ ਆ। ਤੇ ਸੋ ਇਹ ਅਸੀਂ ਉਹ ਮਹਿਤੇ ਦੀ ਮਿਸਾਲ ਦੇਣ ਤੋਂ ਲੰਮੀ ਹੋ ਗਈ ਸੀ ਕਹਾਣੀ। ਤੇ ਉਹ ਵੀ ਉਹਨਾਂ ਨੂੰ ਵੀ ਸ਼ਸਤਰ ਰੱਖਣੇ ਪਏ ਤੇ ਉਹ ਵੀ ਸ਼ਸਤਰ ਵੱਧਦੇ ਵੱਧਦੇ ਅਗਨ ਸ਼ਸਤਰ ਤੱਕ, ਬੰਦੂਕਾਂ ਤੱਕ, AK-47 ਤੱਕ ਪਹੁੰਚ ਰਿਹਾ, ਕਿੱਥੋਂ ਕਿੱਥੋਂ ਤੱਕ ਪਹੁੰਚਿਆ। ਤੇ ਪਰ 18ਵੀਂ ਸਦੀ ਦਾ ਸਿੱਖਾਂ ਦਾ ਇਤਿਹਾਸ ਤਾਂ ਦੁਹਰਾਇਆ ਗਿਆ, ਜਿਵੇਂ ਕਿ 1764 ਦੇ ਵਿਚ ਬਾਕੀ ਤਾਂ ਸਾਰਾ ਖਾਲਸਾ ਨੀਤੀ ਵਿਚਾਰ ਦਾ ਹੋਇਆ ਚਲਿਆ ਗਿਆ ਸੀ, ਪਰ 30 ਸਿੰਘ ਜਿਸ ਦਾ ਗੁਰਬਖਸ਼ ਸਿੰਘ ਸ਼ਹੀਦ ਦੀ ਅਗਵਾਈ ਹੇਠਾਂ ਉਹਨਾਂ ਨੇ ਸ਼ਹੀਦੀਆਂ ਪਾਈਆਂ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਕਰਦੇ ਆ। ਤੇ ਉਹ ਇਤਿਹਾਸ ਜੂਨ 1984 ਵਿਚ ਦੁਹਰਾਇਆ ਗਿਆ। ਤੇ ਆਪਾਂ ਇਸ ਗੱਲ ਮਸਲੇ ਤੇ ਜ਼ਿਆਦਾ ਨਾ ਚੱਲੀਏ। ਕਿੱਥੇ ਸੀ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਹੋਇਆ ਤੇ ਅੱਗੇ ਦੇਗ ਤੇਗ ਫਤਿਹ ਹੋ ਗਈ, ਅੱਗੇ ਬਿਰਦ ਕੀ ਪੈਜ। ਬਿਰਧ ਹੁੰਦਾ ਆ ਆਪਣਾ ਬਿਰਧ ਸੰਭਾਲੇ, ਹਾ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭੂ ਦਾ ਇਹ ਬਿਰਧ ਆ ਕਿ ਉਹ ਆਪਣੇ ਸੇਵਕਾਂ ਦੀ ਪੈਜ ਰੱਖਦਾ, ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ। ਜਿਵੇਂ ਬਿਰਧ ਤੁਹਾਡਾ ਜਿਹੜਾ ਬਿਰਧ ਆ ਤੁਹਾਡਾ ਫਰਜ਼ ਆ, ਤੁਹਾਡੇ ਪਿਤਾ ਜੀ
ਡਿਪੈਂਡੈਂਟ ਨੂੰ ਵੀ ਕਹਿ ਸਕਦੇ ਆ, ਜਿਹੜੇ ਡਿਪੈਂਡੈਂਟ ਨੇ
ਸਰਬ ਪੱਖੀ ਰੱਖਿਆ ਸੰਭਾਲ। ਤੇ ਉਹ ਪ੍ਰਮਾਤਮਾ ਦਾ ਬਿਰਧ, ਹਾਂ ਇੱਜ਼ਤ ਬਿਰਧ ਦਾ ਥੋੜਾ ਜਿਹਾ ਇਹ ਆ ਵੀ ਮੇਰਾ ਕੀ ਬਿਰਧ ਆ, ਮੇਰਾ ਕੋਈ ਬਿਰਧ ਆ ਵੀ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਆਪਣੇ ਸਰੀਰ ਦੀ ਸੰਭਾਲ ਤਾਂ ਸੰਭਾਲ ਤੋਂ ਗਾਂਹ ਤੁਰਨਾ ਪਈ, ਆਪਣੇ ਪਰਿਵਾਰ ਦੀ ਸੰਭਾਲ ਕਰਨੀ, ਫਿਰ ਜਿਸ ਸਮਾਜ ਵਿਚ ਰਹਿੰਦਾ ਉਹ ਸਮਾਜ ਦੀ ਸੰਭਾਲ ਕਰਨੀ, ਜਿਸ ਦੇਸ਼ ਵਿਚ ਰਹਿੰਦਾ ਦੇਸ਼ ਦੀ ਸੰਭਾਲ ਕਰਨੀ। ਇਹ ਸਾਡਾ ਬਿਰਧ ਆ ਮਨੁੱਖਾਂ ਦਾ। ਤੇ ਰੱਬ ਦਾ ਬਿਰਧ ਕੀ ਆ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਭਾਂਜ ਹਰ। ਸੋ ਪ੍ਰਭੂ ਕਹਿੰਦੇ ਨੇ ਵੀ ਪ੍ਰਭੂ ਦੀ ਦਰਗਾਹ ਵਿਚ ਕਹਿੰਦੇ ਹੇ ਪ੍ਰਭੂ ਤੇਰੇ ਆਪਣੇ ਬਿਰਧ ਦੀ ਤੂੰ ਪੈਜ ਰੱਖਣੀ ਆ, ਕਿਉਂਕਿ ਤੇਰਾ ਬਿਰਧ ਕੀ ਆ, ਤੇਰਾ ਖਾਲਸਾ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਤੇ ਪਰਮਾਤਮਾ ਦੀ ਫੌਜ ਰੂਪੀ ਖਾਲਸਾ ਆ। ਹੇ ਪਰਮਾਤਮਾ ਜਿੱਥੇ ਜਿੱਥੇ ਖਾਲਸਾ ਵਸਦਾ ਆ ਤੂੰ ਆਪਣੇ ਬਿਰਧ ਦੀ ਪੈਜ ਰੱਖਣੀ, ਅਰਥਾਤ ਉਹਨਾਂ ਦੇ ਮਾਣ ਸਨਮਾਨ ਸਤਿਕਾਰ ਵਕਾਰ ਦੇ ਦਾ ਨੂੰ ਕਾਇਮ ਰੱਖਣਾ। ਤੇ ਅਗਲੀ ਗੱਲ ਆ ਪੰਥ ਕੀ ਜੀਤ, ਜਿੱਥੇ ਵੀ ਪੰਥ ਜਿਹੜਾ ਵੀ ਕੰਮ ਆਰੰਭ ਕਰਦਾ ਹੈ ਉਸ ਦੇ ਵਿਚ ਉਸ ਨੂੰ ਸਫਲਤਾ ਪ੍ਰਾਪਤ ਹੋਵੇ। ਜੀਤ ਦਾ ਮਤਲਬ ਹੈ ਜਿੱਤ ਹੋਣੀ, ਸਫਲਤਾ ਹੋਣੀ। ਕੋਈ ਲੜਾਈ ਆ, ਜੰਗ ਆ, ਯੁੱਧ ਆ, ਉਸ ਦੇ ਵਿਚ ਸਫਲਤਾ ਪ੍ਰਾਪਤ ਕਰਨੀ, ਜਿੱਤ ਆ। ਸਰ ਤੇ ਲੰਗਰ ਲਾਉਣਾ ਉਸ ਦੇ ਵਿਚ ਵੀ ਸਫਲਤਾ ਹੋਣੀ, ਇਹ ਵੀ ਜਿੱਤ ਆ। ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸੇਵਾ ਜੋ ਗੁਰੂ ਕਾ ਖਾਲਸਾ ਲੈਂਦਾ ਹੈ ਉਹਦੇ ਵਿਚ ਉਹ ਸੇਵਾ ਵਿਚ ਸਫਲ ਹੋਵੇ, ਉਸਦੀ ਸੇਵਾ ਸੰਪੂਰਨ ਹੋਵੇ। ਜਿਸ ਕਾਰਜ ਆਰੰਭਿਆ ਗਿਆ, ਜਿਸ ਕਾਰਜ ਦੀ ਪ੍ਰਾਪਤੀ ਵਾਸਤੇ ਉਹ ਕਾਰਜ ਆਰੰਭਿਆ ਗਿਆ ਉਹ ਸੰਪੂਰਨ ਹੋਵੇ। ਇਹ ਪ੍ਰਭੂ ਦੇ ਚਰਨਾਂ ਦੇ ਵਿਚ ਗੁਰੂ ਕਾ ਸਿੱਖ ਅਰਦਾਸ ਕਰਦਾ। ਤੋ ਇਹ ਵੀ ਆਪਾਂ ਗੱਲ ਕਰ ਲਈਏ ਵੀ ਗੁਰ ਜੈਸਾ ਨਾ ਹੀ ਗੁਰੂ ਪਾਰ ਬ੍ਰਹਮ ਗੁਰ ਨਾ ਹੀ ਭੇਦ, ਕਈ ਗੁਰੂ ਕਾ ਸਿੱਖ ਜਦੋਂ ਅਰਦਾਸ ਕਰਦਾ ਉਹ ਭਾਵੇਂ ਗੁਰੂ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਉਹ ਇੱਕੋ ਹੀ ਗੱਲ ਆ ਗੁਰੂ ਤੇ ਪਰਮੇਸ਼ਰ ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ ਪਾਰ ਬ੍ਰਹਮ ਗੁਰ ਨਾ ਹੀ ਭੇਦ ਗੁਰੂ ਨਾਨਕ ਤੇ ਪਾਰ ਬ੍ਰਹਮ ਦੇ ਵਿਚ ਗੁਰੂ ਕਾ ਸਿੱਖ ਕੋਈ ਭੇਦ ਨੀ ਸਮਝਦਾ। ਅੱਛਾ ਅੱਗੇ ਸ੍ਰੀ ਸਾਹਿਬ ਜੀ ਸਹਾਇ ਹੁਣ ਅੱਜ ਅਸੀਂ ਕਿਰਪਾਨ ਨੂੰ ਵੀ ਸ੍ਰੀ ਸਾਹਿਬ ਕਹਿੰਦੇ ਆ ਪਤਾ ਨੀ ਇਹ ਕਦੋਂ ਚੱਲੀ ਆ ਗੱਲ ਕਿਵੇਂ ਆ ਤੇ ਮੈਨੂੰ ਇਹ ਸ੍ਰੀ ਸਾਹਿਬ ਕਹਿਣ ਚ ਕੋਈ ਇਤਰਾਜ ਨਹੀਂ ਪਰ ਇੱਕ ਸੱਜਣ ਦੇ ਮੂੰਹੋਂ ਸੁਣਿਆ ਕਹਿੰਦਾ ਜੀ ਮੈਨੂੰ ਕੋਈ ਇਤਿਹਾਸ ਦਾ ਗ੍ਰੰਥ ਪੜ੍ਹ ਕੇ ਦੱਸ ਦਿਓ ਕਿਤੇ ਵੀ ਕਿਰਪਾਨ ਨੂੰ ਸ੍ਰੀ ਸਾਹਿਬ ਲਿਖਿਆ ਹੋਵੇ ਪਰ ਜੇ ਬਹੁਤੇ ਬੰਦੇ ਆਪਾਂ ਸ੍ਰੀ ਸਾਹਿਬ ਕਹਿੰਦੇ ਆ ਤੇ ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਹੈ ਪਰ ਸ੍ਰੀ ਸਾਹਿਬ ਦਾ ਮਤਲਬ ਪਰਮਾਤਮਾ ਨੂੰ ਕਿਹਾ ਗਿਆ
ਤਾਂ ਜੀ ਅਰਦਾਸ ਦੇ ਵਿਚ ਚਲੋ ਆਪਾਂ ਆਪਾਂ ਮੰਨ ਵੀ ਲੈਣੇ ਆ ਕਿ ਸ੍ਰੀ ਸਾਹਿਬ ਨੂੰ ਕਿਰਪਾਨ ਕਿਹਾ ਗਿਆ ਮਤਲਬ ਆਮ ਤੌਰ ਤੇ ਇਹੀ ਵਰਤਿਆ ਜਾਂਦਾ ਅੱਜ ਜਿੱਦਾਂ ਤੁਸੀਂ ਕਹਿੰਦੇ ਮੈਨੂੰ ਕੋਈ ਇਤਰਾਜ ਨਹੀਂ ਹੈਗਾ ਮੈਂ ਸੋਚਦਾ ਹਾਂ ਵੀ ਕਿਉਂ ਕਿਹਾ ਜਾਂਦਾ ਮੈਂ ਕਈ ਵਾਰੀ ਸੋਚਦਾ ਵੀ ਜੇ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਛੇਵੇਂ ਪਾਤਸ਼ਾਹ ਨੇ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਹੁਣ ਮਤਲਬ ਮੀਰੀ ਪੀਰੀ ਦੇ ਦੋਨੋਂ ਸਿਧਾਂਤ ਵਰਤਣੇ ਨੇ ਠੀਕ ਹੈ ਉਥੋਂ ਚੱਲ ਕੇ ਦਸਵੇਂ ਪਾਤਸ਼ਾਹ ਨੇ ਸਾਨੂੰ ਕੰਪਲਸਰੀ ਕਰਤਾ ਵੀ ਜਿਹੜਾ ਖਾਲਸਾ ਆ ਸਿੱਖ ਹੈ ਉਹ ਹਥਿਆਰ ਰੱਖ ਸਕਦਾ ਅੰਮ੍ਰਿਤਪਾਨ ਕਰਕੇ ਠੀਕ ਹੈ ਉਹ ਕਿਉਂਕਿ ਪਹਿਲਾਂ ਜਿਹੜਾ ਮੁਗਲ ਸਲਤਨਤ ਸੀ ਉਸ ਵੇਲੇ ਦੇ ਜਾਂ ਹੋਰ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਪੈਰੋਕਾਰ ਸੀ ਧਰਮਾਂ ਵਾਲੇ ਹੋਰ ਧਰਮਾਂ ਵਾਲੇ ਵੀ ਉਹ ਵੀ ਆਮ ਜਿਹੜੀ ਜਨਤਾ ਸੀ ਆਮ ਲੋਕ ਸੀ ਉਹਨਾਂ ਨੂੰ ਬਹੁਤ ਸਾਰੀਆਂ ਮਨਾਹੀਆਂ ਸੀ ਜਿੱਦਾਂ ਤੁਸੀਂ ਦੱਸੇ ਉਹਨਾਂ ਦੇ ਵਿੱਚ ਇੱਕ ਮਨਾਹੀ ਸੀਗੀ ਕਿ ਤੁਸੀਂ ਹਥਿਆਰ ਨਹੀਂ ਰੱਖ ਸਕਦੇ ਇਹ ਸਿਰਫ ਰਾਜੇ ਮਹਾਰਾਜੇ ਜਾਂ ਇੱਕ ਸਪੈਸ਼ਲਿਸਟ ਜਿਹੜੇ ਖਾਲ ਕੋਈ ਖੱਤਰੀ ਹੈਗੇ ਉਹੀ ਹਥਿਆਰ ਰੱਖ ਸਕਦੇ ਹੋਰ ਕੋਈ ਨਹੀਂ ਹਥਿਆਰ ਰੱਖ ਸਕਦਾ ਆਮ ਬੰਦਾ ਜਿਹੜਾ ਉਹਨੂੰ ਕਹਿ ਲਓ ਕਿ ਅਨਆਮ ਕਰ ਦਿੱਤਾ ਗਿਆ ਸੀ ਜਾਣੀ ਕਿ ਉਹ ਪੂਰੀ ਤਰ੍ਹਾਂ ਡਿਪੈਂਡੈਂਟ ਸੀਗਾ ਵੀ ਜਿਹਦੇ ਕੋਲ ਹਥਿਆਰ ਹੈ ਰਾਜੇ ਕੋਲ ਹਥਿਆਰ ਹੈ ਤੇ ਉਹ ਕੁਛ ਨਹੀਂ ਕਰ ਸਕਦਾ ਉਹਨੂੰ ਹਨਾ ਜੇ ਜ਼ੁਲਮ ਸਹਿ ਹੀ ਸਕਦਾ ਕੁਛ ਉਹਨੂੰ ਰਿਵੋਲਟ ਨਹੀਂ ਕਰ ਸਕਦਾ ਹੁਣ ਦਸਵੇਂ ਪਾਤਸ਼ਾਹ ਨੇ ਸਾਨੂੰ ਮਤਲਬ ਆਮ ਬੰਦੇ ਨੂੰ ਹਥਿਆਰਬੰਦ ਕਰਤਾ ਵੀ ਇਹ ਜਿਹੜੇ ਰਾਜੇ ਮਹਾਰਾਜੇ ਤਾਂ ਆਉਂਦੇ ਜਾਂਦੇ ਰਹਿੰਦੇ ਤੁਸੀਂ ਆਪਣੀ ਰੱਖਿਆ ਕਰੋ ਹੁਣ ਉਹ ਜਿਹੜਾ ਹਥਿਆਰ ਹੈ ਜਦੋਂ ਇੱਕ ਆਮ ਬੰਦੇ ਨੂੰ ਦਿੱਤਾ ਤੇ ਕੱਲਾ ਇਹ ਨਹੀਂ ਵੀ ਉਹਨਾਂ ਨੇ ਹਥਿਆਰ ਦੇ ਦਿੱਤਾ ਆ ਪਿਆ ਚੱਕੋ ਕਿਰਪਾਨਾਂ ਤੇ ਵੱਢ ਟੁੱਕ ਕਰੋ ਜੋ ਮਰਜ਼ੀ ਕਰੋ ਤਾਇਆ ਜੀ ਦੇਖੋ ਉਹਦੇ ਵਿੱਚ ਕਿੰਨਾ ਪ੍ਰੋਸੀਜਰ ਲਾਇਆ ਫਿਰ ਉਸ ਹਥਿਆਰ ਦੀ ਰਿਸਪੈਕਟ ਕਰਨੀ ਸਿਖਾਲੀ ਜਿਹੜੇ ਕਿ ਰਾਜੇ ਮਹਾਰਾਜੇ ਜਾਂ ਦੂਜੇ ਫੌਜੀ ਨਹੀਂ ਸੀ ਕਰਦੇ ਠੀਕ ਹੈ ਤੇ ਤੁਸੀਂ ਸ਼ਾਇਦ ਜ਼ਿਆਦਾ ਮੈਨੂੰ ਬਿਹਤਰ ਜਾਣਦੇ ਹੋ ਜਿਹੜੀ ਸ਼ਸਤਰ ਪੂਜਾ ਉਹ ਲੈ ਕੇ ਆਏ ਵੀ ਸ਼ਸਤਰ ਦੀ ਪੂਜਾ ਕਰਨੀ ਇਹਨੂੰ ਸਾਫ਼ ਸਫਾਈ ਕਰਨੀ ਇਹਨੂੰ ਇਹਦਾ ਸਤਿਕਾਰ ਕਰਨਾ ਇਹਦੇ ਪ੍ਰੋਟੋਕਾਲ ਬਣਾ ਕੇ ਦਿੱਤੇ ਆਮ ਲੋਕਾਂ ਨੂੰ ਵੀ ਐਵੇਂ ਨੀ ਤੁਸੀਂ ਗਲੀਆਂ ਮਹੱਲਿਆਂ ਦੇ ਵਿੱਚ ਕਿਰਪਾਨਾਂ ਲੈ ਕੇ ਘੁੰਮੇ ਜਾਣਾ ਜੇ ਸ਼ਸਤਰ ਪਹਿਨਣਾ ਆ ਤਾਂ ਇਹਨੂੰ ਸ੍ਰੀ ਸਾਹਿਬ ਮਤਲਬ ਰੱਬ ਦੇ ਬਰਾਬਰ ਤੋਲਣਾ ਪਏਗਾ ਬਰਾਬਰ ਰੱਖਣਾ ਪਏਗਾ ਇਹਦੀ ਵਰਤੋਂ ਉਦੋਂ ਹੀ ਕਰਨੀ ਆ ਜਦੋਂ ਅਤ ਜ਼ਰੂਰੀ ਹੋਵੇ ਮੈਨੂੰ ਲੱਗਦਾ ਹੈ ਕਿ ਇੱਕ ਹਥਿਆਰ ਦੀ ਰਿਸਪੈਕਟ ਦੇਣ ਦੇ ਲਈ ਵੀ ਉਹਦੀ ਕਿਤੇ ਦੁਰਵਰਤੋਂ ਨਾ ਹੋ ਜਾਵੇ ਘਰ ਚ ਨਾ ਵਰਤਿਆ ਜਾਵੇ ਤਾਂ ਮਹਾਰਾਜ ਨੇ ਇਹਨੂੰ ਬਹੁਤ ਹੀ ਰਿਸਪੈਕਟੇਬਲ ਦਰਜਾ ਦਿੱਤਾ ਹਥਿਆਰ ਨੂੰ ਜਿਹੜਾ ਕਿ ਇੱਕ ਖਾਲਸੇ ਕੋਲ ਹੈ ਮੈਂ ਇਉਂ ਸੋਚਦਾ ਤਾਂ ਕਰਕੇ ਇਹਨੂੰ ਸ੍ਰੀ ਸਾਹਿਬ ਕਿਹਾ ਗਿਆ
ਤੁਸੀਂ ਤੁਹਾਡੀ ਵਿਆਖਿਆ ਬਹੁਤ ਸੋਹਣੀ ਤੇ ਢੁਕਵੀਂ ਆ ਇਤਿਹਾਸ ਵਿਚ ਇਹ ਵੀ ਜ਼ਿਕਰ ਆਉਂਦਾ ਵੀ ਇੱਕ ਥਾਂ ਮਹਾਰਾਜ ਨੇ ਪਲੰਘ ਦੇ ਉੱਪਰ ਕੱਪੜਾ ਵਿਛਾ ਕੇ ਤੇ ਉੱਤੇ ਸ਼ਸਤਰਾਂ ਨੂੰ ਟਿਕਾ ਕੇ ਤੇ ਇੱਕ ਸਿੱਖ ਨੂੰ ਚੌਰ ਕਰਨ ਲਈ ਲਾਇਆ ਹੋਇਆ ਸੀ ਤੇ ਇਹ ਵੀ ਪ੍ਰਥਾ ਏ ਸਾ ਕਿ ਮਹਾਂਪੁਰਖ ਬੋਲਦੇ ਮਤਲਬ ਵੀ ਇਹ ਵੀ ਸਾਨੂੰ ਦੱਸਣ ਲਈ ਵੀ ਸ਼ਸਤਰਾਂ ਦੀ ਇਸ ਤਰ੍ਹਾਂ ਸੰਭਾਲ ਤੇ ਸਤਿਕਾਰ ਕਰੋ ਤੇ ਕਈ ਪੁਰਾਤਨ ਮੈਂ ਵੇਖਿਆ ਬਚਪਨ ਦੇ ਵਿਚ ਵੀ ਕਿਰਪਾਨ ਨੂੰ ਮਿਆਨ ਵਿਚੋਂ ਨਹੀਂ ਸੀ ਕੱਢਦੇ
ਜੀ ਜੀ ਬਿਲਕੁਲ
ਜੇ ਕੱਢਣੀ ਪਵੇ ਤੇ ਓਹਨੂੰ ਖੂਨ ਦਾ ਤਿਲਕ ਲਾ ਕੇ ਭਾਵੇਂ ਆਪਣਾ ਹੀ ਖੂਨ ਉਂਗਲ ਦੇ ਵਿਚ ਜ਼ਖਮ ਕਰਕੇ ਲਾ ਕੇ ਤੇ ਫੇਰ ਓਹਨੂੰ ਕਿਰਪਾਨ ਮਿਆਨ ਦੇ ਵਿਚ ਪਾਉਂਦੇ ਸੀ ਵੀ ਇਹਨੂੰ ਜੇ ਸ਼ਸਤਰ ਨੂੰ ਕੱਢਣਾ ਮਿਆਨ ਦੇ ਵਿਚੋਂ ਤਲਵਾਰ ਨੂੰ ਕਿਰਪਾਨ ਨੂੰ ਤੇ ਉਹ ਸ਼ਸਤਰ ਤੇ ਕੋਈ ਓਹਦਾ ਨਾ ਤਲਵਾਰ ਆ ਓਹਦਾ ਨਾ ਕਿਰਪਾਨ ਆ ਅਸੀਂ ਸਿੱਖ ਓਹਨੂੰ ਇਹ ਕਿਰਪਾ ਕਰਨ ਵਾਲੀ ਹੈ ਸਾਡੀ ਆਨ ਦੀ ਰੱਖਿਆ ਕਰਨ ਵਾਲੀ ਇਸ ਲਈ ਕਿਰਪਾਨ ਆ ਤੇ ਜੇ ਜ਼ਾਲਮ ਦੇ ਹੱਥ ਵਿਚ ਤਲਵਾਰ ਆ ਤੇ ਜੇ ਮਜ਼ਲੂਮ ਜ਼ੁਲਮ ਨੂੰ ਰੋਕਣ ਵਾਲਾ ਜਿਹੜਾ ਬੰਦਾ ਗੁਰੂ ਕਾ ਸਿੱਖ ਹੈ ਉਹਦੇ ਹੱਥ ਵਿਚ ਕਿਰਪਾਨ ਆ ਸ਼ਸਤਰ ਇੱਕੋ ਹੀ ਆ ਇੱਕੋ ਹੀ ਓਹਦਾ ਰੂਪ ਆ ਤੇ ਇਹ ਸ੍ਰੀ ਸਾਹਿਬ ਜੀ ਸਹਾਇ ਸੋ ਇਸ ਲਈ ਕਿਰਪਾਨ ਵਾਸਤੇ ਵੀ ਵਰਤਿਆ ਜਾ ਸਕਦਾ ਆ ਤੇ ਸਾਹਿਬ ਸੱਚਾ ਸਾਹਿਬ ਸ੍ਰੀ ਸਾਹਿਬ ਆਪਾਂ ਗੁਰੂ
ਸਾਹਿਬ ਨੂੰ
ਤੇ ਰੱਬ ਨੂੰ ਵੀ ਕਹਿੰਦੇ ਆ। ਸੋ ਹਾਂਜੀ, ਤੇ ਸ੍ਰੀ ਸਾਹਿਬ ਜੀ ਸਹਾਇ ਸਹਾਰ ਥਾਂ ਉਹ ਸਹਾਇਤਾ ਹੋਵੇ ਤੇ ਸ਼ਸਤਰ ਵੀ ਇਸ ਦੁਨੀਆਂ, ਕਿਉਂਕਿ ਤੁਹਾਨੂੰ ਪਤਾ ਸਿਰਫ ਸਿੱਖਾਂ ਨੇ ਜੇਲਾਂ ਭਰ ਕੇ ਮੁਕਦਮੇ ਲੜ ਕੇ ਅੰਗਰੇਜ਼ਾਂ ਦੇ ਰਾਜ ਵੇਲੇ ਕਿਰਪਾਨ ਪਹਿਨਣ ਦਾ ਕਾਨੂੰਨੀ ਅਧਿਕਾਰ ਪ੍ਰਾਪਤ ਕੀਤਾ ਸੀ। ਕਿਰਪਾਨ ਦਾ ਵੀ ਇੱਕ ਮੋਰਚਾ ਲੱਗਿਆ ਸੀ।
ਅੱਛਾ ਜੀ,
ਤੇ ਉਹਦਾ ਵੀ ਲੰਮਾ ਇਤਿਹਾਸ ਆ, ਮਤਲਬ ਵੀ 1925 ਤੋਂ ਪਹਿਲਾਂ ਤੇ 20 ਤੋਂ ਬਾਅਦ ਇਹਨਾਂ ਸਾਲਾਂ ਦੇ ਵਿੱਚ ਕਿਰਪਾਨ ਦਾ ਮੋਰਚਾ ਵੀ ਲੱਗਿਆ ਸੀ, ਕਿਉਂਕਿ ਕਿਰਪਾਨ ਰੱਖਣ ਵਾਲੇ ਸਿੱਖ ਨੂੰ ਗ੍ਰਿਫ਼ਤਾਰ ਕਰ ਲੈਂਦੀ ਸੀ ਅੰਗਰੇਜ਼ ਸਰਕਾਰ, ਤੇ ਇਹ ਔਰ ਕਿਰਪਾਨ ਦੀ ਲੰਬਾਈ ਤੇ ਕੋਈ ਰੁਕਾਵਟ ਨਹੀਂ ਹੈਗੀ, ਤੇ ਭਾਵੇਂ ਤੁਸੀਂ 2.5 ਇੰਚੀ ਪਹਿਨੋ ਤੇ ਭਾਵੇਂ ਤੁਸੀਂ 2.5 ਫੁੱਟੀ ਕਿਰਪਾਨ ਪਹਿਨੋ। ਹਿੰਦੁਸਤਾਨ ਦੇ ਵਿੱਚ ਕਾਨੂੰਨ ਦੇ ਮੁਤਾਬਕ ਕਿਰਪਾਨ ਸੁਪਰੀਮ ਕੋਰਟ, ਰਾਸ਼ਟਰਪਤੀ ਭਵਨ, ਪਾਰਲੀਮੈਂਟ ਹਾਊਸ ਵਿੱਚ ਕਿਤੇ ਵੀ ਜਾ ਸਕਦੀ ਹੈ। ਇਹ 99 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੇਲੇ, ਉਹ ਕਿਉਂਕਿ ਉਦੋਂ ਹਾਲਾਤ ਇਹੋ ਜਿਹੇ ਸੀਗੇ, ਤੇ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਕਿਰਪਾਨ ਲੈ ਕੇ ਨਹੀਂ ਪਾਰਲੀਮੈਂਟ ਵਿੱਚ ਜਾਣ ਦਿੱਤਾ ਗਿਆ। ਇੱਕ ਵੱਖਰਾ ਇਤਿਹਾਸ, ਮੈਂ ਇਹਦੇ ਤੇ ਵੀ ਇੱਕ ਲੇਖ ਲਿਖਿਆ ਸੀ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਿਹੰਗ ਸਿੰਘਾਂ ਤੋਂ ਬਿਨਾਂ ਵਰਸ਼ਾ ਕੋਈ ਨਹੀਂ ਰੱਖ ਸਕਦਾ ਹਿੰਦੁਸਤਾਨ ਵਿੱਚ, ਪੰਜਾਬ ਦੇ ਵਿੱਚ।
ਅੱਛਾ,
ਵਰਸ਼ਾ ਹਾਂਜੀ, ਜਿਹਨੇ ਨਿਹੰਗ ਸਿੰਘਾਂ ਦੇ ਜਥੇ ਦਾ ਅੰਮ੍ਰਿਤ ਛਕਿਆ ਹੋਵੇ, ਉਥੋਂ ਉਹਨੇ ਸਰਟੀਫਿਕੇਟ ਲਿਆ ਹੋਵੇ, ਉਸ ਸਰਟੀਫਿਕੇਟ ਦੇ ਅਨੁਸਾਰ ਉਹ ਵਰਸ਼ਾ ਰੱਖ ਸਕਦਾ ਨਿਹੰਗ ਸਿੰਘ। ਨਿਹੰਗ ਸਿੰਘ ਤੋਂ ਬਿਨਾਂ ਕਾਨੂੰਨੀ ਤੌਰ ਤੇ ਪੰਜਾਬ ਦੇ ਵਿੱਚ, ਬਾਕੀ ਹਿੰਦੁਸਤਾਨ ਦਾ ਨੀ ਮੈਨੂੰ ਪਤਾ ਜੇ ਸ਼ਸਤਰਾਂ ਦਾ ਉਥੇ ਵੀ ਹੋਏਗਾ, ਤੇ ਇਹ ਸਿੱਖ ਵੀ ਉਸ ਸਰਟੀਫਿਕੇਟ ਤੋਂ ਬਿਨਾਂ ਵਰਸ਼ਾ ਨਹੀਂ ਰੱਖ ਸਕਦੇ। ਕਾਨੂੰਨੀ ਤਰੀਕਿਆਂ ਦਾ
ਜਿਹੜੇ ਹਥਿਆਰ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ, ਇੰਗਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ, ਕਿ ਕੈਨੇਡਾ ਦੇ ਵਿਚ ਤਾਂ ਏਦਾਂ ਕਿ ਹੁਣ ਤੁਸੀਂ ਆਪਣੇ ਸ਼੍ਰੀ ਸਾਹਿਬ ਲੈ ਕੇ ਤੁਸੀਂ ਜਹਾਜ਼ ਚ ਸਫ਼ਰ ਵੀ ਕਰ ਸਕਦੇ, ਤੁਹਾਨੂੰ ਜਮਾਂ ਨਹੀਂ ਕਰਾਉਣਾ ਪਏਗਾ। ਪਰ ਆਸਟ੍ਰੇਲੀਆ ਦੇ ਵਿਚ ਤੁਸੀਂ, ਹਾਂ ਹਾਂ, ਕੈਨੇਡਾ ਦੇ ਵਿਚ ਹੋ ਗਿਆ ਇਸ ਤਰ੍ਹਾਂ। ਤੇ ਇਹ ਆਸਟ੍ਰੇਲੀਆ ਦੇ ਵਿਚ ਜਾਂ ਹੋਰ ਵੈਸਟਰਨ ਕੰਟਰੀਆਂ ਦੇ ਵਿਚ ਵੀ ਕੋਈ ਬੰਦਾ ਨਾਈਫ ਲੈ ਕੇ ਪਬਲਿਕ ਪਲੇਸ ਚ ਨਹੀਂ ਟਰੈਵਲ ਕਰ ਸਕਦਾ ਆਪਣੇ ਘਰ ਤੋਂ ਬਾਹਰ। ਤੇ ਪਰ ਇੱਕ ਸਿਰਫ ਐਗਜ਼ੈਂਪਸ਼ਨ ਜਿਹੜੀ ਆ ਉਹ ਸਿੱਖ ਧਰਮ ਨੂੰ ਮਿਲੀ ਹੋਈ ਆ, ਕਿ ਉਹ ਇੱਕ ਨਿਰਧਾਰਿਤ ਲੈਂਥ ਦਾ ਜਿਹੜਾ ਆ ਪਰਮਾਨੈਂਟ ਉਹ ਹਮੇਸ਼ਾ ਲੈ ਕੇ ਜਾ ਸਕਦਾ ਆ ਔਰ ਪਬਲਿਕ ਦੇ ਵਿਚ ਟਰੈਵਲ ਕਰ ਸਕਦਾ। ਦੇਖੋ, ਮੈਨੂੰ ਬੜੀ ਹੈਰਾਨੀ ਹੋਈ ਤੇ ਜਦੋਂ ਸਿਡਨੀ ਦੇ ਵਿਚ ਸਿੱਖ ਖੇਡਾਂ ਸੀ, ਤੇ ਮੈਂ ਕੁਦਰਤੀ ਵੈਸੇ ਪੁੱਛ ਰਿਹਾ ਸੀਗਾ ਆਪਣੇ ਜਿਹੜੇ ਕਮਾਂਡਰ ਨੇ ਢਿੱਲੋਂ ਸਾਹਿਬ ਪੁਲਿਸ ਵਾਲੇ, ਮੈਂ ਕਿਹਾ ਵੀ ਇਹ ਕੀ ਰੂਲਿੰਗ ਹੈਗੀ ਆ ਵੀ ਜਿੱਦਾਂ ਹੁਣ ਮੈਂ ਮਤਲਬ 3.5 ਫੁੱਟੀ ਕਿਰਪਾਨ ਪਾਉਣੀ ਹੈ ਇੱਥੇ ਜਾਂ ਹੋਰ ਆਪਣੇ ਸਿੰਘ ਹੋਣਗੇ ਹਨਾ ਇੱਥੇ, ਉਹ ਕਹਿੰਦੇ ਤੁਸੀਂ ਪਾ ਸਕਦੇ ਆ, ਕੋਈ ਪ੍ਰੋਬਲਮ ਹੀ ਨਹੀਂ ਕਿਸੇ ਨੂੰ, ਕਹਿੰਦੇ ਦੈਟਸ ਯੋਰ, ਕਹਿੰਦੇ ਮਤਲਬ ਕਿਉਂਕਿ ਤੁਸੀਂ ਸਿੱਖ ਹੈ, ਯੂ ਮਸਟ ਬੀ ਸਿੱਖ ਟੂ ਡੂ ਦੈਟ ਰਾਈਟ। ਇੱਦਾਂ ਨਹੀਂ ਹੈਗਾ ਵੀ ਜਿੱਦਾਂ ਤੁਸੀਂ ਸਿੱਖ ਸਰੂਪ ਹੈ ਨਹੀਂ ਤੁਹਾਡਾ, ਤੁਸੀਂ 3.5 ਫੁੱਟੀ ਕਿਰਪਾਨ ਬਾਜ਼ਾਰ ਚ ਲਈ ਫਿਰਦੇ ਹੋ ਜਾਂ ਉੱਧਰ ਨਹੀਂ, ਬਾਜ਼ਾਰ ਚ ਤਾਂ ਨਹੀਂ ਲੈ ਕੇ ਉੱਦਾਂ ਵੀ ਨਹੀਂ ਜਾਣੀ ਚਾਹੀਦੀ। ਪਰ ਜੇ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਜਾ ਰਹੇ ਹੋ, ਤੁਸੀਂ ਬਾਣਾ ਪਾਇਆ ਹੋਇਆ ਜਾਂ ਤੁਸੀਂ ਮੇਲੇ ਚ ਹੋ, ਜਿਹੜਾ ਸਿੱਖ ਮੇਲਾ ਆ, ਸਿੱਖ ਖੇਡਾਂ ਨੇ ਉੱਥੇ, ਕਹਿੰਦੇ ਤੁਸੀਂ 3.5 ਫੁੱਟੀ ਕਿਰਪਾਨ ਵੀ ਲੈ ਕੇ ਜਾ ਸਕਦੇ ਹੋ, ਤੁਸੀਂ ਨੇਜਾ ਵੀ ਫੜ ਕੇ ਜਾ ਸਕਦੇ ਹੋ, ਤੁਸੀਂ ਢਾਲਾਂ ਵੀ ਲੈ ਕੇ ਜਾ ਸਕਦੇ ਹੋ, ਇਟਸ ਟੋਟਲ ਮਤਲਬ ਪਤਾ ਹੀ ਹੈ ਇਹ ਸਾਰਾ ਕੁਝ, ਇਹ ਗੈਰ ਕਾਨੂੰਨੀ ਨਹੀਂ ਹੈਗਾ। ਸੋ ਪਰ ਆਮ ਬੰਦਾ, ਜੀ ਜੀ ਉਹਨਾਂ ਨੇ, ਹਾਂਜੀ ਹਾਂਜੀ ਹਾਂਜੀ, ਹੁਣ ਤੁਸੀਂ ਦੇਖਿਆ ਹੋਣਾ ਸਿੰਘ ਜਿਹੜੇ ਆ ਸ਼ਸਤਰਾਂ ਦੇ ਨਾਲ ਗੱਤਕਾ ਖੇਡਦੇ ਨੇ
ਗੁਰਦੁਆਰੇ ਚ ਆਉਂਦੇ
ਆ, ਗੁਰਦੁਆਰੇ ਚ ਵੀ ਆਉਂਦੇ ਸਿੱਖ ਗ੍ਰਿਫਤ ਖੇਡਾਂ ਦੇ ਵਿਚ, ਗਰਾਊਂਡ ਦੇ ਵਿਚ ਹੁੰਦਾ, ਪਬਲਿਕ ਪਲੇਸ ਆ ਉਹ ਤੇ ਸਿੱਖ ਖੇਡਾਂ ਚ ਹੁੰਦਾ ਆ ਸਾਰੇ ਨਿਹੰਗ ਸਿੰਘ, ਉਹ ਮਿਨਿਸਟਰਾਂ ਦੇ ਮੂਹਰੇ ਹੁੰਦਾ, ਉਹ ਦੇਖਦੇ ਆ ਇਹਨੂੰ ਸਾਰਾ ਕੁਛ। ਸੋ ਕੋਈ ਵੀ ਚੀਜ਼ ਉਹ ਗੈਰ ਕਾਨੂੰਨੀ ਨਹੀਂ ਹੈਗੀ, ਪਰ ਇਹ ਹਾਰਡ ਅਰਨਡ ਹੈ, ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਦਿੱਤੀਆਂ ਹੋਈਆਂ, ਉਹ ਗਾਂਹ ਚਲੋ ਸਾਡੇ ਸੂਝਵਾਨ ਸਮੇਂ ਸਮੇਂ ਸਾਰ ਜਿਹੜੇ ਲੋਕ ਨੇ ਉਹਨਾਂ ਨੇ ਕਾਨੂੰਨਾਂ ਦੇ ਵਿਚ ਸ਼ਾਮਲ ਕਰਨਾ ਇੱਕ ਫਰਜ਼ ਬਣਦਾ, ਸਾਨੂੰ ਸਤਰਕ ਰਹਿਣਾ ਚਾਹੀਦਾ, ਰਹੇ ਵੀ ਨੇ, ਗਾਂਹ ਵੀ ਰਹਿਣਗੇ। ਸੋ ਬਹੁਤ ਵਧੀਆ ਗੱਲ ਹੈ ਜੀ। ਸੋ ਮੈਨੂੰ ਲੱਗਦਾ ਤਾਂ ਜੀ ਫਿਰ ਜਿਹੜੀ ਅਗਲੀ ਪੰਕਤੀ ਉਹੀ ਹੈ ਵੀ ਖਾਲਸੇ ਜੀ ਕੇ ਬੋਲ ਬਾਲੇ, ਫਿਰ ਇਹੀ ਹੋਏ ਫਿਰ।
ਇੱਕ ਮਿੰਟ, ਪਰ ਹਵਾਈ ਜਹਾਜ਼ ਚ ਅਜੇ ਵੀ ਨੀ ਜਾਣ ਦਿੰਦੇ,
ਨਹੀਂ ਇੰਟਰਨੈਸ਼ਨਲ ਟਰੈਵਲ ਚ ਨੀ, ਇੰਟਰਨੈਸ਼ਨਲ ਟਰੈਵਲ ਚ ਨੀ ਜਾਣ ਦਿੰਦੇ, ਉਹ ਤੁਹਾਨੂੰ ਟੈਚੀ ਚ ਲੰਘਾਉਣਾ ਪੈਂਦਾ। ਪਰ ਕੈਨੇਡਾ ਦੇ ਜਿਹੜਾ ਇੰਟਰਨਲ ਟਰੈਵਲ ਹੈ ਉਹਦੇ ਵਿਚ ਤੁਸੀਂ ਸ੍ਰੀ ਸਾਹਿਬ ਲੈ ਕੇ ਜਾ ਸਕਦੇ ਆ, ਪਿਛਲੇ 1.5 ਸਾਲ ਤੋਂ ਇਹ ਬਣ ਗਿਆ।
ਠੀਕ, ਸ਼ਾਬਾਸ਼, ਬਹੁਤ ਚੰਗੀ ਗੱਲ ਹੈ। ਅੱਛਾ, ਅੱਗੇ ਤੇ ਉਹ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਾਹਿਬ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਹਾਂਜੀ, ਖਾਲਸਾ ਜੀ ਦੇ ਬੋਲ ਬਾਲੇ ਦਾ ਮਤਲਬ ਇਹ ਆ ਵੀ ਉਹਦੀ ਪ੍ਰਭਤਾ ਹੋਣੀ, ਓਹਦਾ ਓਹਨੂੰ ਸੰਸਾਰ ਦੇ ਵਿਚ ਖਾਲਸੇ ਦੇ ਰੂਪ ਦੇ ਵਿਚ ਵਿਚਰਨਾ, ਆਪਣੀ ਮਰਿਯਾਦਾ ਨੂੰ ਕਾਇਮ ਰੱਖਦਿਆਂ ਹੋਇਆ, ਮਰਿਯਾਦਾ ਚ ਰਹਿੰਦਿਆਂ ਹੋਇਆ, ਕਿਸੇ ਦਾ ਉਤੇ ਓਹਦੇ ਦਖਲ ਨਾ ਹੋਵੇ। ਤੇ ਖਾਲ ਬੋਲ ਬਾਲੇ ਮਤਲਬ ਚੜ੍ਹਦੀ, ਇਹਨੂੰ ਦੂਜੇ ਲਫ਼ਜ਼ਾਂ ਵਿੱਚ ਕਹੋ ਵੀ ਚੜ੍ਹਦੀ ਕਲਾ,
ਚੜ੍ਹਦੀ
ਖਾਲਸਾ ਦੀ ਮਾਰਾ 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 ਪੁਕਾਰਾ ਕਰਨ ਤੇ ਚੜ੍ਹਦੀ ਕਲਾ ਵਿਚ ਰਹਿਣ। ਇਹਦਾ ਮਤਲਬ ਇਹ ਨੀ ਕਿ ਦੂਜਿਆਂ ਤੇ ਰੋਹਬ ਪਾਉਣ ਜਾਂ ਦੂਜਿਆਂ ਨੂੰ ਦਬਾਉਣ, ਦੂਜਿਆਂ ਨੂੰ ਘਟੀਆ ਸਮਝਣ, ਇਹਦਾ ਇਹ ਨੀ ਮਤਲਬ ਹੈਗਾ। ਪਰ ਆਪ ਸਵੈ ਮਾਨਤਾ ਸਹਿਤ, ਆਜ਼ਾਦੀ ਸਹਿਤ ਆਪ ਸੰਸਾਰ ਦੇ ਵਿਚ ਵਿਚਰਨਾ, ਇਹ ਖਾਲਸਾ ਜੀ ਕੇ ਬੋਲ ਬਾਲੇ। ਬੜੀ ਇਹ ਗੁੱਝਾ ਜਿਹਾ ਲਫ਼ਜ਼ ਆ। ਤੇ ਜਦੋਂ ਦੋ ਅਕਾਲੀ ਦਲ 1968 ਦੇ ਵਿਚ ਦੋਵੇਂ ਮਾਸਟਰ ਅਕਾਲੀ ਦਲ ਸੰਤ ਅਕਾਲੀ ਦਲ ਮਰਜ ਹੋਏ ਨਾ, ਤੇ ਮਰਜ ਹੋਣ ਦਾ ਜਿਹੜਾ ਏਜੰਡਾ ਮਿਥਿਆ ਗਿਆ ਸੀਗਾ ਉਹ ਕਪੂਰ ਸਿੰਘ ਨੇ ਬਣਾਇਆ ਸੀ। ਸਾਡਾ ਝਗੜਾ ਸਾਰਾ ਹੋਇਆ ਨਾ ਵੀ ਪਹਿਲਾਂ ਬਟਾਲੇ ਅਕਾਲੀ ਕਾਨਫਰੰਸ ਦੇ ਵਿਚ ਮਤਾ ਪਾਸ ਹੋਇਆ ਵੀ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਤੇ ਫੇਰ ਉਹ ਦੂਜਾ ਮਤਾ ਪਾਸ ਦੋਨੋ ਅਕਾਲੀ ਦਲਾਂ ਦਾ ਏਕੀਕਰਨ ਹੋਇਆ ਅਕਾਲ ਤਖ਼ਤ ਸਾਹਿਬ, ਤੇ ਉਹ ਕਪੂਰ ਸਿੰਘ ਨੇ ਡਰਾਫਟ ਬਣਾਇਆ। ਫੇਰ ਇਹਨਾਂ ਦਾ ਹੀ ਐਲੈਬੋਰੇਸ਼ਨ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ 73 ਦੇ ਵਿਚ ਬਣਾਇਆ, ਲਿਖਣ ਵਾਲਾ ਕਪੂਰ ਸਿੰਘ ਸੀ। ਤੇ ਉਹ ਖਾਲਸਾ ਜੀ ਕੇ ਬੋਲ ਬਾਲੇ ਲਫ਼ਜ਼ ਕਪੂਰ ਸਿੰਘ ਆਪਣੀਆਂ ਲਿਖਤਾਂ ਚ ਵਰਤਦਾ ਹੁੰਦਾ ਸੀ। ਤੋ ਇਹਨੂੰ ਆਪਣੀ ਆਪਣੀ ਮਰਜ਼ੀ ਨਾਲ, ਆਪਣੀ ਆਪਣੀ ਸਮਝ ਨਾਲ, ਆਪਣੀ ਆਪਣੀ ਸੋਚ ਤੇ ਗਿਆਨ ਦੇ ਨਾਲ ਇਹਦੇ ਅਰਥ ਕੀਤੇ ਜਾ ਸਕਦੇ ਆ। ਮੈਂ ਬੋਲ ਬਾਲੇ ਇਹ ਵੀ ਸਮਝਦਾ ਵੀ ਆਜ਼ਾਦੀ, ਸਵੈ ਮਾਨਤਾ ਤੇ ਆਪਣਾ ਬਿਨਾਂ ਭੈ ਤੋਂ ਰਹਿਤ ਹੋ ਕੇ ਸੰਸਾਰ ਦੇ ਵਿਚ ਵਿਚਰਨਾ ਖਾਲਸਾ ਹੀ ਰੂਪ ਦੇ ਵਿਚ, ਮੈਂ ਇਹਨੀ ਕਿ ਇਹਦੇ ਅਰਥ ਸਮਝਦਾ। ਤੇ ਬੋਲੋ ਜੀ ਵਾਹਿਗੁਰੂ, ਹੇ ਪਰਮਾਤਮਾ, ਹੇ ਸਤਿਗੁਰੂ, ਖਾਲਸਾ ਜੀ ਦੇ ਬੋਲਬਾਲੇ ਹੋਣ, ਜਿੱਥੇ ਜਿੱਥੇ ਖਾਲਸਾ ਜੀ ਵਸੇ ਉਥੇ ਉਥੇ ਰੱਖਿਆ ਹੋਵੇ, ਉਥੇ ਉਥੇ ਰਹਿਤ ਹੋਵੇ, ਤੇ ਸਾਰੇ ਖਾਲਸਾ ਨੂੰ ਵਾਹਿਗੁਰੂ 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 ਚੇਤੇ ਆਵੇ, ਕਿਉਂਕਿ ਵਾਹਿਗੁਰੂ ਚੇਤੇ ਆਉਣ ਕਰਕੇ ਹੀ ਸਾਰੇ ਥਾਵਾਂ ਤੇ ਸੁਖ ਸਹਿਤ ਜੀਵ ਵਿਚਰ ਸਕਦਾ ਹੈ। ਸੋ ਇਹ ਸੰਖੇਪਤਾ ਸਹਿਤ ਵਿਚਾਰ ਹੈ ਇਸ 5ਵੇਂ ਪੈਰਾਗ੍ਰਾਫ ਦੀ ਅਰਦਾਸ ਦੇ ਵਿਚ, ਅਰਦਾਸ ਦੇ 5ਵੇਂ ਪੈਰਾਗ੍ਰਾਫ ਦੇ ਵਿਚ। ਤੋ ਅੱਗੇ ਫੇਰ ਆਪਾਂ ਅਗਲੇ ਵਾਰ ਸਿੱਖਾਂ ਨੂੰ ਕੀ ਕੀ ਦਾਨ ਮੰਗੇ ਗਏ ਆ ਉਹ ਆਪਾਂ ਅਗਲੇ ਐਤਵਾਰ ਵਿਚਾਰ ਕਰਾਂਗੇ। ਤੋ ਜਿਵੇਂ ਆਪਾਂ ਮੁੜ ਮੁੜ ਬੇਨਤੀ ਕਰੀਏ ਵੀ ਇਹ ਇੱਕ ਡਰਾਫਟ ਆ, ਇਹ ਮਸੌਦਾ ਆ ਖਾਲਸਾਈ ਸੰਗਤ ਦੇ ਰੂਪ ਦੇ ਵਿਚ ਸਿੱਖਾਂ ਦੀ ਅਰਦਾਸ ਦਾ ਸਿੱਖ ਵਿਦਵਾਨਾਂ ਨੇ ਸੋਧਿਆ ਹੋਇਆ। ਆਪਣੇ ਆਪਣੇ ਡੇਰੇ, ਆਪਣੇ ਆਪਣੇ ਗੁਰਦੁਆਰੇ, ਆਪਣੀ ਆਪਣੀ ਸੰਗਤਾਂ, ਇੰਡੀਵਿਜੁਅਲ ਸਿੱਖ, ਇੰਡੀਵਿਜੁਅਲ ਵਿਅਕਤੀ ਦੇ ਅਰਦਾਸ ਦੇ ਵਿਚ ਉਹ ਫਰਕ ਹੋ ਸਕਦਾ, ਉਹ ਵੀ ਕੋਈ ਗਲਤ ਨਹੀਂ ਹੈਗੀ। ਪਰ ਸਰਬ ਸੰਗਤੀ ਅਰਦਾਸ ਜਿਹੜੀ ਹੈ ਮੇਰਾ ਤੇ ਮੇਰੀ ਵਿਚਾਰ ਵਾਲਿਆਂ ਦਾ, ਬਹੁਤੇ ਵਿਦਵਾਨ ਗਿਆਨੀਆਂ ਦਾ ਇਹਨੂੰ ਫਾਲੋ ਕਰਦੇ ਨੇ ਤੇ ਇਹਨੂੰ ਯਤਨ ਕਰਦੇ ਨੇ, ਕਿਉਂਕਿ ਵਾਰਤਕ ਹੋਣ ਕਰਕੇ ਅੱਖਰ ਅੱਖਰ ਅਸੀਂ ਨਹੀਂ ਬੋਲ ਸਕਦੇ ਹੁੰਦੇ, ਕੰਠ ਕਰ ਸਕਦੇ ਹੁੰਦੇ, ਇਧਰ ਉਧਰ ਲਾਈਨਾਂ ਦਾ ਵਿਚਾਰਾਂ ਦਾ ਥੋੜਾ ਬੜਾ ਫਰਕ ਪੈ ਸਕਦਾ, ਪਰ ਇਹ ਗਾਈਡਲਾਈਨ ਹੈ ਸਾਡੇ ਵਾਸਤੇ ਇਹ ਸੰਗਤ ਰੂਪੀ ਅਰਦਾਸ ਗੁਰਦੁਆਰਿਆਂ ਵਿਚ ਜੋ ਅਸੀਂ ਕਰਦੇ ਹਾਂ।
ਜੀ ਆਨੰਦ, ਬਹੁਤ ਆਨੰਦਮਈ ਗੱਲਾਂ ਬਾਤਾਂ ਚੱਲੀਆਂ, ਮਤਲਬ ਸਾਡੀ ਨੌਲੇਜ ਵੀ ਵਾਧਾ ਹੋਇਆ ਕਿਉਂਕਿ ਸਾਡੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਭੇਜ ਰਹੇ ਨੇ ਜਾਣਕਾਰੀਆਂ। ਤਾਂ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਇਹ ਗੁਰਦੁਆਰਾ ਸਾਹਿਬ ਡਾਰਵਿਨ ਦੀ ਵਾਗਡੋਰ ਇਹਨਾਂ ਨੇ ਸੰਭਾਲੀ ਹੋਈ ਹੈ ਬਹੁਤ ਅਰਸੇ ਤੋਂ, ਔਰ ਬੜਾ ਚੰਗੀ ਸੁਚੱਜੇ ਤਰੀਕੇ ਨਾਲ ਚਲਾ ਰਹੇ ਨੇ। ਪਰਮਾਤਮਾ ਚੜ੍ਹਦੀ ਕਲਾ ਦੇ ਵਿਚ ਰੱਖੇ ਸਾਰੀ ਸੰਗਤ ਨੂੰ ਡਾਰਵਿਨ ਵਾਲੀ ਨੂੰ। ਤੇ ਸੁਕਰਾਤ ਸਿੰਘ ਹੁਣੀ ਤਸਵੀਰ ਭੇਜ ਰਹੇ ਨੇ ਕਾਰ ਦੇ ਅੱਗੇ ਖੜ ਕੇ, ਸਾਡੇ ਲਾਈਵ ਬਲੌਗ ਤੇ ਤੁਸੀਂ ਦੇਖ ਸਕਦੇ ਹੋ। ਸੁਕਰਾਤ ਸਿੰਘ ਜੀ ਸਤਿ ਸ੍ਰੀ ਅਕਾਲ ਕੈਨਬਰਾ ਤੋਂ ਨੇ, ਔਰ ਬਹੁਤ ਬਹੁਤ ਸ਼ੁਕਰਾਨਾ ਹਰਮਨ ਰੇਡੀਓ ਜੁੜਨ ਦਾ। ਦਲਵੀਰ ਹਲਵਾਰ ਵੀ ਜੀ ਬ੍ਰਿਸਬਨ ਤੋਂ ਜੁੜੇ ਨੇ ਤੇ ਉਹ ਵੀ ਫਤਿਹ ਬੁਲਾ ਰਹੇ ਨੇ, ਕਹਿੰਦੇ ਹਾਜ਼ਰੀ ਕਬੂਲ ਕਰਨੀ, ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਜੀ। ਤੇ ਨਵਦੀਪ ਜੋ ਮੈਲਬਨ ਆਪਣੇ ਬ੍ਰਿਸਬਨ ਰਹਿੰਦੇ ਨੇ, ਉਹਨਾਂ ਦਾ ਕਹਿੰਦੇ ਆਸਟ੍ਰੇਲੀਆ ਦੀ ਸਿਆਸਤ ਦੇ ਵਿਚ ਆਉਣਾ ਪੰਜਾਬੀ ਭਾਈਚਾਰੇ ਲਈ ਸ਼ੁਭ ਸ਼ਗਨ ਹੈ ਤੇ ਉਸ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁਭ ਇਛਾਵਾਂ, ਸਮੁੱਚੇ ਪੰਜਾਬੀ ਭਾਈਚਾਰੇ ਨੂੰ ਭਰਵਾਂ ਸਹਿਯੋਗ ਦੇਣਾ ਚਾਹੀਦਾ। ਤੇ ਤਾਇਆ ਜੀ ਉਹ ਗ੍ਰੀਨ ਕੈਂਡੀਡੇਟ ਦੇ ਵਜੋਂ ਨੁਮਾਇੰਦੇ ਚੁਣੇ ਗਏ ਨੇ, ਜਿਹੜੇ ਕਿ 31 ਅਕਤੂਬਰ ਨੂੰ ਕੁਈਨਜ਼ਲੈਂਡ ਦੀ ਇਲੈਕਸ਼ਨ ਦੇ ਵਿਚ ਚੋਣ ਦੰਗਲ ਦੇ ਵਿਚ ਲੜਨਗੇ। ਤੇ ਉਮੀਦ ਰੱਖਦੇ ਹਾਂ ਕਿ ਉਹ ਚੰਗੀ ਬਹੁਮਤ ਲੈਣਗੇ ਔਰ ਚੰਗੀਆਂ ਵੋਟਾਂ ਲੈਣਗੇ। ਔਰ ਤਾਇਆ ਜੀ ਦੇਖੋ
ਉਹ ਅਮਨਦੀਪ ਜੀ ਉਹਨਾਂ ਨੂੰ ਵਧਾਈ ਹੋਵੇ ਤੇ ਸ਼ਾਬਾਸ਼ ਤੇ ਇਹ ਤਾਂ ਐਵੇਂ ਗੁਰੂ ਕਾ ਸਿੱਖ ਜਿਹੜੇ ਵੀ ਦੇਸ਼ ਵਿਚ ਜਿਹੜੇ ਵੀ ਸਮਾਜ ਵਿਚ ਜਿਹੜੇ ਵੀ ਇਲਾਕੇ ਵਿਚ ਰਹਿੰਦਾ ਆ ਉਸ ਇਲਾਕੇ ਦੇ ਸਰਬ ਪੱਖਾਂ ਦੇ ਵਿਚ ਸਾਰਿਆਂ ਦੇ ਵਿਚ ਓਹਨੂੰ ਹਿੱਸਾ ਲੈਣਾ ਚਾਹੀਦਾ। ਤੇ ਦੁਨੀਆ ਦੇਸ਼ ਦੇ ਅੰਦਰ ਇੱਕ ਜਿਹੜਾ ਦੇਸ਼ ਹੱਦਬੰਦੀ ਆ ਉੱਥੇ ਸਭ ਤੋਂ ਵੱਡੀ ਸ਼ਕਤੀਸ਼ਾਲੀ ਕੋਈ ਸੰਸਥਾ ਜਿਹੜੀ ਹੁੰਦੀ ਆ ਸਰਕਾਰ ਹੁੰਦੀ ਆ
ਜੀ।
ਉਸ ਸਰਕਾਰ ਦੇ ਅਧੀਨ ਹੀ ਬਾਕੀ ਸਾਰੀਆਂ ਸੰਸਥਾਵਾਂ ਸਾਰੇ ਵਪਾਰ ਸਾਰੇ ਧਰਮ ਸਥਾਨ ਸਾਰੇ ਵਿਦਿਅਕ ਸਥਾਨ ਸਾਰੀਆਂ ਐਨ ਜੀ ਓਜ ਉਸ ਸਰਕਾਰ ਵੱਲੋਂ ਬਣਾਏ ਹੋਏ ਕਾਨੂੰਨ ਦੇ ਅਨੁਸਾਰ ਉਸ ਦੇ ਅਧੀਨ ਚੱਲਦੀਆਂ ਨੇ
ਜੀ।
ਸੋ ਇਸ ਲਈ ਸਿਆਸਤ ਵਿਚ ਸਰਕਾਰ ਦੇ ਵਿਚ ਹਿੱਸਾ ਲੈਣਾ ਇਹ ਸਭ ਤੋਂ ਵੱਡੀ ਜਿਹੜੀ ਗੱਲ ਹੈ ਗੁਰੂ ਕੇ ਸਿੱਖ ਨੂੰ ਇਸ ਦੇ ਵਿਚ ਵੀ ਹਿੱਸਾ ਲੈਣਾ ਚਾਹੀਦਾ। ਪਰ ਇੰਨਾ ਕੁ ਫਰਕ ਆ ਕਿ ਸਿਆਸਤ ਵਿਚ ਧਰਮ ਨੂੰ ਨੀ ਘਸੇੜਨਾ ਚਾਹੀਦਾ ਪਰ ਧਰਮ ਦੇ ਵਿਚ ਸੋਰੀ ਸਿਆਸਤ ਹਾਂ ਸਿਆਸਤ ਨੂੰ ਧਰਮ ਦੇ ਵਿਚ ਦਖਲ ਨਹੀਂ ਦੇਣਾ ਚਾਹੀਦਾ ਪਰ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ। ਜਿਹੜੇ ਧਰਮ ਤੇ ਸਿਆਸਤ ਮੀਰੀ ਤੇ ਪੀਰੀ ਕਿਹਾ ਸੀ ਅੱਜ ਵੀ ਦੱਸਿਆ ਜਾਂਦਾ ਆ ਮੈਂ ਮਿਹਨਤੀ ਤੇ ਨਹੀਂ ਕਰ ਸਕਿਆ ਦੱਸਿਆ ਜਾਂਦਾ ਕਿ ਦੋ ਨਿਸ਼ਾਨ ਸਾਹਿਬ ਜਿਹੜੇ ਨੇ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ ਲੱਗੇ ਹੋਏ ਉਹ ਹਰਿਮੰਦਰ ਸਾਹਿਬ ਦੇ ਦਾ ਇੱਕ ਤੇ ਇੱਕ ਅਕਾਲ ਤਖ਼ਤ ਸਾਹਿਬ ਦਾ। ਹਰਿਮੰਦਰ ਸਾਹਿਬ ਦਾ ਨਿਸ਼ਾਨ ਕੁਝ ਫੁੱਟ ਉੱਚਾ ਸਮਝਿਆ ਜਾਂਦਾ ਆ ਦੂਜੇ ਨਿਸ਼ਾਨ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਨਾਲ ਉਹਦਾ ਮਤਲਬ ਹੈ ਧਰਮ ਜਿਹੜਾ ਆ ਉਹ ਸਭ ਤੋਂ ਉੱਚਾ ਆ ਤੇ ਸਿਆਸਤ ਧਰਮ ਦੇ ਅਧੀਨ ਹੋਣੀ ਚਾਹੀਦੀ ਹੈ। ਜੋ ਉਹ ਕਿਹਨੇ ਉਰਦੂ ਦੇ ਵਿਚ ਕਿਹਾ ਨਾ ਮੈਨੂੰ ਹੁਣ ਲਿਖਣ ਵਾਲੇ ਦਾ ਨਾਂ ਭੁੱਲ ਗਿਆ ਕਿ ਜੁਦਾ ਹੋ ਜਮਹੂਰੀ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਵੀ ਜਾਂ ਪਾਤਸ਼ਾਹੀ ਦਾ ਜਲਾਲ ਹੋਵੇ ਤੇ ਜਾਂ ਡੈਮੋਕ੍ਰੇਸੀ ਦਾ ਤਮਾਸ਼ਾ ਹੋਵੇ ਜਲਾਲੇ ਪਾਤਸ਼ਾਹੀ ਹੋ ਜਮਹੂਰੀ ਤਮਾਸ਼ਾ ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ। ਜੇ ਸਿਆਸਤ ਦੇ ਵਿਚ ਧਰਮ ਵੱਖਰਾ ਹੋ ਜਾਵੇ ਤਾਂ ਫਿਰ ਚੰਗੇਜ਼ ਖਾਨ ਦੇ ਜ਼ੁਲਮ ਹੀ ਰਹਿ ਜਾਂਦੇ ਨੇ। ਇਸ ਲਈ ਗੁਰੂ ਕੇ ਸਿੱਖ ਨੇ ਸਿਆਸਤ ਵਿਚ ਜਾ ਕੇ ਵੀ ਧਰਮ ਕਮਾਉਣਾ। ਇਸ ਲਈ ਇੱਥੇ ਆਪਣੇ ਪਰਿਵਾਰ ਵਾਸਤੇ ਛੱਤ ਦਾ ਪ੍ਰਬੰਧ ਕਰਨ ਤੋਂ ਬਾਅਦ ਆਪਣਾ ਰੁਜ਼ਗਾਰ ਦਾ ਰਿਸਪੈਕਟੇਬਲ ਪ੍ਰਬੰਧ ਕਰਨ ਤੋਂ ਬਾਅਦ ਜੇ ਕਿਸੇ ਸਿੱਖ ਪਾਸ ਕੋਈ ਸਮਾਂ ਬਚਦਾ ਆ ਤੇ ਉਹਨੂੰ ਜ਼ਰੂਰ ਸਿਆਸਤ ਵਿਚ ਹਿੱਸਾ ਲੈਣਾ ਚਾਹੀਦਾ। ਤੇ ਇਸ ਵਾਸਤੇ ਬਹੁਤ ਜਿਹੜਾ ਹਾਂਜੀ ਇਹ ਕੋਈ ਗਲਤ ਗੱਲ ਨਹੀਂ ਹੈਗੀ।
ਜਾਣਕਾਰੀ ਦਿੱਤੀ ਹੈ ਕਿ ਤੁਸੀਂ ਕਿਰਪਾਨ ਪਬਲਿਕ ਪਲੇਸ ਚ ਲੈ ਕੇ ਜਾ ਸਕਦੇ ਹੋ ਔਰ ਕਿੱਦਾਂ ਲੈ ਕੇ ਜਾ ਸਕਦੇ। ਉਹਨਾਂ ਨੇ ਤਾਕੀਦ ਕੀਤੀ ਹੈ ਕਿ ਇਹਨੂੰ ਪਬਲਿਕ ਪਲੇਸ ਦੇ ਵਿਚ ਢੱਕ ਕੇ ਜਾਓ ਜਾਂ ਨਾ ਕਿ ਉੱਪਰ ਦੀ ਪਾ ਕੇ ਨਾ ਜਾਓ ਤਾਂ ਕਿ ਲੋਕ ਪੈਨਿਕ ਨਾ ਹੋਣ। ਪਰ ਯੂ ਕੈਨ ਕੈਰੀ ਦੈਟ ਸਵਰਡ ਹੈ ਨਾ ਆਪਣੀ ਕਿਰਪਾਨ ਤੁਸੀਂ ਲੈ ਕੇ ਜਾ ਸਕਦੇ ਹੋ ਪਰ ਉਹਨੂੰ ਇੱਦਾਂ ਨਾ ਹੋਵੇ ਵੀ ਲੋਕ ਮਤਲਬ ਡਰ ਜਾਣ ਉਹ ਤੋਂ ਹਨਾ
ਜਿਹਨਾਂ ਨੂੰ ਨਹੀਂ ਪਤਾ ਬੱਚੇ ਡਰ ਜਾਂਦੇ ਲਾਈਫ ਉਹਨਾਂ ਨੂੰ ਕਿਰਪਾਨ ਦਾ ਲਾਈਫ ਹੀ ਕਹਿਣਾ ਉਸ ਬੰਦੇ ਲਾਈਫ ਤੇ ਉਹ ਭੇਜਦੇ ਹੋ ਤੇ ਜਿਹੜਾ ਤੁਸੀਂ ਫੇਸਬੁੱਕ ਤੇ ਪਾਉਂਦੇ ਹੁੰਦੇ ਮੈਨੂੰ ਟੈਗ ਕਰ ਦਿਆ ਕਰੋ ਤਾਂ ਮੇਰੇ ਕੋਲ ਪਹੁੰਚਦਾ ਹੁੰਦਾ।
ਚਲੋ ਮੈਂ ਅੱਜ
ਇੱਕ ਤਾਂ ਹੁਣ ਨਵਾਂ ਅਪਡੇਟ ਹੋਇਆ ਵਾ ਉਹ ਮੈਨੂੰ ਅਜੇ ਤਾਈ ਵਰਤਣਾ ਨੀ ਆਉਂਦਾ ਟੋ ਟੋ ਕੇ ਵਰਤ ਰਿਹਾ।
ਠੀਕ ਹੈ ਤਾਇਆ ਜੀ ਤੇ ਅੱਜ ਬਹੁਤ ਆਨੰਦ ਆਇਆ ਆਨੰਦ ਹਮੇਸ਼ਾ ਹੀ ਆਉਂਦਾ ਪਰ ਚੰਗਾ ਬਹੁਤ ਲੱਗਦਾ ਜਦੋਂ ਆਪਾਂ ਇਤਿਹਾਸ ਨਾਲ ਜੁੜਦੇ ਹਾਂ ਆਪਣੇ ਗੁਰ ਇਤਿਹਾਸ ਨਾਲ ਜੁੜਦੇ ਹਾਂ। ਸੋ ਤਾਇਆ ਜੀ
ਚੰਗਾ ਕੀਤਾ ਤੁਸੀਂ ਆਪਣੀ ਗਲਤੀ ਨੂੰ ਸੁਧਾਰ ਲਿਆ ਵੀ ਪਹਿਲਾਂ ਤਾਂ ਕਹਿੰਦਾ ਅੱਜ ਬਹੁਤ ਆਨੰਦ ਆਇਆ ਤੇ ਮੈਂ ਕਹਿਣ ਹੀ ਲੱਗਾ ਸੀ ਕੋਈ ਤੁਸੀਂ ਆਪਣੀ ਗਲਤੀ ਸੁਧਾਰ ਲਈ ਵੀ ਹਾਂ ਪਹਿਲਾਂ ਹਰ ਵਾਰੀ ਆਨੰਦ ਆਉਂਦਾ।
ਚਲੋ ਤਾਇਆ ਜੀ ਹੁਣ ਮੈਂ ਤੁਹਾਨੂੰ ਗੁਰਫਤਿਹ ਬੁਲਾ ਦਿੰਦਾ ਕਿਉਂਕਿ ਅੱਜ ਤੁਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਤੇ ਮੈਂ ਛੋਟਾ ਹੀ ਹਾਂ ਤੁਹਾਡੇ ਤੋਂ ਛੋਟਾ ਹੀ ਰਹਿਣਾ ਆ। ਚੰਗਾ ਜੀ
ਉਮਰ ਚ ਤੇ ਤੁਸੀਂ ਵਾਕਿਆ ਹੀ ਛੋਟੇ ਹੋ ਬਈ ਪਰ ਇਹ ਵੀ ਪਤਾ ਖਾਣ ਵੀ ਗਲਤ ਨਹੀਂ ਹੈਗਾ ਵੀ ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਂ
ਜੀ ਤਾਇਆ ਜੀ ਬਹੁਤ
ਗੁਰੂ ਨੂੰ ਮਾਣ ਹੋਣਾ ਚਾਹੀਦਾ ਜੇ ਉਹਦਾ ਚੇਲਾ ਉਹ ਤੋਂ ਅੱਗੇ ਲੰਘ ਜਾਵੇ ਤੇ ਜਿਵੇਂ ਹੁਣ ਦੇਖੋ ਨਾ ਵੀ ਤਰੱਕੀ ਹੈ ਵੀ ਜੇ ਸੀ ਉਹਦਾ ਪੁੱਤਰ ਕਮਿਸ਼ਨ ਅਫੀਸਰ ਬਣੇ ਫੌਜ ਚ ਕੰਪਾਊਂਡਰ ਦਾ ਪੁੱਤਰ ਡਾਕਟਰ ਬਣੇ ਸਕੂਲ ਮਾਸਟਰ ਦਾ ਪੁੱਤਰ ਪ੍ਰੋਫੈਸਰ ਬਣੇ ਤੇ ਤਰੱਕੀ ਵਾਲੀ ਗੱਲ ਆ ਤੇ ਖੁਸ਼ ਹੁੰਦਾ ਹਰ ਕੋਈ ਬੰਦਾ ਤੇ ਖੁਸ਼ ਹੋਣਾ ਚਾਹੀਦਾ।
ਤੇ ਗਿਆਨੀ ਜੀ ਦਾ ਚੇਲਾ ਜਿਹੜਾ ਬ੍ਰਹਮ ਗਿਆਨੀ ਬਣੇ ਇਹ ਤੁਸੀਂ ਅਰਦਾਸ ਕਰਿਓ
ਇਸ ਤਰ੍ਹਾਂ ਦਾ ਗਿਆਨੀ ਤੋਂ ਤਰੱਕੀ ਕਰਕੇ ਲੋਕ ਜਥੇਦਾਰ ਬਣਦੇ
ਜਥੇਦਾਰ ਬਣਦੇ ਕਿਆ ਬਾਤ ਠੀਕ ਹੈ ਗਿਆਨੀ ਬਹੁਤ ਬਹੁਤ ਧੰਨਵਾਦ ਆਇਆ ਜੀ ਤੇ ਮਿਲਦੇ ਆ ਫਿਰ ਅਗਲੇ ਹਫਤੇ ਸ਼ੁਕਰਾਨਾ ਜੀ
ਓਕੇ ਜੀ ਵਾਹਿਗੁਰੂ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸੋ ਮਿੱਤਰ ਪਿਆਰਿਓ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਬਹੁਤ ਸਾਰੀਆਂ ਗਲਤੀਆਂ ਊਣ ਤਾਈਆਂ ਪ੍ਰੋਗਰਾਮ ਚ ਰਹਿ ਜਾਂਦੀਆਂ ਤੇ ਲਾਈਵ ਪ੍ਰੋਗਰਾਮ ਹੁੰਦਾ ਕੋਈ ਮਿੱਥ ਕੇ ਨੀ ਚੱਲ ਰਿਹਾ ਹੁੰਦਾ ਕਿਉਂਕਿ ਦਿਲ ਵਾਲੀਆਂ ਗੱਲਾਂ ਦਿਲ ਦੀਆਂ ਗਹਿਰਾਈਆਂ ਤੋਂ ਕੋਸ਼ਿਸ਼ ਕਰੀਦੀ ਆ ਸੋ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਜੁੜੋ ਸਾਡੀ ਆਪਣੀ ਐਪ ਡਾਊਨਲੋਡ ਕਰੋ ਤੇ ਸਾਨੂੰ ਆਪਣਾ ਸਫ਼ਰ ਦਾ ਸਾਥੀ ਚੁਣੋ ਹਰਮਨ ਰੇਡੀਓ ਨੂੰ ਤੇ ਉਮੀਦ ਰੱਖਦੇ ਹਾਂ ਤੁਹਾਡੀਆਂ ਆਸਾਂ ਉਮੀਦਾਂ ਤੇ ਖਰਾ ਉਤਰਾਂਗੇ ਉਤਰ ਰਹੇ ਹੋਵਾਂਗੇ ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਪ੍ਰੋਗਰਾਮ ਚੋਂ ਇਜਾਜ਼ਤ ਲੈਣਾ ਅਗਲੇ ਹਫ਼ਤੇ ਫੇਰ ਦਿਲ ਵਾਲੀ ਗੱਲ ਵੀਕਐਂਡ ਤੇ ਆਪਾਂ ਲੈ ਕੇ ਆਵਾਂਗੇ ਪਰ ਸਾਡੇ ਹਰਮਨ ਰੇਡੀਓ ਦੇ ਪ੍ਰੋਗਰਾਮ ਬਹੁਤ ਆਲਾ ਦਰਜੇ ਦੇ ਚੱਲ ਰਹੇ ਨੇ ਤੇ ਅਗਲੇ ਹਫ਼ਤੇ ਅਸੀਂ ਚਾਚਾ ਚੰਡੀਗੜ੍ਹੀਆ ਵੀ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ ਨਵਾਂ ਐਪੀਸੋਡ ਸ਼ੁਰੂ ਕਰ ਰਹੇ ਹਾਂ ਸੋ ਬੜੀ ਡਿਵੈਲਪਮੈਂਟ ਚੱਲ ਰਹੀ ਹੈ ਤੁਹਾਡਾ ਸਾਥ ਰਹੇਗਾ ਉਮੀਦ ਰੱਖਦੇ ਹਾਂ ਤੇ ਲਓ ਜੀ ਇੱਕ ਛੋਟੀ ਜਿਹੀ ਫਿਰ ਬ੍ਰੇਕ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਿਹੜੇ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ ਮੈਨੂੰ ਅਗਲੇ ਹਫ਼ਤੇ ਲੈ ਦਿਓ ਇਜਾਜ਼ਤ ਰੱਬ ਰਾਖਾ।